ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰੂ ਸਾਹਿਬ ਨੇ ਬਖਸ਼ਿਆ ਹੈ। ਇੱਕ ਪਰਚੀ ਆਈ ਹੈ ਜੀ, ਪਾਰਕਿੰਗ ਵਿੱਚ ਇੱਕ ਸੋਮੋ ਗੱਡੀ ਖੜੀ ਹੈ, ਉਹਦੇ ਵਿੱਚੋਂ ਧੂੰਆਂ ਨਿਕਲਦਾ ਹੈ, ਨੰਬਰ ਉਹਦਾ 0699 ਹੈ। ਬਾਹਰੋਂ ਪਰਚੀ ਆਈ ਹੈ ਵੀ ਉਹ ਗੱਡੀ ਦਾ ਕੋਈ ਨੁਕਸਾਨ ਨਾ ਹੋ ਜਾਏ, ਉਹਦੇ ਵਿੱਚ ਕੁਛ ਪ੍ਰੋਬਲਮ ਨਾ ਹੋਵੇ। ਸੋਮੋ ਗੱਡੀ ਹੈ, ਜਿਹਦੀ ਵੀ ਹੈ ਉਹ ਕਿਰਪਾ ਕਰਕੇ ਜਰਾ ਵੇਖੇ ਜਾ ਕੇ ਜਿੱਥੇ ਵੀ ਕਿਤੇ ਕੋਈ ਬੈਠਾ। ਹਾਂਜੀ, ਹੁਣ ਆਪਾਂ ਧਿਆਨ ਇੱਧਰ ਰੱਖਿਓ। ਤਿੰਨ ਰੋਜ਼ਾ ਸਮਾਗਮ, ਕੱਲ੍ਹ ਪਹਿਲੇ ਦੀਵਾਨ ਵਿੱਚ ਭਾਈ ਸਾਹਿਬ ਧਰਮਵੀਰ ਸਿੰਘ ਜੀ ਨੇ ਹਾਜ਼ਰੀ ਭਰੀ। ਦੋ ਦਿਨ ਦਾ ਪ੍ਰੋਗਰਾਮ, ਅਸੀਂ ਹਾਜ਼ਰੀ ਭਰਨੀ ਸੀ ਇੱਥੇ। ਸੋ ਪਹਿਲੇ ਦਿਨ ਅਸੀਂ ਸਾਡਾ ਜਥਾ ਸਾਰਾ ਅੱਜ ਹਾਜ਼ਰ ਹੋਇਆ। ਰਾਤ ਦੇ ਦੀਵਾਨ ਗੜ੍ਹਦੀ ਵਾਲੇ ਦੇ ਨੇੜੇ ਹੀ ਚੱਲਦੇ ਆ, ਸੋ ਉੱਥੇ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰਾਂਗੇ। ਜਿੰਨਾ ਕੁ ਸਮਾਂ ਸਾਡੇ ਪਾਸ ਹੈ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਆਪਾਂ ਯਤਨ ਕਰੀਏ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਅੱਧ ਵਿੱਚ ਚੌਂਕੜੇ ਮਾਰ ਕੇ ਬਹਿ ਜਾਓ, ਆਉਣ ਵਾਲੀ ਸੰਗਤ ਨੂੰ ਫਿਰ ਉੱਥੇ ਹੀ ਟਿਕਾਈ ਜਾਓ। ਬੀਬੀਆਂ ਬੀਬੀਆਂ ਵਾਲੇ ਪਾਸੇ ਰਾਹ ਵਿੱਚ ਹੀ ਬੈਠ ਜਾਣਗੀਆਂ ਤੇ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਣਗੇ। ਆਪਣੇ ਕੋਲ ਜਿੰਨਾ ਕੁ ਸਮਾਂ ਹੈ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰੀਏ। ਪ੍ਰਸ਼ਾਸਨ ਵੱਲੋਂ ਵੀ ਥੋੜ੍ਹੀ ਜਿਹੀ ਕਰੜਾਈ ਰੱਖੀ ਗਈ ਹੈ, ਜਿੱਦਾਂ ਚੈੱਕ ਕਰਕੇ ਲਗਾਉਂਦੇ ਆ। ਮੈਂ ਇੱਕ ਬੇਨਤੀ ਵੈਸੇ ਕਰਦੇ ਹਾਂ ਕਿ ਸਾਡੇ ਵੱਲੋਂ ਕੋਈ ਐਸੀ ਪ੍ਰਸ਼ਾਸਨ ਨੂੰ ਬੇਨਤੀ ਨਹੀਂ ਕੀਤੀ ਜਾਂਦੀ। ਇਹਨਾਂ ਨੂੰ ਮੈਨੂੰ ਪਤਾ ਲੱਗਿਆ ਕਿ ਸਾਡੇ ਸਾਜ ਵੀ ਚੈੱਕ ਕਰਕੇ ਲੰਘਾਏ ਆ। ਜੇ ਸੰਗਤ ਵੀ ਤੰਗ ਹੁੰਦੀ ਹੈ ਤੇ ਅਸੀਂ ਵੀ ਤੰਗ ਹੀ ਹੁੰਦੇ ਹਾਂ। ਤੇ ਮੈਂ ਜਦੋਂ ਪਿਛਲੀ ਵਾਰ ਵੀ ਆਇਆ ਸੀ ਇੱਥੇ, ਉਦੋਂ ਵੀ ਇੱਥੇ ਇੱਦਾਂ ਹੀ ਸੀ, ਬੈਰੀਗੇਟ ਵਗੈਰਾ ਲਾਏ ਹੋਏ ਸੀ, ਮੁਸ਼ਕਲ ਹੋ ਰਹੀ ਸੀ। ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਕੋਈ ਬਹੁਤੀ ਲੋੜ ਨਹੀਂ ਇਹਨਾਂ ਚੀਜ਼ਾਂ ਦੀ, ਪਰ ਹੁਣ ਪਤਾ ਨਹੀਂ ਇਹ ਕਹਿੰਦੇ ਆ ਕਿ ਸਾਨੂੰ ਉੱਪਰੋਂ ਹੁਕਮ ਹੈ। ਚਲੋ ਆਪਾਂ ਇਸ ਗੱਲ ਨੂੰ ਸਮਝਦੇ ਹਾਂ, ਪ੍ਰਸ਼ਾਸਨ ਦੀਆਂ ਇਹਨਾਂ ਦੀਆਂ ਇਹੀ ਜਾਣਦੇ ਆ, ਪਰ ਆਪਾਂ ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝ ਲੈਣਾ ਜ਼ਰੂਰ, ਕਿਉਂਕਿ ਸਾਡੇ ਵੱਲੋਂ ਕੋਈ ਇਹ ਇੱਦਾਂ ਦੀ ਬੇਨਤੀ ਨਹੀਂ ਕਿ ਸੰਗਤ ਨੂੰ ਚੈੱਕ ਕੀਤਾ ਜਾਵੇ, ਅਸੀਂ ਨਹੀਂ ਇਹ ਚਾਹੁੰਦੇ। ਸੋ ਬਾਹਰੋਂ ਖਤਰੇ ਹੁੰਦੇ ਨੇ, ਪਰ ਸਾਰਿਆਂ ਨਾਲੋਂ ਵੱਡਾ ਜਿਹੜਾ ਖਤਰਾ ਹੈ ਨਾ ਜੀ, ਉਹ ਤੇ ਅੰਦਰੋਂ ਹੈ, ਹਰ ਬੰਦੇ ਆਪਣੇ ਆਪ। ਇਹ ਦੁਸ਼ਮਣ ਜਿਹੜਾ ਸਾਰਿਆਂ ਤੋਂ ਵੱਡੇ ਬੈਠੇ ਹੈ, ਤੇ ਪੰਜ ਆਪਾਂ ਪੜ੍ਹ ਕੇ ਹਟੇ ਹਾਂ, ਪੰਜ ਬਿਖਾਦੀ ਏਕ ਗਰੀਬਾ, ਇਹ ਪੰਜ ਨੇ ਅਸੀਂ ਗੱਲੇ। ਮਨ ਰੂਪੀ ਪੰਛੀ ਇਕੱਲਾ ਹੈ ਤੇ ਸ਼ਿਕਾਰੀ ਪੰਜ ਨੇ। ਇੱਥੇ ਗੁਰੂ ਜੀ ਇਹ ਕਹਿੰਦੇ ਹੈ ਵੀ ਮਨ ਰੂਪੀ ਪੰਛੀ ਤੇ ਇੱਕੋ ਹੀ ਹੈ, ਸ਼ਿਕਾਰੀ ਪੰਜ ਨੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰੱਖਣ ਹਾਰ। ਵੀ ਮਾਲਕਾ ਤੂੰ ਰੱਖ ਇਹਨਾਂ ਤੋਂ ਬਚਾ ਕੇ ਸਾਨੂੰ ਕਿਰਪਾ ਕਰਦੇ। ਵੀ ਮੇਰੇ ਸਰੀਰ ਦੀ ਗੱਲ ਨਹੀਂ, ਹੁਣ ਸਰੀਰ ਨੂੰ ਤੇ ਬਾਡੀ ਦੇ ਗਾਰਡ ਨੇ ਬਚਾ ਲੈਣਗੇ, ਬਾਡੀ ਤੇ ਬਚ ਜਾਏਗੀ, ਅੰਦਰਲਾ ਕਿਵੇਂ ਬਚੇ, ਅੰਦਰਲਾ ਸਾਬਤ ਕਿਵੇਂ ਰਵੇ। ਅੰਦਰਲਾ ਤੇ ਖਾਧਾ ਪਿਆ ਸਾਡਾ, ਅੰਦਰਲਾ ਤੇ ਖਾਧਾ ਪਿਆ, ਬਾਹਰਲਾ ਤੇ ਚਲੋ ਸਰੀਰ ਹੈ, ਬਚਾ ਕੇ ਰੱਖ ਲਿਆ, 10-20 ਸਾਲ 30 ਸਾਲ ਬਚੇ ਰਹੇ, ਪਰ ਅੰਦਰਲਾ ਤੇ ਖਾਧਾ ਗਿਆ, ਸਬੂਤਾ ਰਿਹਾ ਹੀ ਨਹੀਂ ਨਾ ਜੀ, ਅੰਦਰੋਂ ਤੇ ਸਾਰਾ ਹੀ ਘੁਣ ਲੱਗ ਗਿਆ। ਇਸ ਗ੍ਰਹਿ ਮਹਿ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲੈ। ਸਾਰੇ ਪਹਿਰੇਦਾਰ ਬਹਿ ਜਾਣ, ਕਿਰਪਾ ਕਰਕੇ ਖੜੇ ਨਹੀਂ ਹੋਣਾ ਕਿਸੇ, ਸੱਜ ਜਾਓ। ਹਾਂਜੀ, ਇੱਧਰ ਸੁਣੋ ਜੀ, ਕਿਰਪਾ ਕਰਕੇ ਧਿਆਨ ਜੋੜ ਕੇ ਰੱਖਿਓ। ਸਾਬਤ ਉਹ ਰਹਿ ਸਕਦਾ ਹੈ ਜਿਹੜਾ ਜਾਗਿਆ ਹੋਇਆ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਦਾ ਗਿਆਨ ਲੈ ਕੇ ਜਿਹੜੇ ਬੰਦੇ ਦੀ ਸੁਰਤ ਜਾਗ ਗਈ ਉਹ ਬਚ ਗਿਆ, ਜਾਗਿਆ ਹੋਇਆ ਸਾਬਤ ਰਹਿ ਗਿਆ, ਬਾਕੀ ਤੇ ਲੁੱਟੇ ਗਏ, ਕੱਖ ਨਹੀਂ ਅੰਦਰ। ਅੰਦਰ ਬੇਰਸੀ ਤੇ ਅੰਦਰੋਂ ਅਸੀਂ ਫਿੱਕੇ ਆ ਬਾਹਰੋਂ ਸਰੀਰ ਬਚਾ ਵੀ ਲਿਆ ਤੇ ਉਹਦਾ ਕੀ ਅਰਥ ਹੈ ਬਾਹਰੋਂ ਬਚੇ ਵੀ ਰਹੇ ਤੇ ਕਿਆ ਅਰਥ ਹੈ ਉਹਦਾ ਭਾਈ ਜਿਹੜਾ ਬੰਦਾ ਅੰਦਰੋਂ ਮਰਿਆ ਹੋਇਆ ਹੁੰਦਾ ਹੈ ਅੰਦਰੋਂ ਸਾਬਤ ਨਹੀਂ ਰਹਿੰਦਾ ਜਿਹੜਾ ਅੰਦਰੋਂ ਜਿਹਨੂੰ ਘੁਣ ਲੱਗਿਆ ਪਿਆ ਹੈ ਉਹ ਬੰਦਾ ਬਾਹਰੋਂ ਬਚਿਆ ਵੀ ਫਿਰੇ ਉਹ ਤੇ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਜਿਹੜੇ ਦੇ ਜ਼ਮੀਰ ਮਰ ਗਈ ਉਹਦੇ ਸਰੀਰ ਨੂੰ ਉਤੇ ਜਿਹੜਾ ਘੜੀਸੀ ਫਿਰਦਾ ਫਿਰ ਉਹ ਤੇ ਆਪਣੀ ਲਾਸ਼ ਆਪ ਚੁੱਕਦਾ ਗੁਰੂ ਸਾਹਿਬ ਕਹਿੰਦੇ ਐ ਉਹ ਤੇ ਮੁਰਦਾ ਕਹਿੰਦੇ ਨੇ ਮਹਾਰਾਜ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧੰਨਵੰਤ ਬੋਲ ਕੇ ਪੜੋ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ
ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧੰਨਵੰਤ ਮ੍ਰਿਤਕ ਕਹੀਏ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ
ਗੁਰੂ ਜੀ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਉਹ ਤੇ ਮ੍ਰਿਤਕ ਨੇ ਗੁਰੂ ਜੀ ਕਹਿੰਦੇ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਅਵੇਅਰ ਹੋ ਗਿਆ ਜਿਹੜਾ ਜੀ ਜਿਹੜਾ ਜਾਗ ਗਿਆ ਜਿਹੜਾ ਹਰ ਪੱਖ ਤੋਂ ਸੁੱਤਾ ਹੋਇਆ ਨਹੀਂ ਜਾਗਿਆ ਹੋਇਆ ਮਨੁੱਖ ਹੈ ਜਿਹੜਾ ਕੋਈ ਕੋਈ ਹੈ ਹਰ ਕੋਈ ਜਾਗਿਆ ਨਹੀਂ ਕੋਈ ਕੋਈ ਜਾਗਿਆ ਹੋਇਆ ਤੇ ਜਿਹੜਾ ਜਾਗਿਆ ਜਿਹਨੂੰ ਗੁਰੂ ਸਾਹਿਬ ਨੇ ਜਗਾ ਦਿੱਤਾ ਉਹ ਪੰਜਾਂ ਤੋਂ ਬਚ ਕੇ ਰਹਿੰਦਾ ਜਿਵੇਂ ਹੁਣ ਵੇਖੋ ਧਿਆਨ ਨਾਲ ਸੁਣੋ ਜੀ ਸੁੱਤਾ ਹੋਇਆ ਬੰਦਾ ਉਹਨੂੰ ਕੀ ਪਤਾ ਲੱਗਣਾ ਚੋਰ ਆਇਆ ਜਾਗੇ ਨੂੰ ਪਤਾ ਲੱਗਣਾ ਵੀ ਕਾਮ ਆ ਗਿਆ ਦੂਜੇ ਨੂੰ ਤੇ ਪਤਾ ਹੀ ਨਹੀਂ ਲੱਗਣਾ ਗਲਤੀ ਕਰਨ ਤੋਂ ਬਾਅਦ ਛਿੱਤਰ ਪੈਣਗੇ ਉਦੋਂ ਹੀ ਪਤਾ ਲੱਗੇਗਾ ਸਤਨਾਮ ਪਹਿਲਾਂ ਤੇ ਪਤਾ ਹੀ ਨਹੀਂ ਲੱਗਣਾ ਜਾਗਿਆ ਹੋਇਆ ਤੇ ਬਾਚ ਕਰਦਾ ਵੀ ਮਨਾ ਕਮਲਿਆ ਇੱਥੇ ਕ ਤੱਕ ਤੇ ਠੀਕ ਸੀ ਤੇਰੀ ਘਰ ਵਾਲੀ ਹੈ ਤੇਰੇ ਪਰਿਵਾਰ ਨੇ ਤੇਰੇ ਬੱਚੇ ਨੇ ਆਹ ਕਿੱਧਰ ਨੂੰ ਮੂੰਹ ਚੁੱਕ ਲਿਆ ਤੂੰ ਤੇਰੇ ਆ ਫੁਰਨੇ ਕਿੱਥੋਂ ਆਉਣ ਲੱਗ ਗਏ ਭੈੜੇ ਭੈੜੇ ਆਹ ਕੀ ਲੱਗ ਪਿਆ ਸੋਚਣ ਤੂੰ ਤੇਰੇ ਅੰਦਰ ਕਿਸੇ ਬਗਾਨੇ ਵੱਲ ਜਾਣ ਦਾ ਖਿਆਲ ਕਿਵੇਂ ਪੈਦਾ ਹੋ ਗਿਆ ਬਗਾਨੀ ਇਸਤਰੀ ਜਾਂ ਇਸਤਰੀ ਦੇ ਮਨ ਵਿੱਚ ਬਗਾਨੇ ਪੁਰਸ਼ ਦਾ ਖਿਆਲ ਕਿੱਥੋਂ ਆਉਣ ਲੱਗ ਪਿਆ ਵੀ ਕਿੱਧਰ ਨੂੰ ਤੁਰ ਪਿਆ ਤੂੰ ਕਿੱਧਰ ਮੂੰਹ ਚੁੱਕ ਲਿਆ ਆਪਣੇ ਆਪ ਨੂੰ ਫਿਰ ਇਦਾਂ ਜਾਗਿਆ ਹੋਇਆ ਉਸੇ ਵੇਲੇ ਫਿਰ ਚੇਤਾ ਕਰਦਾ ਹੈ ਗੁਰੂ ਜੀ ਦਾ ਬਚਨ ਫਿਰ ਉਹਨੂੰ ਉਹਦੀ ਸੁਰਤ ਨੂੰ ਟੁੰਬਦਾ ਹੈ ਨਾ ਜੀ ਉਹਦੀ ਸੁਰਤ ਨੂੰ ਟੁੰਬਦਾ ਹੈ ਫਿਰ ਇਦਾਂ ਹਲੂਣਾ ਜਿਹਾ ਮਿਲਦਾ ਹੈ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀਏ ਪਰਗ੍ਰਹਿ ਪਰਗ੍ਰਹਿ ਕਿਵੇਂ ਪਰਗ੍ਰਹਿ ਕੀ ਹੈ ਕਹਿੰਦੇ ਪਰਾਏ ਥਾਂ ਤੇ ਮੂੰਹ ਮਾਰਨਾ ਸਿੱਧੇ ਜੇ ਸ਼ਬਦਾਂ ਵਿੱਚ ਜੇ ਕਹੀਏ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਧੱਕੇ ਖਾਣੇ ਗੁਰੂ ਸਾਹਿਬ ਕਹਿੰਦੇ ਸੱਪ ਦੀ ਯਾਰੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਗਾਤਾ ਨਾ ਸੁੱਤੇ ਪਏ ਨਹੀਂ ਤੇ ਕਾਮ ਨੇ ਲੁੱਟ ਲੈਣਾ ਸੀ ਬੰਦੇ ਨੂੰ ਬੇੜਾ ਗਰਕ ਹੋ ਜਾਣਾ ਸੀ ਇਹਨੇ ਬਾਹਰ ਮਾੜੀ ਮਾੜੀ ਗੱਲ ਕਰਦੇ ਕਰਦੇ ਨੇ ਨਜਾਇਜ਼ ਸਬੰਧ ਬਣਾ ਲੈਣੇ ਸੀ ਤੇ ਨਜਾਇਜ਼ ਸਬੰਧਾਂ ਵਾਲੇ ਤੇ ਤੁਹਾਨੂੰ ਪਤਾ ਹੀ ਹੈ ਫਿਰ ਦੁਖੀ ਹੁੰਦੇ ਨੇ ਸਾਰੀ ਰਾਤ ਨੀਂਦਰ ਥੋੜਾ ਆਉਂਦੀ ਉਹਨਾਂ ਨੂੰ ਹਰ ਵੇਲੇ ਦਿਲ ਤੇਜ਼ ਧੜਕਣ ਲੱਗ ਲੈਂਦਾ ਮੇਰੇ ਨਿਆਣਿਆਂ ਨੂੰ ਪਤਾ ਨਾ ਲੱਗ ਜੇ ਮੇਰੇ ਬੱਚਿਆਂ ਨੂੰ ਪਤਾ ਨਾ ਲੱਗ ਜੇ ਘਰ ਵਾਲੀ ਨੂੰ ਪਤਾ ਲੱਗ ਜਾਂਦਾ ਹੈ ਬੱਚਿਆਂ ਨੂੰ ਪਤਾ ਲੱਗ ਜਾਂਦਾ ਤੇ ਨਿਆਣੇ ਵੀ ਕੋਈ ਸਤਿਕਾਰ ਨਹੀਂ ਕਰਦੇ ਬੱਚੇ ਕਦਰ ਨਹੀਂ ਕਰਦੇ ਜਦੋਂ ਬੁੱਢਾ ਹੋ ਜਾਂਦਾ ਬਾਅਦ ਚ ਕਹਿੰਦਾ ਮੇਰਾ ਤੁਸੀਂ ਸਤਿਕਾਰ ਨਹੀਂ ਕਰਦੇ ਕਹਿੰਦੇ ਚੌਰਿਆ ਤੇਰਾ ਪਤਾ ਹੀ ਹੈ ਤੂੰ ਕੀ ਕੁਝ ਜਵਾਨੀ ਚ ਕਰਦਾ ਰਿਹਾ ਪਤਾ ਹੀ ਹੈ ਤੇਰਾ ਤੂੰ ਕਿੱਥੇ ਕਿੱਥੇ ਧੱਕੇ ਖਾਂਦੇ ਨੇ ਤੇਰਾ ਪਤਾ ਨਹੀਂ ਜਦੋਂ ਬਾਹਰ ਧੱਕੇ ਖਾਂਦਾ ਰਿਹਾ ਬਾਹਰ ਫਿਰਦਾ ਰਿਹਾ ਤੂੰ ਸੋਚਿਆ ਸਮਝਣਾ ਗੱਲ ਇਸ ਗੱਲ ਨੂੰ ਸਮਝਿਓ ਵੀ ਬੰਦਾ ਸੁੱਤਾ ਪਿਆ ਸੁੱਤੀ ਪਈ ਜਿਹੜੀ ਸੁਰਤ ਸੀ ਉਹਨੂੰ ਤੇ ਪਤਾ ਹੀ ਨਹੀਂ ਲੱਗਿਆ ਕਾਮ ਕਦੋਂ ਆਇਆ ਕਦੋਂ ਉਹਦੇ ਤੇ ਹਾਵੀ ਹੋਇਆ ਤੇ ਕਦੋਂ ਉਹਨੇ ਨਜਾਇਜ਼ ਸੰਬੰਧ ਬਣਾ ਲਏ ਤੇ ਛਿੱਤਰ ਪੈਣ ਲੱਗ ਗਏ ਸਾਰੀ ਜ਼ਿੰਦਗੀ ਦੁਖੀ ਹੁੰਦਾ ਰਿਹਾ ਪਰ ਜਿਹਨੂੰ ਗੁਰਬਾਣੀ ਦੇ ਗਿਆਨ ਨੇ ਟੁੰਬਤਾ ਵੀ ਸੁੱਤੇ ਪਏ ਨੂੰ ਆਪਾਂ ਨੂੰ ਜਿਵੇਂ ਹੁਣ ਗੁਰਬਾਣੀ ਦੀ ਆ ਪੰਕਤੀ ਆਪਾਂ ਸੁਣ ਲਈ ਤੇ ਦਿਮਾਗ 'ਚ ਬਹਿ ਜੇ ਵੀ ਗੁਰੂ ਜੀ ਨੇ ਜੇ ਸੱਪ ਦੀ ਯਾਰੀ ਕਿਹਾ ਐਵੇਂ ਤੇ ਨਹੀਂ ਕਿਹਾ ਕੋਈ ਗੱਲ ਹੈ ਤੇ ਤਾਂ ਹੀ ਕਿਹਾ ਵੀ ਜੇ ਮਹਾਰਾਜ ਨੇ ਕਿਹਾ ਵੀ ਬਾਹਰਲਾ ਸੰਬੰਧ ਸੱਪ ਦੀ ਯਾਰੀ ਹੈ ਨਜਾਇਜ਼ ਸੰਬੰਧ ਸੱਪ ਦੀ ਯਾਰੀ ਹੈ ਵੀ ਗੱਲ ਤੇ ਠੀਕ ਹੈ ਯਾਰ ਵੀ ਜਦੋਂ ਬੰਦਾ ਬਾਹਰ ਇਦਾਂ ਧੱਕੇ ਤੇ ਖਾ ਲੈਂਦਾ ਹੈ ਪਰ ਸਾਰੀ ਜ਼ਿੰਦਗੀ ਫਿਰ ਅੱਖ ਚੱਖ ਪਾ ਕੇ ਨਹੀਂ ਵੇਖ ਸਕਦਾ ਘਰ ਵਾਲੀ ਤੋਂ ਵੀ ਸ਼ਰਮ ਮੰਨਦਾ ਬੱਚਿਆਂ ਦੇ ਵਿੱਚ ਵੀ ਇੱਜ਼ਤ ਨਹੀਂ ਕੋਈ ਰਹਿੰਦੀ ਪਿੰਡ 'ਚ ਉਸ ਬੰਦੇ ਦੀ ਕਾਹਦੀ ਇੱਜ਼ਤ ਰਹਿੰਦੀ ਹੈ ਜੀ ਪਿੰਡਾਂ 'ਚ ਕੀ ਕਹਿੰਦੇ ਨੇ ਚਵਲ ਬੰਦਾ ਇੱਦਾਂ ਹੀ ਕਹਿੰਦੇ ਨੇ ਨਾ ਜੀ ਜਿਹੜਾ ਬੰਦਾ ਇੱਦਾਂ ਬਾਹਰ ਧੱਕੇ ਖਾਂਦਾ ਤੁਰਿਆ ਫਿਰਦਾ ਚਵਲ ਹੈ ਸਤ ਰਿਸ਼ਤੇਦਾਰੀ ਵਿੱਚ ਉਹ ਸਤਿਕਾਰ ਕੋਈ ਨਹੀਂ ਰਹਿੰਦਾ ਵੀ ਕਿੱਧਰ ਤੂੰ ਦਾੜੀਆਂ ਵਧਾਈ ਫਿਰਦਾ ਕਿੱਧਰੋਂ ਤੂੰ ਵੱਡੀਆਂ ਪੱਗਾਂ ਬੰਨੀ ਫਿਰਦਾ ਗੱਲਾਂ ਕਿਹੜੀਆਂ ਕਰਦੇ ਹੋ ਇੱਜ਼ਤਾਂ ਦੀਆਂ ਤੇ ਅਣਖਾਂ ਦੀਆਂ ਤੇਰੀਆਂ ਕਰਤੂਤਾਂ ਕੱਲ ਨੂੰ ਕੋਈ ਧੀ ਗਲਤੀ ਕਰਦੀ ਹੈ ਉਹਨੂੰ ਕਹਿਣ ਜੋਗਾ ਨਹੀਂ ਕੁਝ, ਬੱਚੀ ਨੂੰ ਕਹਿਣ ਜੋਗਾ ਨਹੀਂ, ਧੀ ਨੂੰ ਕਹਿਣ ਜੋਗਾ ਨਹੀਂ, ਅਗਲਾ ਸੌ ਸੌ ਅੱਗੋਂ ਸੁਣਾਉਂਦਾ ਹੈ ਵੀ ਗੱਲ ਤੇ ਠੀਕ ਹੈ ਯਾਰੀ ਤੇ ਸੱਪ ਦੀ ਹੋਈ ਹੈ ਸਾਰੀ ਜ਼ਿੰਦਗੀ ਵੀ ਡੰਗੇ ਜਾਵਾਂਗੇ ਆਖੋ ਸਤਨਾਮ ਵੀ ਸੱਪ ਤੇ ਕਦੀ ਕੋਈ ਡੰਗਦਾ ਹੈ ਤੇ ਗਲਤੀ ਕਰਨ ਲਈ ਡੰਗੇ ਗਏ ਸਾਰੀ ਜ਼ਿੰਦਗੀ ਲਈ ਵੀ ਸੱਪ ਤਾਂ ਡੰਗਿਆ ਤੇ ਚਲੋ ਬਚ ਜਾਏਗਾ ਆਹ ਤੇ ਬੜਾ ਹੀ ਔਖਾ ਹੋ ਜਾਣਾ ਕੰਮ ਗੁਰੂ ਸਾਹਿਬ ਨੇ ਇਹਨੂੰ ਸੱਪ ਦੀ ਯਾਰੀ ਕਿਹਾ ਤੇ ਇਹਦਾ ਮਤਲਬ ਠੀਕ ਹੈ ਫਿਰ ਸਮਝ ਆ ਗਈ ਇਹਨੂੰ ਕਹਿੰਦੇ ਨੇ ਜੀ ਗੁਰੂ ਸਾਹਿਬ ਦੀ ਬਾਣੀ ਜਗਾਉਂਦੀ ਹੈ ਸੁਰਤ ਜਾਗਣੀ ਚਾਹੀਦੀ ਹੈ ਬਾਹਰੋਂ ਨਹੀਂ ਬਾਹਰ ਦੀ ਗੱਲ ਛੱਡੋ ਅੰਦਰੋਂ ਜਾਗੋ ਅੰਦਰੋਂ ਜਾਗਿਆ ਹੋਇਆ ਮਨੁੱਖ ਕਾਮ ਨੂੰ ਨੇੜੇ ਨਹੀਂ ਆਉਣ ਦਿੰਦਾ ਕੰਟਰੋਲ 'ਚ ਰੱਖਦਾ ਹੈ ਉਹਦੇ ਸਿਰ ਤੇ ਕਾਮ ਨਹੀਂ ਚੜ ਸਕਦਾ ਉਹ ਕਾਮ ਨੂੰ ਆਪਣੇ ਕੰਟਰੋਲ 'ਚ ਰੱਖਦਾ ਕਾਮ ਉਹਨੂੰ ਕੰਟਰੋਲ 'ਚ ਨਹੀਂ ਕਰਦਾ ਕਾਮ ਉਹਦੇ ਵੱਸ 'ਚ ਹੈ ਕ੍ਰੋਧ ਉਹਦੇ ਸਿਰ ਤੇ ਹਾਵੀ ਹੋ ਨਹੀਂ ਸਕਦਾ ਜਾਗਿਆ ਹੋਇਆ ਜਿਹੜਾ ਮਨੁੱਖ ਹੋਏਗਾ ਉਹ ਜਦੋਂ ਜਾਗ ਹੀ ਪਿਆ ਸੁਰਤ ਜਾਗ ਪਈ ਤੇ ਉਹਨੂੰ ਫਿਰ ਪਤਾ ਲੱਗ ਜਾਣਾ ਵੀ ਅੱਜ ਯਾਰ ਗੁੱਸਾ ਜ਼ਿਆਦਾ ਆਇਆ ਜਾਗਿਆ ਹੋਇਆ ਬੰਦਾ ਐਦਾਂ ਵੇਖਿਓ ਸੁਣਿਓ ਗੁੱਸਾ ਚੜ ਗਿਆ ਉਹਨੇ ਪਤਾ ਕੀ ਆ ਸ਼ਾਮ ਨੂੰ ਵੀ ਅੱਜ ਜ਼ਿਆਦਾ ਗੁੱਸਾ ਜ਼ਿਆਦਾ ਚੜ ਗਿਆ ਥੋੜ੍ਹਾ ਜਿਹਾ ਮੈਂ ਭੜਕ ਜ਼ਿਆਦਾ ਗਿਆ ਮੇਰਾ ਮਨ ਕਾਲਾ ਪੈਂਦਾ ਮੈਂ ਹਾਈਪਰ ਹੋ ਗਿਆ ਜਾਨੀ ਕਿ ਉਹ ਬੰਦਾ ਬਿਮਾਰੀ ਦਿਸਣ ਲੱਗ ਗਈ ਜਿਹੜੇ ਬੰਦੇ ਨੂੰ ਆਪਣੇ ਰੋਗ ਦਿਸਣ ਲੱਗ ਜਾਂਦੇ ਆ ਜੀ ਉਹਦਾ ਇਲਾਜ ਵੀ ਜ਼ਰੂਰ ਹੋ ਜਾਂਦਾ ਐਦਾਂ ਪਤਾ ਲੱਗਣਾ ਚਾਹੀਦਾ ਵੀ ਜਦ ਜ਼ਿਆਦਾ ਚੜਦਾ ਹੈ ਗੁੱਸਾ ਇਹ ਮੈਨੂੰ ਮੇਰੇ ਤੇ ਕੰਟਰੋਲ ਹੀ ਨਹੀਂ ਰਿਹਾ ਕਿੱਥੇ ਤੇ ਮੇਰੇ ਹੱਥ ਵਿੱਚ ਸਵਿੱਚ ਚਾਹੀਦਾ ਸੀ ਵੀ ਆਵਾਜ਼ ਕਿੰਨੀ ਕੁ ਵਧਾਉਣੀ ਹੈ ਇਹ ਮੇਰੇ ਹੱਥ 'ਚ ਚਾਹੀਦਾ ਵੀ ਕਿੰਨਾ ਕੁ ਗੁੱਸਾ ਬੱਚਿਆਂ ਲਈ ਇੰਨਾ ਅੱਖਾਂ ਦੀ ਘੂਰੀ ਬਹੁਤ ਹੈ ਨਿਆਣਿਆਂ ਨੂੰ ਸਮਝਾਉਣ ਲਈ ਮਾੜਾ ਮੋਟਾ ਗੁੱਸਾ ਤੇ ਚਾਹੀਦਾ ਹੀ ਸੀ ਪਰ ਗੁੱਸਾ ਮੇਰੇ ਤੇ ਹਾਵੀ ਹੋ ਗਿਆ ਮੈਂ ਗੁੱਸੇ ਨੂੰ ਕੰਟਰੋਲ ਕਰਨਾ ਸੀ ਪਰ ਗੁੱਸਾ ਹੀ ਮੇਰੇ ਤੇ ਹਾਵੀ ਹੋ ਕੇ ਮੈਨੂੰ ਕੰਟਰੋਲ ਲੱਗ ਪਿਆ ਕਰਨ ਗਲਤ ਹੋ ਗਈ ਗੱਲ ਫਿਰ ਐਸਾ ਨੁਕਸਾਨ ਕਰ ਲੈਂਦੇ ਨੇ ਬੰਦੇ ਗੁੱਸੇ ਦੇ ਵਿੱਚ ਗੁੱਸੇ ਵਿੱਚ ਆ ਕੇ ਪਤਾ ਨਹੀਂ ਘਰ ਵਾਲੀ ਨੂੰ ਕੀ ਕਹਿ ਦੇਣਗੇ ਤਲਾਕ ਤੱਕ ਚਲੇ ਜਾਣਗੇ ਮੁੜ ਕੇ ਪਛਤਾਉਂਦੇ ਰਹਿੰਦਾ ਹੈ ਆ ਜਿਹੜੇ ਤੁਹਾਡੇ ਆਪਾਂ ਵੇਖੋ ਜੇਲ੍ਹਾਂ ਦੇ ਵਿੱਚ ਜਾ ਕੇ ਬੰਦੇ ਕਤਲ ਕਰਕੇ ਜਿਹੜੇ ਜੇਲ੍ਹ ਭੁਗਤ ਰਹੇ ਐ ਉਹਨਾਂ ਨੂੰ ਪੁੱਛ ਲਓ ਵੀ ਗੱਲ ਕੀ ਬਣੀ ਸੀ ਉਹ ਪਤਾ ਕੀ ਕਹਿਣਗੇ ਬਸ ਜੀ ਅਗਲੇ ਨੇ ਗਾਲ ਕੱਢਤੀ ਮੈਂ ਵੱਡੀ ਕੱਢਤੀ ਅਗਲੇ ਨੇ ਡਾਂਗ ਮਾਰਤੀ ਮੈਂ ਗੋਲੀ ਮਾਰਤੀ ਬਸ ਗੁੱਸੇ 'ਚ ਹੀ ਹੋ ਗਿਆ ਕੰਮ ਮੁੜ ਕੇ ਪਛਤਾਉਂਦਾ 20-20 ਸਾਲ ਹੀ ਹੋ ਗਏ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ ਮੈਨੂੰ ਗੁੱਸਾ ਚੜ ਗਿਆ ਮੈਂ ਹਾਈਪਰ ਹੋ ਗਿਆ ਗੁੱਸਾ ਮੇਰੇ ਤੇ ਚੜ ਗਿਆ ਸਵਾਰ ਹੋ ਗਿਆ ਸਾਡੇ ਸਿਰ ਤੇ ਸਾਡੇ ਸਾਨੂੰ ਕੰਟਰੋਲ ਕਰਨ ਲੱਗ ਪਿਆ ਗੁੱਸਾ ਕ੍ਰੋਧ ਜਿਹਨੂੰ ਕਹਿੰਦੇ ਨੇ ਪਹਿਲਾ ਕਾਮ ਸੀ ਦੂਜਾ ਕ੍ਰੋਧ ਤੇ ਤੀਜਾ ਕੀ ਹੈ ਜੀ ਲੋਭ ਮੈਂ ਲੋਭ ਵਿੱਚ ਫਸੇ ਨੇ ਤਨ ਤੇ ਮਨ ਸਭ ਕੁਝ ਗਾਲ ਲਿਆ ਮੈਂ ਲੋਭ ਵਿੱਚ ਫਸੇ ਨੇ ਗਾਲ ਲਿਆ ਸਰੀਰ ਮੈਨੂੰ ਪਤਾ ਹੀ ਨਹੀਂ ਲੱਗਿਆ ਹੋਰ ਇਕੱਠਾ ਕਰ ਲਓ ਹੋਰ ਇਕੱਠਾ ਕਰ ਲਓ ਪਹਿਲਾਂ ਪੈਸਾ ਇਕੱਠਾ ਕਰਦੇ ਰਹੇ ਮੁੜ ਕੇ ਸਰੀਰ ਗਲ ਗਿਆ ਮੁੜ ਕੇ ਸਾਰਾ ਪੈਸਾ ਸਰੀਰ ਦੇ ਲੱਗ ਗਿਆ ਪੱਲੇ ਤੇ ਕੱਖ ਵੀ ਨਹੀਂ ਪਿਆ ਬਾਹਰਲਿਆਂ ਦੇਸ਼ਾਂ ਵਿੱਚ ਜੀ ਕਈ ਬੰਦੇ ਇਦਾਂ ਦੇ ਵੇਖੇ ਐ ਕੰਮ ਕਰਨਾ ਮਾੜੀ ਗੱਲ ਨਹੀਂ ਪਰ ਕਮਲੇ ਹੋ ਜਾਣਾ ਮਾੜੀ ਗੱਲ ਹੈ ਕੰਮ ਜ਼ਰੂਰ ਕਰਨਾ ਕਿਰਤ ਹਰ ਸਿੱਖ ਨੇ ਚ ਕਰਨੀ ਹੁੰਦੀ ਹੈ ਕੰਮ ਕਰਨਾ ਜ਼ਰੂਰੀ ਹੈ ਇਹ ਗੁਰੂ ਸਾਹਿਬ ਨੇ ਕਿਹਾ ਪਰ ਬੈਲੈਂਸ ਨਹੀਂ ਭੁੱਲਣਾ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਵੀ 8 ਘੰਟੇ ਕੰਮ ਕਰਨਾ ਹੈ 8 ਘੰਟੇ ਆਰਾਮ ਕਰਨਾ ਹੈ ਆਰਾਮ ਤੇ ਇਸ਼ਨਾਨ ਕਰਨਾ ਹੈ ਤੇ 8 ਘੰਟੇ ਘੱਟ ਤੋਂ ਘੱਟ ਆਪਣੇ ਲਈ ਚਾਹੀਦੇ ਹੈ ਆਪਣੇ ਲਈ 8 ਘੰਟੇ ਉਹਦੇ ਵਿੱਚ ਹੋਰ ਵੀ ਬੜਾ ਕੁਝ ਹੈ ਪਰਿਵਾਰਕ ਜ਼ਿੰਮੇਵਾਰੀਆਂ ਨੇ ਤੇ ਜੇ ਬੰਦਾ ਕਵੇ 16 ਘੰਟੇ ਕੰਮ ਕਰਨਾ ਹੈ ਕੀ ਗੱਲ 16 ਘੰਟੇ ਕਿਉਂ ਕਹਿੰਦੇ ਖਰਚੇ ਬਹੁਤ ਨੇ ਖਰਚੇ ਕੀ ਨੇ ਵਿਆਹ ਨਹੀਂ ਕਰਨਾ ਮੁੰਡੇ ਦਾ ਫਿਰ ਕੀ ਹੋਏਗਾ ਉੱਥੇ 50-50 ਲੱਖ ਰੁਪਈਆ ਖਰਚ ਕੇ ਦੁਨੀਆ ਨੂੰ ਦਿਖਾਵਾ ਕਰਦਾ ਰਿਹਾ ਵੱਡੇ ਤੋਂ ਵੱਡਾ ਗਾਉਣ ਵਾਲਾ ਲੈ ਕੇ ਆਈਏ ਮਹਿੰਗੇ ਤੋਂ ਮਹਿੰਗਾ ਵਿਆਹ ਕਰੀਏ ਮਹਿੰਗੇ ਤੋਂ ਮਹਿੰਗਾ ਕਰਨ ਦੇ ਚੱਕਰ ਵਿੱਚ ਸਰੀਰ ਹੀ ਗਾਲ ਕੇ ਬਹਿ ਗਿਆ ਆਖੋ ਸਤਨਾਮ ਸਰੀਰ ਗਾਲ ਲਿਆ ਆਪਣਾ ਬਹੁਤੇ ਅਸੀਂ ਇਦਾਂ ਹੀ ਗਲੇ ਹੋਏ ਆ ਜੀ ਬਹੁਤੇ ਅਸੀਂ ਇਹਨਾਂ ਤਰੀਕਿਆਂ ਨਾਲ ਵੀ ਗਲੇ ਹੋਏ ਆ ਦਿਖਾਵਿਆਂ ਦੇ ਵਿੱਚੋਂ ਪੱਟੇ ਪਏ ਆ ਵੀ ਜੇ ਫਲਾਣੇ ਨੇ ਬਾਹਰੋਂ ਆ ਕੇ ਆਪਣੇ ਮੁੰਡੇ ਦਾ ਜਾਂ ਲੜਕੀ ਦਾ ਵਿਆਹ ਐਡਾ ਵੱਡਾ ਕੀਤਾ ਹੈ ਸਾਡੀ ਨੱਕ ਨਹੀਂ ਰਹਿੰਦੀ ਅਸੀਂ ਵੀ ਉਦਾਂ ਹੀ ਕਰਨਾ ਭਾਵੇਂ ਕਰਜ਼ਾ ਲੈ ਕੇ ਕਰੀਏ ਇਹਨਾਂ ਚੀਜ਼ਾਂ ਨੇ ਸਾਨੂੰ ਮਾਰਿਆ ਅਸੀਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ ਤੇ ਸਰੀਰ ਗਾਲ ਲਏ ਅਸੀਂ ਕੱਖ ਨਹੀਂ ਰਿਹਾ ਸਰੀਰਾਂ ਦੇ ਵਿੱਚ ਕੰਮ ਕਰਨਾ ਸੀ ਪਰ ਲੋਭੀ ਜਦੋਂ ਲੋਭ ਸਿਰ ਤੇ ਹਾਵੀ ਹੋ ਜਾਂਦਾ ਹੈ ਬੰਦਾ ਗੁਣਾ ਕਰਦਾ ਵੀ ਯਾਰ ਇੰਨੇ ਲੱਖ ਬਣ ਗਿਆ ਹੋਰ ਇੰਨੇ ਕਰੋੜ ਬਣ ਗਿਆ ਹੋਰ ਇੰਨੇ ਕਰੋੜ ਬਣ ਜਾਣਾ ਚਾਹੀਦਾ ਹੁਣ ਇੰਨਾ ਜਮ੍ਹਾਂ ਕਰ ਲਈਏ ਬਸ ਫਿਰ ਲੋਭ ਦੇ ਵਿੱਚ ਫਸ ਕੇ ਸਰੀਰ ਗਾਲ ਲਿਆ ਟਾਈਮ ਨਹੀਂ ਪਰਿਵਾਰ ਨੂੰ ਦੇ ਸਕਿਆ ਪਰਿਵਾਰਕ ਵੀ ਸਿਸਟਮ ਦੂਰ ਹੋ ਗਿਆ ਬੱਚੇ ਵਿਗੜ ਗਏ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਿਆ ਸਾਰੇ ਦਾ ਸਾਰਾ ਸਿਸਟਮ ਖਰਾਬ ਕਰਕੇ ਬਹਿ ਗਿਆ ਕਿਉਂ ਕਿਉਂਕਿ ਲੋਭ ਆਊਟ ਆਫ ਕੰਟਰੋਲ ਹੋ ਗਿਆ ਕੰਟਰੋਲ ਚ ਨਹੀਂ ਗਿਆ ਮਾੜਾ ਮਾੜਾ ਨਹੀਂ ਸੀ ਲੋਭ ਤੇ ਚਾਹੀਦਾ ਹੀ ਹੈ ਜੀ ਅਸੀਂ ਹੁਣ ਜਿਵੇਂ ਆਹ ਇੱਕ ਲੋਭ ਹੈ ਵੀ ਵੱਧ ਤੋਂ ਵੱਧ ਦੀਵਾਨ ਸੁਣੀਏ ਇਹ ਵੀ ਤੇ ਲੋਭ ਹੈ ਵੱਧ ਤੋਂ ਵੱਧ ਗੁਣ ਇਕੱਠੇ ਕਰੀਏ ਵੱਧ ਤੋਂ ਵੱਧ ਸਮਝੀਏ ਗੁਰਬਾਣੀ ਨੂੰ ਸਮਝੀਏ ਇਹ ਵੀ ਤੇ ਲੋਭ ਹੀ ਹੈ ਵੱਧ ਤੋਂ ਵੱਧ ਪੜ੍ਹੀਏ ਇਹ ਵੀ ਤੇ ਲੋਭ ਹੀ ਹੈ ਇਹ ਲੋਭ ਦਾ ਸ਼ੁੱਧ ਰੂਪ ਹੈ ਇਹ ਚੰਗਾ ਲੋਭ ਹੈ ਇਹਨੂੰ ਕੰਟਰੋਲ ਵਿੱਚ ਹੈ ਇਹ ਸਾਰਾ ਕੁਝ ਇੱਕ ਪਾਣੀ ਉਹ ਹੈ ਜਿਹੜਾ ਕੰਟਰੋਲ ਵਿੱਚ ਚੱਲਦਾ ਦੋਵੇਂ ਬੰਨਿਆਂ ਦੇ ਵਿਚਾਲੇ ਚੱਲਦਾ ਹੈ ਜੀ ਤੇ ਇੱਕ ਪਾਣੀ ਉਹ ਹੈ ਜਿਹੜਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਫਿਰ ਵੇਖੋ ਤਬਾਹੀ ਲਿਆ ਦਿੰਦਾ ਇਲਾਕੇ ਵਿੱਚ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਕਾਮ ਵੀ ਮਾੜਾ ਨਹੀਂ ਪਰ ਬੰਨਿਆਂ ਦੇ ਵਿਚਾਲੇ ਚੱਲੇ ਸਿੱਧਾ ਚੱਲੇ ਫਿਰ ਕੋਈ ਮਾੜਾ ਨਹੀਂ ਕਾਮ ਮਾੜਾ ਥੋੜਾ ਰੱਬ ਨੇ ਪੈਦਾ ਕੀਤਾ ਮਾੜਾ ਕਿਵੇਂ ਕਹਿ ਦਿਓਗੇ ਤੁਸੀਂ ਐਨਰਜੀ ਹੈ ਜਿਹੜੀ ਚੇਤਾ ਰੱਖਿਓ ਜੀ ਆ ਜਿਹੜੇ ਸਮਝਦਾਰ ਪੜ੍ਹੇ ਲਿਖੇ ਵੀਰ ਹੋ ਤੁਹਾਨੂੰ ਪਤਾ ਹੈ ਵੀ ਜਿਹੜੀ ਇਹ ਐਨਰਜੀ ਹੈ ਇਹਨੂੰ ਦਬਾਇਆ ਨਹੀਂ ਜਾ ਸਕਦਾ ਰੂਪਾਂਤਰਣ ਕੀਤਾ ਜਾ ਸਕਦਾ ਹੈ ਇਹਨੂੰ ਤਬਦੀਲ ਕੀਤਾ ਜਾ ਸਕਦਾ ਹੈ ਜਿਵੇਂ ਤੁਸੀਂ ਕਾਮ ਨੂੰ ਖਤਮ ਨਹੀਂ ਕਰ ਸਕਦੇ ਪਰ ਇਹਦੀ ਡਾਇਰੈਕਸ਼ਨ ਬਦਲ ਸਕਦੇ ਹੋ ਇਹ ਸਮਝ ਲਓ ਖਤਮ ਨਹੀਂ ਹੋਣੀ ਹੈ ਖਤਮ ਨਹੀਂ ਹੁੰਦਾ ਇਹਦੀ ਡਾਇਰੈਕਸ਼ਨ ਬਦਲ ਦਿੱਤੀ ਹੈ ਇਹਨੂੰ ਸਹੀ ਵਰਤ ਲਈਦਾ ਇਹਦੀ ਵਰਤੋਂ ਸਹੀ ਕਰ ਲਈਦੀ ਹੈ ਇਹ ਜਿਹੜਾ ਕ੍ਰੋਧ ਆਉਣਾ ਹੈ ਇਹ ਹੈ ਰਹਿਣਾ ਹੀ ਰਹਿਣਾ ਇਹਨੂੰ ਖਤਮ ਥੋੜਾ ਕਰ ਲਾਂਗੇ ਆਪਾਂ ਪਰ ਇਹਦਾ ਰੂਪ ਬਦਲਿਆ ਜਾ ਸਕਦਾ ਹੈ ਇਹਨਾਂ ਨੂੰ ਜਿਵੇਂ ਸੰਖੀਆ ਜ਼ਹਿਰ ਹੈ ਪਰ ਵੈਦ ਕਈ ਉਹਨੂੰ ਸੰਖੀਆ ਮਾਰ ਲੈਂਦੇ ਉਹਨੂੰ ਉਹਦਾ ਮਾੜਾ ਜਿਹੜਾ ਉਹਦੇ ਪੱਖ ਹੈ ਮਾੜਾ ਉਹ ਮਾਰ ਕੇ ਜ਼ਹਿਰ ਉਹਦੀ ਮਾਰ ਕੇ ਸੰਖੀਏ ਦੀ 100 ਰੋਗਾਂ ਦੀ ਦਵਾਈ ਵੀ ਬਣ ਜਾਂਦੀ ਹੈ ਆਖੋ ਸਤਨਾਮ ਤੇ ਸੰਖੀਆ ਮਾੜਾ ਕਿੱਥੋਂ ਹੋਇਆ ਹੈ ਤੇ ਚੰਗਾ ਹੀ ਹੈ ਪਰ ਜੇ ਮਾਰਨਾ ਅਜੇ ਇਹ ਮਾਰਨਾ ਜੇ ਅਜੇ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਸ਼ੁੱਧ ਕਰਨਾ ਚਾਹੀਦਾ ਸਾਨੂੰ ਜੇ ਆਪਾਂ ਕਹੀਏ ਵੀ ਇਹ ਖਤਮ ਹੋ ਜਾਣਗੇ ਇਹ ਮਰ ਜਾਣਗੇ ਮਰਨਾ ਨਹੀਂ ਇਹਨੇ ਪਰ ਰੂਪਾਂਤਰਣ ਹੋ ਸਕਦਾ ਹੈ ਇਹਦਾ ਸ਼ਕਤੀ ਪਰਤਨ ਹੋ ਸਕਦਾ ਹੈ ਸ਼ਕਤੀ ਪਰਤਨ ਹੋ ਜਾਂਦੀ ਹੈ ਉਹਦੀ ਵਰਤੋਂ ਸਹੀ ਹੋ ਜਾਂਦੀ ਜਿਵੇਂ ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧੇ ਸਾਧ ਲੈ ਇਹਨਾਂ ਪੰਜਾਂ ਦੁਸ਼ਟਾਂ ਨੂੰ ਸਾਧਿਆ ਜਾ ਸਕਦਾ ਹੈ ਪੰਚ ਦੂਤ ਤੁੱਦ ਵਸ ਕੀਤੇ ਵਸ ਕਰ ਲੈ ਵੀ ਆਪਾਂ ਇਹਨਾਂ ਦੇ ਵਸ ਵਿੱਚ ਨਹੀਂ ਹੋਣਾ ਇਹਨਾਂ ਨੂੰ ਆਪਾਂ ਆਪਣੇ ਕੰਟਰੋਲ 'ਚ ਰੱਖੀਏ ਆਪਣੇ ਵਸ 'ਚ ਰੱਖੀਏ ਸਾਡੇ ਵਸ ਵਿੱਚ ਰਵੇ ਕਾਮ ਸਾਡੇ ਵਸ ਵਿੱਚ ਰਵੇ ਕ੍ਰੋਧ ਸਾਨੂੰ ਪਤਾ ਹੋਵੇ ਵੀ ਇਦਾਂ ਇੰਨੀ ਕੁ ਗੱਲ ਕਹਿਣੀ ਹੈ ਧਿਆਨ ਨਾਲ ਸੁਣਿਓ ਇੰਨੀ ਕੁ ਗੱਲ ਕਹਿਣੀ ਹੈ ਇੰਨੀ ਕੁ ਉੱਚੀ ਸੁਰ ਮੈਨੂੰ ਰੱਖਣੀ ਪਏਗੀ ਆਹ ਗੱਲ ਮੈਨੂੰ ਇਦਾਂ ਕਰਨੀ ਪੈਣੀ ਹੈ ਜਾ ਕੇ ਹੁਣ ਉਹਦਾ ਅਰਥ ਇਹ ਨਹੀਂ ਵੀ ਮਰ ਦੇਣ ਮਰ ਜਾਣਾ ਜਾਂ ਮਾਰ ਦੇਣਾ ਬਸ ਇੱਕ ਢੰਗ ਹੈ ਇਹ ਗੱਲ ਕਰਨ ਦਾ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆਵੇ ਨਾ ਉੱਥੇ ਹੀ ਕਿਰਪਾ ਕਰਕੇ ਬਿਠਾਈ ਜਾਓ ਸਾਰਿਆਂ ਦਾ ਧਿਆਨ ਹਿੱਲਦਾ ਮੇਰੀ ਬੇਨਤੀ ਨੂੰ ਸੁਣਿਓ ਜੀ ਜਰਾ ਕਿਰਪਾ ਕਰਕੇ ਦੁਆਬੇ ਦੇ ਵਿੱਚ ਕਾਫੀ ਦੁਆਬੇ ਦਾ ਜਿਹੜਾ ਏਰੀਆ ਨਾ ਜੀ ਇਹਨੂੰ ਆਪਾਂ ਇਹੀ ਮੰਨਦੇ ਹਾਂ ਵੀ ਇੱਥੇ ਦੇ ਲੋਕ ਤੇਜ਼ ਨੇ ਮਾਲਵੇ ਵਾਲਿਆਂ ਨੂੰ ਆਪਾਂ ਕਹਿੰਦੇ ਹਾਂ ਵੀ ਬੈਕਵਰਡ ਨੇ ਇਹ ਕਹਿੰਦੇ ਜੀ ਪਿੱਛੇ ਵਾਲੇ ਨੇ ਇਹ ਪਛੜੇ ਇਲਾਕੇ ਨੇ ਦੁਆਬੇ ਨੂੰ ਕਹਿੰਦੇ ਆ ਵੀ ਬਹੁਤ ਫਾਰਵਰਡ ਨੇ ਜੀ ਕਾਰਨ ਕੀ ਹੈ ਜੀ ਵੀ ਪੁੱਛ ਲਈਏ ਵੀ ਫਾਰਵਰਡ ਕਿਉਂ ਨੇ ਬਈਏ ਕਿਉਂ ਨੇ ਦੱਸੋ ਕਹਿੰਦੇ ਜੀ ਕਿਉਂ ਦੱਸਿਓ ਜਰਾ ਕਿਉਂ ਬਈ ਕਿਉਂ ਨੇ ਫਾਰਵਰਡ ਕਹਿੰਦੇ ਬਾਹਰ ਬਹੁਤ ਗਏ ਹੋਏ ਨੇ ਲੈ ਬਾਹਰ ਜਾ ਕੇ ਬੰਦਾ ਫਾਰਵਰਡ ਹੋ ਜਾਂਦਾ ਬਾਹਰ ਜਾ ਕੇ ਫਾਰਵਰਡ ਹੋ ਜਾਂਦਾ ਪਛੜਿਆ ਕੌਣ ਹੁੰਦਾ ਜੀ ਜਿਹੜਾ ਗੁਰਬਾਣੀ ਤੋਂ ਪਛੜ ਗਿਆ ਆਖੋ ਸਤਨਾਮ ਤੇ ਅਗਾਂਹ ਵਧੂ ਕੌਣ ਹੋਇਆ ਫਿਰ ਅਗਾਂਹ ਵਧੂ ਕੌਣ ਹੋਇਆ ਜਿਹੜਾ ਗੁਰੂ ਦੇ ਨਾਲ ਤੁਰ ਪਿਆ ਉਹ ਹੈ ਗਾਂ ਵਧੂ ਚਾਹੇ ਜਿੱਥੇ ਮਰਜ਼ੀ ਹੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਚੇਤਾ ਰੱਖਿਓ ਪੈਸੇ ਨਾਲ ਕੋਈ ਅੱਗੇ ਨਹੀਂ ਲੱਗ ਜਾਂਦਾ ਇਹ ਤੇ ਬਾਹਰਲੀਆਂ ਤਰੱਕੀਆਂ ਨੇ ਠੀਕ ਹੈ ਚੱਲੀ ਜਾਂਦਾ ਹੈ ਪਰ ਪਛੜੇ ਰਵਾਂਗੇ ਉਹਨਾਂ ਚਿਰ ਜਿੰਨਾ ਚਿਰ ਗਿਆਨ ਤੋਂ ਪਛੜੇ ਰਹੇ ਜਿਹਨੇ ਗੁਰਬਾਣੀ ਦੀ ਗੁਰੂ ਸਾਹਿਬ ਤੋਂ ਅਕਲ ਨਹੀਂ ਲਈ ਸੇਧ ਨਹੀਂ ਲਈ ਉਹ ਪਛੜਿਆ ਹੈ ਉਹ ਪਛੜਿਆ ਹੀ ਰਹੇਗਾ ਧਿਆਨ ਨਾਲ ਸੁਣੋ ਜੀ ਉਹ ਪਛੜਿਆ ਰਹੇਗਾ ਜਿਹੜਾ ਗੁਰਬਾਣੀ ਤੋਂ ਪਛੜ ਗਿਆ ਬਸ ਪਿੱਛੇ ਰਹਿ ਗਿਆ ਅਸੀਂ ਇਧਰਲੇ ਪਾਸਿਓਂ ਪਛੜੇ ਨਾ ਹੋਈਏ ਇਧਰਲੇ ਪਾਸਿਓਂ ਅੱਗੇ ਲੱਗੋ ਅੱਗੇ ਅਗਾਂਹ ਵਧੂ ਬਣੋ ਸਤਿਗੁਰੂ ਜੀ ਦੇ ਨਾਲ ਨਾਲ ਤੁਰੀਏ ਤੇ ਗੁਰਬਾਣੀ ਦਾ ਗਿਆਨ ਬੰਦੇ ਨੂੰ ਸਾਰਿਆਂ ਤੋਂ ਅੱਗੇ ਲਾ ਦਿੰਦਾ ਜੀ ਸਾਰਿਆਂ ਤੋਂ ਅੱਗੇ ਲਾ ਦਿੰਦਾ ਹੈ ਸਭ ਤੋਂ ਅੱਗੇ ਕਰ ਦੇਣਗੇ ਤੈਨੂੰ ਕੋਈ ਪਛੜਿਆ ਨਹੀਂ ਰਹੇਗਾ ਇੱਥੇ ਸਭ ਤੋਂ ਅੱਗੇ ਪਰ ਜੇ ਗੁਰਬਾਣੀ ਨਾਲ ਜੁੜੇ ਰਹੀਏ ਆਪਾਂ ਸੋ ਇਸ ਕਰਕੇ ਬੇਨਤੀ ਇਹ ਹੈ ਵੀ ਜਿਹੜੀਆਂ ਆ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਨਾ ਇਹਨੂੰ ਧਿਆਨ ਨਾਲ ਸਮਝੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸੌਖੇ ਢੰਗ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਇਹ ਚੀਜ਼ਾਂ ਸਾਡੇ ਤੇ ਹਾਵੀ ਨਹੀਂ ਹੋਣੀਆਂ ਚਾਹੀਦੀਆਂ ਭਾਈ ਇਹ ਤੰਗ ਕਰਦਾ ਬੰਦਾ ਫਿਰ ਬੰਦਾ ਦੁਖੀ ਹੁੰਦਾ ਹੈ ਕ੍ਰੋਧ ਦੇ ਵਿੱਚ ਉਹ ਬੜੇ ਗਲਤ ਫੈਸਲੇ ਲੈਂਦਾ ਹੈ ਇਹ ਸਾਧੇ ਜਾਣ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਸਾਧਿਆ ਜਾ ਸਕਦਾ ਹੈ ਇਹਨਾਂ ਦੀ ਡਾਇਰੈਕਸ਼ਨ ਬਦਲੀ ਜਾ ਸਕਦੀ ਹੈ ਇਹਨਾਂ ਦੀ ਦਿਸ਼ਾ ਬਦਲੀ ਜਾ ਸਕਦੀ ਹੈ ਇਹਨਾਂ ਦੀ ਦਿਸ਼ਾ ਬਦਲੀਏ ਤੇ ਬਦਲੀ ਜਾ ਸਕਦੀ ਹੈ ਬਿਲਕੁਲ ਗੁਰਬਾਣੀ ਦਾ ਅਕਲ ਲੈ ਕੇ ਬਿਲਕੁਲ ਬਦਲਿਆ ਜਾ ਸਕਦਾ ਹੈ ਜਦੋਂ ਗੁਰਬਾਣੀ ਨਾਲ ਜੁੜੇ ਬੰਦੇ ਤੁਸੀਂ ਵੇਖੇ ਹੋਣਗੇ ਜੀ ਕਾਮ ਦੇ ਵਿੱਚ ਨਜਾਇਜ਼ ਸੰਬੰਧ ਨਹੀਂ ਬਣਾਉਂਦੇ ਧੱਕੇ ਨਹੀਂ ਖਾਂਦੇ ਕ੍ਰੋਧ ਵਿੱਚ ਆ ਕੇ ਗਾਲਾਂ ਨਹੀਂ ਕੱਢਦੇ ਕਿਸੇ ਨੂੰ ਲੋਭ ਵਿੱਚ ਫਸ ਕੇ ਜ਼ਿੰਦਗੀ ਬਰਬਾਦ ਨਹੀਂ ਕਰਦੇ ਆਪਣੀ ਮੋਹ ਕੰਟਰੋਲ ਵਿੱਚ ਰਹਿੰਦਾ ਉਹਨਾਂ ਦੇ ਮੋਹ ਵਿੱਚ ਫਸਿਆ ਬੰਦਾ ਵੀ ਬੜੀਆਂ ਗਲਤੀਆਂ ਕਰਦਾ ਗਲਤ ਫੈਸਲੇ ਲੈਂਦਾ ਬੜੇ ਸਮਝੌਤੇ ਕਰਦਾ ਮੋਹ ਵਿੱਚ ਫਸ ਕੇ ਪਰ ਉਹ ਮੋਹ ਉੱਪਰ ਹੁੰਦੇ ਨੇ ਮੋਹ ਉਹਨਾਂ ਦੇ ਅੱਗੇ ਹਾਵੀ ਨਹੀਂ ਹੋ ਸਕਦਾ ਹੁਣ ਗੁਰੂ ਗੋਬਿੰਦ ਸਿੰਘ ਦੇ ਅੱਗੇ ਕਿੱਥੇ ਸੀ ਮੋਹ ਹਾਵੀ ਥੋੜਾ ਹੋਣ ਦਿੱਤਾ ਉਹਨਾਂ ਮੋਹ ਵਿੱਚ ਫਸਿਆ ਬੰਦਾ ਗਲਤ ਫੈਸਲੇ ਲਏਗਾ ਇਸੇ ਤਰ੍ਹਾਂ ਹੰਕਾਰ ਹੈ ਜਿਹੜਾ ਇਹ ਕੰਟਰੋਲ ਵਿੱਚ ਰਵੇ ਭਾਵ ਇਹ ਪੰਜੇ ਜਿਹੜੇ ਨੇ ਬੜੇ ਖਤਰਨਾਕ ਹਨ ਤੇ ਗੁਰਬਾਣੀ ਦਾ ਗਿਆਨ ਲੈਣ ਵਾਲੇ ਤੇਰੀ ਸ਼ਰਨ ਲੈ ਕੇ ਤੇਰੇ ਭਰੋਸੇ ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਧੇ ਸਾਧ ਲੈਂਦੇ ਆ ਉਹ ਇਹਨਾਂ ਨੂੰ ਇਹਨਾਂ ਪੰਜਾਂ ਨੂੰ ਕੰਟਰੋਲ 'ਚ ਕਰ ਲੈਂਦੇ ਆ ਵਸ 'ਚ ਕਰ ਲੈਂਦੇ ਆ ਪਰ ਕਿਵੇਂ ਹੁੰਦੇ ਆ ਜੀ ਗੁਰਬਾਣੀ ਦਾ ਗਿਆਨ ਸੁਣ ਕੇ ਹੁਣ ਆਪਾਂ ਪੜ੍ਹੀਏ ਆਪਾਂ ਜਦੋਂ ਅਰਦਾਸ ਕਰਨੀ ਹੈ ਇਦਾਂ ਕਹਿਣਾ ਰਾਖ ਪਿਤਾ ਪ੍ਰਭ ਮੇਰੇ ਪੜੋ
ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ
ਮੈਂ ਔਗੁਣਾਂ ਦਾ ਭਰਿਆ ਹੋਇਆ ਤੇ ਸਾਰੇ ਗੁਣ ਤੇਰੇ ਕੋਲ ਆ ਮੇਰੇ ਕੋਲ ਔਗਣ ਹੀ ਔਗਣ ਨੇ ਤੇ ਤੇਰੇ ਕੋਲ ਗੁਣ ਹੀ ਗੁਣ ਨੇ ਅਸੀਂ ਔਗਣਾਂ ਦੇ ਸਾਗਰ ਹਾਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅਸੀਂ ਔਗਣਾਂ ਦੇ ਭਰੇ ਪਏ ਹਾਂ ਤੇ ਤੂੰ ਗੁਣਾਂ ਦਾ ਸਾਗਰ ਹੈ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਤੂੰ ਗੁਣਾਂ ਦਾ ਭਰਿਆ ਪਿਆ ਮੈਂ ਔਗਣਾਂ ਦਾ ਭਰਿਆ ਪਿਆ ਤੇ ਮਾਲਕ ਦੇ ਗੁਣ ਇਦਾਂ ਸਾਧ ਸੰਗਤ ਵਿੱਚ ਜਦੋਂ ਵਿਚਾਰ ਹੁੰਦੀ ਹੈ ਨਾ ਫਿਰ ਆਦਾਨ ਪ੍ਰਦਾਨ ਹੁੰਦੇ ਹੈ ਲੈਣ ਦੇਣ ਗੁਣਾਂ ਦਾ ਹੁੰਦਾ ਹੈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰ ਇੱਥੇ ਸਾਧ ਸੰਗਤ ਵਿੱਚ ਮੇਰਾ ਲੈਣ ਦੇਣ ਹੋਣਾ ਚਾਹੀਦਾ ਸਾਧ ਸੰਗਤ ਨਾਲ ਸਾਡਾ ਵਣਜ ਵਿਹਾਰ ਹੈ ਵਪਾਰ ਹੈ ਸਾਡਾ ਸਾਧ ਸੰਗਤ ਵਿੱਚ ਕਿਵੇਂ ਜਰਾ ਸੁਣੋ ਇੱਕ ਰੁਪਈਆ ਤੁਹਾਡੇ ਕੋਲ ਹੈ ਇੱਕ ਰੁਪਈਆ ਮੇਰੇ ਕੋਲ ਆਪਾਂ ਇਦਾਂ ਕਰੀਏ ਤੁਹਾਨੂੰ ਮੈਂ ਆਪਣੇ ਵਾਲਾ ਇੱਕ ਰੁਪਈਆ ਦੇ ਦਿਆਂ ਤੁਸੀਂ ਮੈਨੂੰ ਆਪਣੇ ਵਾਲਾ ਇੱਕ ਰੁਪਈਆ ਦੇ ਦਿਓ ਫਰਕ ਪਿਆ ਕੁਛ ਤੁਹਾਡੇ ਕੋਲ ਕਿੰਨੇ ਰਹਿ ਗਏ ਇੱਕ ਤੇ ਮੇਰੇ ਕੋਲ ਕਿੰਨੇ ਰਹਿ ਇੱਕ ਅੱਛਾ ਸੁਣੋ ਮੇਰੇ ਕੋਲ ਇੱਕ ਵਿਚਾਰ ਹੈ ਵਧੀਆ ਤੇ ਇੱਕ ਵਿਚਾਰ ਤੁਹਾਡੇ ਕੋਲ ਹੈ ਤੁਸੀਂ ਮੈਨੂੰ ਦਿਓ ਇੱਕ ਵਿਚਾਰ ਵਧੀਆ ਵਿਚਾਰ ਤੇ ਮੈਂ ਤੁਹਾਨੂੰ ਦਿੰਦਾ ਫਿਰ ਕੀ ਹੋਇਆ ਫਿਰ ਦੋਵਾਂ ਕੋਲ ਕਿੰਨੇ ਕਿੰਨੇ ਹੋ ਗਏ ਦੋ ਦੋ ਤੁਹਾਡੇ ਵਾਲਾ ਵੀ ਤੁਹਾਨੂੰ ਯਾਦ ਹੀ ਰਹਿਣਾ, ਮੇਰੇ ਵਾਲਾ ਜਿਹੜਾ ਸੀ ਉਹ ਮੈਨੂੰ ਯਾਦ ਹੈ, ਮੈਂ ਤੁਹਾਨੂੰ ਦੱਸਤਾ ਤੁਸੀਂ ਮੈਨੂੰ ਦੱਸਤਾ, ਹੁਣ ਆਪਣੇ ਕੋਲੇ ਦੋ ਦੋ ਵਿਚਾਰ ਹੋ ਗਏ। ਆਖੋ ਸਤਨਾਮ। ਇਸੇ ਤਰ੍ਹਾਂ ਚਾਰ ਵਿਚਾਰ ਵਧੀਆ ਤੁਹਾਡੇ ਕੋਲ ਨੇ, ਚਾਰ ਮੇਰੇ ਕੋਲ ਨੇ, ਆਪਾਂ ਇੱਕ ਦੂਜੇ ਨਾਲ ਲੈਣ ਦੇਣ ਇਹ ਕਰੀਏ, ਅੱਠ ਤੁਹਾਡੇ ਕੋਲ ਹੋ ਜਾਣੇ ਨੇ, ਅੱਠ ਮੇਰੇ ਕੋਲ ਹੋ ਜਾਣੇ, ਮੈਂ ਤੁਹਾਥੋਂ ਸਿੱਖ ਲੈਣਾ, ਤੁਸੀਂ ਮੇਥੋਂ ਸਿੱਖ ਲੈਣਾ। ਇਹਨੂੰ ਵਿਚਾਰਾਂ ਦੀ ਸਾਂਝ ਕਹਿੰਦੇ ਆ ਜੀ। ਇੱਥੋਂ ਬੰਦਾ ਗੁਣ ਸਿੱਖਦਾ। ਅਸੀਂ ਇਹ ਸੇਧ ਲੈਣੀ ਹੈ ਇੱਕ ਦੂਜੇ ਤੋਂ। ਇਹਨੂੰ ਕਹਿੰਦੇ ਨੇ ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ। ਅਸੀਂ ਪੈਸੇ ਦਾ ਵਪਾਰ ਨਹੀਂ ਕਹਿੰਦੇ ਕਰਦੇ, ਜਿਵੇਂ ਲੋਕੀ ਕਰਦੇ ਪੈਸੇ ਦਾ ਵਪਾਰ, ਅਸੀਂ ਤੇ ਲੈਣ ਦੇਣ ਇਦਾਂ ਕਰਦੇ ਹਾਂ। ਤੇ ਚੇਤਾ ਰੱਖਿਓ ਮੇਰੇ ਵੀਰੋ ਭਰਾਵੋ ਬਜ਼ੁਰਗੋ, ਸਾਡਾ ਲੈਣ ਦੇਣ ਸਾਧ ਸੰਗਤ ਵਿੱਚ ਹੀ ਹੋਣਾ ਚਾਹੀਦਾ। ਅਸੀਂ ਹੋਰ ਤੇ ਐਵੇਂ ਹੀ ਬਕਵਾਸ ਕਰਨਾ ਸਾਰਾ ਹੀ, ਆਹ ਲੈਣ ਦੇਣ ਹੈ ਸਾਡਾ, ਇੱਦਾਂ ਬਹਿਣਾ ਤੇ ਵਿਚਾਰ ਕਰਨੀ, ਇੱਦਾਂ ਸਿੱਖਣਾ ਇੱਕ ਦੂਜੇ ਤੋਂ। ਜੇ ਘਰ 'ਚ ਬੈਠੇ ਆ ਸਤਸੰਗ ਕਰਦੇ ਆ, ਚਾਰ ਤੁਸੀਂ ਸੁਣਾਓ ਚਾਰ ਮੈਂ ਸੁਣਾਵਾਂ, ਕਿੰਨਾ ਵਾਧਾ ਹੋ ਗਿਆ ਗਿਆਨ 'ਚ। ਇਹ ਖਜ਼ਾਨਾ ਜਿਹੜਾ ਵੱਧਣਾ ਚਾਹੀਦਾ ਸੀ, ਇਹ ਖਜ਼ਾਨਾ ਸਾਡੇ ਕੋਲ ਵੱਧ ਤੋਂ ਵੱਧ ਚਾਹੀਦਾ ਸੀ, ਵੀ ਸੋਹਣੇ ਵਿਚਾਰਾਂ ਦਾ ਖਜ਼ਾਨਾ। ਪਰ ਹੁਣ ਪ੍ਰੋਬਲਮ ਕੀ ਹੈ, ਤਾਸ਼ ਦੀ ਇੱਕ ਇੱਕ ਬਾਜੀ ਮੈਨੂੰ ਖੇਡਣੀ ਆਉਂਦੀ ਹੈ, ਖੇਡ ਇੱਕ ਮੈਨੂੰ ਆਉਂਦੀ ਹੈ, ਇੱਕ ਦੂਜਾ ਕਹਿੰਦਾ ਮੈਨੂੰ ਆਉਂਦੀ ਹੈ, ਉਹ ਕਹਿੰਦਾ ਲੈ ਮੈਂ ਤੈਨੂੰ ਸਿਖਾ ਦੇਣਾ, ਦੂਜਾ ਕਹਿੰਦਾ ਮੈਂ ਤੈਨੂੰ ਸਿਖਾ ਤਾ, ਲੈ ਆਹ ਲੈਣ ਦੇਣ ਕਰਦਾ। ਆਖੋ ਸਤਨਾਮ। ਇੱਕ ਨੂੰ ਪਤਾ ਵੀ ਆਹ ਬ੍ਰਾਂਡ ਸ਼ਰਾਬ ਦਾ ਵਧੀਆ, ਦੂਜਾ ਕਹਿੰਦਾ ਆਹ ਵਧੀਆ, ਤੇ ਇਕੱਠੇ ਬਹਿ ਕੇ ਆਹ ਲੈਣ ਦੇਣ ਕਰਦੇ ਹਾਂ, ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹਾਂ ਬਹਿ ਕੇ, ਲੈਣ ਦੇਣ ਇੱਦਾਂ ਦਾ। ਤੇ ਇਕੱਠਾ ਵੀ ਫਿਰ ਕੀ ਕੀਤਾ, ਗੰਦ ਮੰਦ ਹੀ ਇਕੱਠਾ ਕਰੀ ਫਿਰਦੇ ਹਾਂ। ਮਾੜਿਆਂ 'ਚ ਬਹਿ ਕੇ ਮਾੜੀਆਂ ਚਾਰ ਉਹ ਸੁਣਾਉਂਦਾ, ਚਾਰ ਅਸੀਂ ਸੁਣਾਉਂਦੇ ਹਾਂ, ਚਾਰ ਚੁਟਕਲੇ ਭੈੜੇ ਉਹ ਸੁਣਾਉਂਦਾ, ਚਾਰ ਅਸੀਂ ਸੁਣਾਉਂਦੇ ਹਾਂ। ਫਿਰ ਲੈਣ ਦੇਣ ਕੀ ਕੀਤਾ, ਗੰਦ ਲੈਣ ਦੇਣ ਕੀਤਾ, ਗੰਦਾ ਲੈਣ ਦੇਣ, ਤੇ ਇਕੱਠਾ ਕੀ ਹੋਏਗਾ, ਦੋਵਾਂ ਕੋਲ ਗੰਦ ਮੈਲ, ਔਗਣ, ਔਗਣ ਕਹਿ ਲਓ, ਮੈਲ ਕਹਿ ਲਓ, ਗੰਦਗੀ ਕਹਿ ਲਓ, ਪਾਪ ਕਹਿ ਲਓ, ਇੱਕੋ ਹੀ ਗੱਲ ਹੈ। ਲੈਣ ਦੇਣ ਕਾਹਦਾ ਹੋ ਗਿਆ, ਗੰਦਗੀ ਦਾ, ਭੈੜੇ ਵਿਚਾਰਾਂ ਦਾ, ਮੈਲ ਥੋੜ੍ਹੀ ਜਿਹੀ ਤੂੰ ਦੇਤੀ, ਥੋੜ੍ਹੀ ਜਿਹੀ ਮੈਲ ਉਹਨੇ ਦੇਤੀ, ਲੈ ਮੈਲੇ ਹੀ ਇਕੱਠੇ ਹੋ ਗਏ, ਮੈਲੇ ਹੀ ਇਕੱਠੀ ਕਰੀ ਫਿਰਦਾ, ਮੈਲ ਹੀ ਭਰੀ ਫਿਰਦਾ। ਲੈਣ ਦੇਣ ਕਰਨਾ ਸੀ ਗੁਣਾਂ ਦਾ, ਲੈਣ ਦੇਣ ਕਰਨਾ ਸੀ ਸੋਹਣੇ ਵਿਚਾਰਾਂ ਦਾ, ਸੋਹਣੀ ਗੱਲ ਤੁਸੀਂ ਸੁਣਾਓ, ਸੋਹਣੀ ਗੱਲ ਆਪਾਂ ਸੁਣਾਈਏ, ਆਪਾਂ ਗੁਰਬਾਣੀ ਦੀ ਗੱਲ ਤੁਸੀਂ ਮੈਨੂੰ ਸੁਣਾਓ, ਮੈਂ ਤੁਹਾਨੂੰ ਸੁਣਾਉਣਾ, ਗੁਰਬਾਣੀ ਦਾ ਸੱਚ ਸਮਝੀਏ, ਸੱਚ ਤੁਸੀਂ ਸੁਣੋ, ਸੱਚ ਮੈਂ ਸੁਣਾ, ਸਾਡੇ ਪੱਲੇ ਸੱਚ ਦਾ ਖਜ਼ਾਨਾ ਇਕੱਠਾ ਹੋਵੇ, ਸੱਚ ਦਾ ਖਜ਼ਾਨਾ ਇਕੱਠਾ ਹੋਵੇ। ਇਹਦੇ ਲਈ ਤੇ ਧੂੜ ਬਣ ਜਾ, ਵਿਸ਼ ਜਾ, ਲਿਫ ਜਾ ਪੂਰੀ ਤਰ੍ਹਾਂ, ਵਿਸ਼ ਵਿਸ਼ ਜਾ, ਵਿਸ਼ ਜਾ, ਆਪਣਾ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਆਈਜ ਹੋ ਜਾ, ਜ਼ੀਰੋ ਆਈਜ ਹੋ ਜਾ। ਇਹਨੂੰ ਕਹਿੰਦੇ ਨੇ ਹਮ ਸੰਤਨ ਕੀ ਰੇਨ ਪਿਆਰੇ। ਜ਼ੀਰੋ ਆਈਜ ਹੋਣ ਦਾ ਮਤਲਬ ਹੈ ਰੇਨ ਬਣਨ ਦਾ, ਹੋਰ ਕੋਈ ਮਿੱਟੀ ਥੋੜਾ ਬਣ ਜਾਣਾ ਸੀ, ਰੇਨ ਬਣਨ ਦਾ ਮਤਲਬ ਕੋਈ ਅਸੀਂ ਮਿੱਟੀ ਥੋੜਾ ਬਣ ਜਾਣਾ, ਮਤਲਬ ਜ਼ੀਰੋ ਆਈਜ ਹੋ ਕੇ ਅਗਲੇ ਦੀ ਗੱਲ ਨੂੰ ਸੁਣ। ਕਿੱਥੇ ਬੰਦਾ ਸੁਣਦਾ ਜੀ, ਹੁਣ ਮੈਨੂੰ ਕੋਈ ਵਧੀਆ ਬੰਦਾ ਗੱਲ ਕਰੇ, ਮੈਂ ਕਿਹਾ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ, ਤੇ ਜੇ ਮੈਂ ਸਟੇਜ ਤੇ ਬੈਠਾ, ਜੇ ਕੋਈ ਬੰਦਾ ਆਕੜ ਵਾਲਾ ਹੋਵੇ, ਜ਼ੀਰੋ ਆਈਜ ਹੋ ਕੇ ਨਹੀਂ ਸੁਣਦਾ, ਉਹ ਗੱਲਾਂ ਭਾਵੇਂ ਮੈਂ ਵਧੀਆ ਵੀ ਕਹੀ ਜਾਵਾਂ, ਉਹ ਕਹੇਗਾ ਐਵੇਂ ਬਕਵਾਸ ਖਾਨਾ ਹੀ ਹੈ, ਕੋਈ ਗੱਲਬਾਤ ਨਹੀਂ, ਉਹ ਇਦਾਂ ਸੋਚ ਰਿਹਾ, ਕਿਉਂਕਿ ਜ਼ੀਰੋ ਆਈਜ ਹੋ ਕੇ ਸਾਧ ਸੰਗਤ ਵਿੱਚੋਂ ਦੇਣ ਲੈਣ ਹੋ ਸਕਦਾ ਹੈ, ਉਹਨਾਂ ਚਿਰ ਦੇਣ ਲੈਣ ਹੋ ਹੀ ਨਹੀਂ ਸਕਦਾ। ਬੰਦਾ ਬਿਲਕੁਲ ਆਪਣੇ ਆਪ ਨੂੰ ਰੇਨ ਬਣ ਕੇ ਸੁਣੇ, ਰੇਨ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨ, ਆ ਸਾਧ ਸੰਗਤ ਦੀ ਸ਼ਰਨ ਵਿੱਚ ਆਉਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਗਹਿਣੇ ਲੋਕੀ ਕਿਉਂ ਪਾਉਂਦੇ ਆ ਜੀ, ਵੀ ਮੈਂ ਸੋਹਣਾ ਲੱਗਾ, ਕਹਿੰਦੇ ਜਿਹੜੇ ਮੈਂ ਵਿਚਾਰ ਸੁਣੇ ਸਾਧ ਸੰਗਤ ਚੋਂ, ਜਿਹੜੇ ਮੈਨੂੰ ਗੁਣ ਮਿਲੇ, ਲੈ ਮੈਂ ਬਿਨਾਂ ਗਹਿਣਿਆਂ ਤੋਂ ਹੀ ਹੁਣ ਸੋਹਣਾ ਲੱਗਣ ਲੱਗ ਪਿਆ, ਕਿਉਂਕਿ ਜਿਹੜੇ ਬੰਦੇ ਦੀ ਸੋਚ ਸੋਹਣੀ ਹੈ ਅਸਲ 'ਚ ਸੋਹਣਾ ਉਹੀ ਹੈ। ਆਖੋ ਸਤਨਾਮ। ਜਿਹੜੇ ਬੰਦੇ ਦੀ ਸੋਚ ਨਹੀਂ ਸੋਹਣੀ, ਜਿਹੜਾ ਸਾਧ ਸੰਗਤ ਵਿੱਚ ਆ ਕੇ ਸੋਹਣਾ ਨਹੀਂ ਬਣਿਆ ਜੀ, ਉਹ ਸੋਹਣਾ ਨਹੀਂ ਹੁੰਦਾ। ਜ਼ਰਾ ਐਕਟਿਵ ਹੋ ਕੇ ਸੁਣੋ ਜੀ, ਜ਼ਰਾ ਢਿੱਲੇ ਨਾ ਪਾਓ, ਵੇਖੋ ਕਾਇਮ ਹੋਵੋ, ਜ਼ਰਾ ਜੀ ਕਾਇਮ ਕਾਇਮ ਜੇ ਰਹੋ, ਸੁਸਤੀ ਨਾ ਚੜੇ। ਵੇਖੋ ਜਿਹੜਾ ਬੰਦਾ ਸਾਧ ਸੰਗਤ ਵਿੱਚ ਆ ਕੇ ਸੋਹਣਾ ਨਹੀਂ ਨਾ ਹੋਇਆ, ਉਹ ਸੋਹਣਾ ਨਹੀਂ ਬਣ ਸਕਦਾ। ਇਹ ਮੈਂ ਬਹੁਤ ਵਾਰ ਸਟੇਜ ਤੇ ਦੱਸਿਆ, ਲਓ ਹੁਣ ਮੈਂ ਫਿਰ ਬੇਨਤੀ ਕਰਦਾ ਵੀ ਸਾਨੂੰ ਵੇਖੋ, ਜੇ ਭੁਲੇਖਾ ਪੈ ਜੇ ਸਾਨੂੰ, ਬਹੁਤਿਆਂ ਨੂੰ ਭੁਲੇਖਾ ਪਵੇ ਵੀ ਬੰਦਾ ਬ੍ਰੈਂਡਡ ਕੱਪੜੇ ਪਾ ਕੇ ਸੋਹਣਾ ਬਣ ਜਾਂਦਾ, ਵੀ ਮਹਿੰਗਾ ਮਹਿੰਗੀ ਪੈਂਟ ਪਾਵਾਂਗੇ ਤਾਂ ਸੋਹਣੇ ਬਣਾਂਗੇ, ਮਹਿੰਗਾ ਜੁੱਤਾ ਪਾਵਾਂਗੇ ਤਾਂ ਸੋਹਣੇ ਬਣਾਂਗੇ, ਮਹਿੰਗਾ ਪਰਫਿਊਮ ਛਿੜਕਾਂਗੇ ਤਾਂ ਵਧੀਆ ਲੱਗਾਂਗੇ, ਹਰ ਚੀਜ਼ ਮਹਿੰਗੀ ਰੱਖਾਂਗੇ ਨਾ, ਮਹਿੰਗੀ ਗੱਡੀ ਰੱਖਾਂਗੇ ਤਾਂ ਸੋਹਣੇ ਲੱਗਾਂਗੇ। ਪਰ ਨਹੀਂ, ਬੰਦਾ ਸੋਹਣਾ ਸੋਹਣੇ ਵਿਚਾਰਾਂ ਕਰਕੇ ਲੱਗਦਾ ਹੈ, ਇਹਨਾਂ ਚੀਜ਼ਾਂ ਕਰਕੇ ਸੋਹਣਾ ਨਹੀਂ ਲੱਗਦਾ। ਫਿਰ ਬੇਨਤੀ ਨੂੰ ਸੁਣੋ, ਸੰਗਤ ਵਿੱਚ ਆ ਕੇ ਸੁਣੇ ਸਮਝੇ ਅਕਲ ਲਵੇ ਫਿਰ ਸੋਹਣਾ ਬਣ ਸਕਦਾ। ਐਗਜੈਂਪਲ ਲਓ, ਕੋਈ ਬੰਦਾ ਨਾ ਜੀ ਵੱਡਾ ਆਫੀਸਰ ਹੈ, ਧਿਆਨ ਨਾਲ ਸੁਣਿਓ, ਵੱਡਾ ਆਫੀਸਰ ਹੈ, ਉਹਨੇ ਬਹੁਤ ਮਹਿੰਗੀ ਪੈਂਟ ਪਾਈ, ਮਹਿੰਗੀ ਸ਼ਰਟ ਪਾਈ, ਮਹਿੰਗਾ ਕੋਟ ਪਾਇਆ, ਵਧੀਆ ਮਹਿੰਗੀ ਟਾਈ ਲਾਈ, ਮਹਿੰਗੇ ਜੁੱਤੇ ਪਾਲਿਸ਼ ਕਰਕੇ ਪਾਏ, ਸਾਰਾ ਕੁਝ ਟਿਚਨ ਹੋ ਕੇ ਨਾ, ਐ ਟਿਚਨ ਹੋ ਕੇ ਲਓ ਜੀ ਬੰਦਾ ਚੱਲਿਆ, ਮਹਿੰਗੀ ਗੱਡੀ 'ਚ ਬੈਠਾ, ਡਰਾਈਵਰ ਨੇ ਤਾਕੀ ਖੋਲ੍ਹੀ ਬਹਿ ਗਿਆ, ਬਹੁਤ ਮਹਿੰਗਾ। ਇਹ ਸਾਰਾ ਕੁਝ ਉਹਨੇ ਕਿਉਂ ਕੀਤਾ? ਕਿਉਂਕਿ ਮੈਂ ਦੁਨੀਆ ਨੂੰ, ਬੋਲੋ, ਦੁਨੀਆ ਨੂੰ ਮੈਂ ਸੋਹਣਾ ਲੱਗਾ। ਆਪਾਂ ਸਾਰੇ ਹੀ ਇੰਨਾ ਕਰਦੇ ਹਾਂ, ਮੈਂ ਸੋਹਣਾ ਲੱਗਾ, ਵੀ ਲੋਕੀ ਕਹਿਣ ਵੀ ਬੰਦਾ ਬਹੁਤ ਸੋਹਣਾ। ਸੁਣੋ, ਉਹ ਬੰਦਾ ਗਿਆ ਜੀ ਦਫ਼ਤਰ 'ਚ, ਦਫ਼ਤਰ 'ਚ ਜਾ ਕੇ ਉਹ ਬਹਿ ਗਿਆ, ਉਹਦੇ ਕੋਲ ਕੰਮ ਕਰਾਉਣ ਵਾਸਤੇ ਕੋਈ ਗਰੀਬ ਬੰਦਾ ਆਇਆ, ਗਰੀਬ ਬੰਦਾ ਕੋਈ ਆਇਆ ਉਹਦੇ ਕੋਲ ਕੰਮ ਕਰਾਉਣ ਵਾਸਤੇ, ਤੇ ਉਹਨੇ ਆ ਕੇ ਆਖਿਆ ਜੀ ਆ ਹੁਣ ਵਧੀਆ ਅਹੁਦੇ ਤੇ ਬੈਠਾ, ਲਓ ਜੀ ਆਫੀਸਰ ਨੂੰ ਮਿਲਣ ਦਾ ਟਾਈਮ ਮੰਗਿਆ, ਅੰਦਰ ਆ ਕੇ ਇਦਾਂ ਕੁਰਸੀ ਤੇ ਬਹਿ ਗਿਆ, ਗਰੀਬ ਜਿਹਾ ਬੰਦਾ ਹੱਥ ਜੋੜ ਕੇ ਖੜਾ ਹੈ, ਆ ਜੀ ਮੈਂ ਤੁਹਾਡੇ ਤੋਂ ਸਾਈਨ ਕਰਾਉਣੇ ਸੀ, ਮਾੜਾ ਜਿਹਾ ਆ ਮੇਰਾ ਕੰਮ ਕਰ ਦਿਓ ਤੁਹਾਡਾ ਕਰਨ ਵਾਲਾ। ਆਫੀਸਰ, ਤੁਸੀਂ ਉਹ ਸਮੇਂ ਦੇ, ਤੁਸੀਂ ਸਮੇਂ ਦੇ ਆਫੀਸਰ ਹੋ ਤੇ ਆ ਮੇਰਾ ਕੰਮ ਜਿਹਾ ਕਰ ਦਿਓ। ਉਹਨੇ ਵੇਖਿਆ ਵੀ ਕਾਹਦਾ ਸੌਦਾ ਹੈ ਇਹ 5 ਲੱਖ, ਅੱਛਾ ਬਈ ਤੈਨੂੰ ਤੇ 5 ਲੱਖ ਵੀ, ਮੇਰਾ ਵਿੱਚ ਫਿਰ ਕੋਈ ਮੈਨੂੰ ਵੀ ਚਾਹ ਪਾਣੀ। ਇੱਕ ਗੱਲ ਦਾ ਤੇ ਪਤਾ ਲੱਗ ਗਿਆ ਨਾ ਵੀ ਇਹ ਬੰਦਾ ਭੁੱਖਾ ਹੈ, ਆਖੋ
ਸਤਨਾ।
ਅਗਲਾ ਕਹੇ ਯਾਰ ਮੈਂ ਮੂਲੀ ਵਾਲੇ ਪਰੌਂਠੇ ਖਾ ਕੇ ਆਇਆ ਤਾਂ ਮੈਨੂੰ ਭੁੱਖਾ ਦੱਸਦਾ, ਦਹੀਂ ਦਾ ਕੌਲਾ ਖਾ ਕੇ ਆਇਆ ਮੈਂ, ਮੱਖਣ ਇੰਨਾ ਘਰ ਵਾਲੀ ਨੇ ਦਿੱਤਾ ਮੈਨੂੰ ਰੱਖ ਕੇ ਉੱਤੇ। ਕਹਿੰਦੇ ਨਹੀਂ 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 ਨਹੀਂ, ਬਈ ਇੱਕ ਗੱਲ ਤੇ ਪੱਕੀ ਹੈ ਵੀ ਜਦੋਂ ਐਂ ਕਹਿੰਦਾ ਚਾਹ ਪਾਣੀ, ਇਹਦਾ ਮਤਲਬ ਇਹ ਭੁੱਖਾ ਹੈ, ਇਹ ਰੱਜੀ ਰੂਹ ਨਹੀਂ, ਇਹ ਭੁੱਖਾ ਹੈ। ਇੱਕ ਗੱਲ ਤੇ ਕਲੀਅਰ ਹੋ ਗਈ ਨਾ ਵੀ ਭੁੱਖਾ ਹੈ। ਅਗਲੀ ਗੱਲ, ਉਹ ਬੰਦੇ ਨੇ ਜਦੋਂ ਚਾਹ ਪਾਣੀ ਮੰਗਿਆ ਉਸ ਵੇਲੇ ਚਾਹੇ 10,000 ਉੱਪਰੋਂ ਦੀ ਦਿੱਤੀ ਫੜਾਤੀ, ਮੈਂ ਤੇ ਗਰੀਬ ਬੰਦਾ ਜੀ ਇੰਨੇ ਕੁ ਜੋ ਵੀ ਇੰਨੇ ਨਾਲ ਨਹੀਂ, 20 ਤੇ ਚਾਹੀਦਾ, 10 ਨਹੀਂ, ਉੱਤੋਂ ਦੀ ਚਾਹੇ ਟੇਬਲ ਦੇ ਥੱਲਿਓਂ ਦੀ, ਚਾਹੇ ਬਾਹਰ ਚਾਹ ਵਾਲੇ ਨੂੰ ਫੜਾ ਜਾ ਵੀ ਉੱਧਰ ਨੂੰ ਫੜਾ ਜਾ ਕਿਸੇ ਹੋਰ ਨੂੰ 10,000 ਅੱਗੇ ਅੱਗੇ ਪਹੁੰਚ ਜਾਏਗਾ, 10,000 ਲੈ ਲਿਆ, ਕੰਮ ਕਰੀ ਕਰਾਇਆ, ਸਾਈਨ ਕੀਤੇ, ਅਗਲਾ ਬਾਹਰ ਆ ਗਿਆ। ਜਿਹੜਾ ਬਾਹਰ ਤੁਰਿਆ ਆਉਂਦਾ ਹੈ ਤਿਉੜੀ ਪਈ ਹੋਈ ਹੈ, ਦੁਖੀ ਹੋ ਗਿਆ ਵੀ ਲੈ ਯਾਰ 10,000 ਮਾੜੇ ਜੇ ਸਾਈਨ ਕਰਨ ਦੇ, ਬੰਦਾ ਤਨਖਾਹ ਵੀ ਤੇ 1,00,000 ਰੁਪਇਆ ਲੈਂਦਾ ਹੀ ਹੈ। ਜਦੋਂ ਬਾਹਰ ਆਇਆ ਨਾ, ਉਹਨੂੰ ਬਾਹਰ ਕਿਸੇ ਬੰਦੇ ਨੇ ਪੁੱਛਿਆ ਵੀ ਬੰਦਾ ਕਿਵੇਂ ਦਾ ਹੈ, ਤੂੰ ਮਿਲ ਕੇ ਆਇਆ, ਮੈਂ ਵੀ ਜਾਣਾ ਅੰਦਰ, ਹੁਣ ਤੁਸੀਂ ਮੈਨੂੰ ਦੱਸੋ ਪੈਂਟ ਉਹਨੇ ਕਿਉਂ ਪਾਈ ਸੀ ਵਧੀਆ, ਵੀ ਮੈਂ ਪੈਂਟ ਕੋਟ ਵਧੀਆ ਕਿਉਂ ਪਾਇਆ ਸੀ, ਮੈਂ ਸ਼ੂ ਵਧੀਆ ਕਿਉਂ ਪਾਏ ਸੀ, ਵੀ ਮੈਂ ਪਰਫਿਊਮ ਵਧੀਆ ਕਿਉਂ ਛਿੜਕਿਆ ਸੀ, ਵੀ ਮੈਂ ਲੋਕਾਂ ਨੂੰ ਸੋਹਣਾ ਲੱਗਾ। ਜਦੋਂ ਬਾਹਰ ਨਿਕਲਿਆ ਉਹਨੂੰ ਬਾਹਰਲਿਆਂ ਨੇ ਪੁੱਛਿਆ ਬੰਦਾ ਕਿਵੇਂ ਦਾ ਹੈ, ਪਤਾ ਕੀ ਕਹਿੰਦਾ, ਬੜਾ ਗੰਦਾ ਬੰਦਾ ਹੈ। ਲੈ ਦੱਸੋ ਫਿਰ ਪੈਂਟ ਕੋਟ ਨੇ ਸੋਹਣਾ ਬਣਾ ਦਿੱਤਾ, ਕੀ ਵਧੀਆ ਜੁੱਤਿਆਂ ਨੇ ਉਹਨੂੰ ਸੋਹਣਾ ਬਣਾ ਦਿੱਤਾ, ਵਧੀਆ ਗੱਡੀ ਨੇ ਉਹਨੂੰ ਸੋਹਣਾ ਬਣਾ ਦਿੱਤਾ। ਸੋਹਣਾ ਤੇ ਤਾਂ ਬਣਦਾ ਜੇ ਸੋਚ ਸੋਹਣੀ ਹੁੰਦੀ ਆ, ਖੋ
ਸੋਹਣਾ
ਤੇ ਤਾਂ ਬਣਦਾ। ਇੱਕ ਬੰਦਾ ਉਹ ਹੈ ਜਿਹੜਾ ਘਰੋਂ ਕੈਂਚੀ ਚੱਪਲ ਪਾ ਕੇ ਆ ਗਿਆ, ਦਫ਼ਤਰ 'ਚ ਬੈਠਾ ਹੈ, ਉਹਦੇ ਕੋਲ ਕੰਮ ਕਰਾਉਣ ਗਿਆ ਬੰਦਾ, ਕਹਿੰਦਾ ਯਾਰ ਦੂਰੋਂ ਆਇਆ, ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਚਾਹ ਪੀ ਲਿਆਓ, ਵੀ 2 ਕੱਪ ਚਾਹ ਲਿਆਓ, ਇਹਨੂੰ ਪਿਆਓ, ਚਾਹ ਪਿਆਈ, ਹਾਂਜੀ ਕੰਮ ਦੱਸੋ ਫਿਰ ਹੋਰ ਸੇਵਾ। ਕਹਿੰਦਾ ਮਾੜਾ ਜੇ ਸਾਈਨ ਕਰਨੇ ਸੀ, ਕਹਿੰਦੇ ਲਿਆ ਯਾਰ, ਉਹਨੇ ਸਾਈਨ ਕੀਤੇ, ਉਹਦਾ ਕੰਮ ਸੀ, ਉਹਨੇ 1,00,000 ਰੁਪਇਆ ਤਨਖਾਹ ਮਿਲਦੀ ਅਗਲੇ ਨੂੰ, ਖੁਸ਼ ਹੈ, ਉਹਨੇ ਸਾਈਨ ਫਟਾਫਟ ਕਰਕੇ ਚਾਹ ਪਿਆ ਕੇ ਭੇਜਿਆ, ਬਾਹਰ ਨਿਕਲਿਆ, ਕੱਪੜੇ ਕੋਈ ਨਹੀਂ ਚੱਜ ਦੇ ਪਾਏ ਉਹਨੇ, ਪਰ ਬਾਹਰ ਪੁੱਛਦੇ ਨੇ ਬੰਦਾ ਕਿਵੇਂ ਦਾ, ਕਹਿੰਦੇ ਬੰਦਾ ਬਹੁਤ ਚੰਗਾ, ਬਹੁਤ ਵਧੀਆ ਬੰਦਾ, ਵੀ ਬੰਦਾ ਬਹੁਤ ਵਧੀਆ। ਲਓ ਵੇਖੋ ਫਿਰ ਵਧੀਆ ਅਸਲ ਵਿੱਚ ਬੰਦਾ ਵਧੀਆ ਸੋਚ ਕਰਕੇ ਬਣਦਾ ਹੈ। ਮੈਂ ਕਹਿਣਾ ਇਹ ਚਾਹੁੰਦਾ ਬ੍ਰੈਂਡਡ ਕੱਪੜੇ ਪਾ ਲਓ ਕੋਈ ਮਾੜੀ ਗੱਲ ਨਹੀਂ, ਪਰ ਆਪਣਾ ਵੀ ਤੇ ਕੋਈ ਬ੍ਰੈਂਡ ਬਣਾਓ, ਵੀ ਅਸੀਂ ਵੀ ਕਿਸੇ ਬ੍ਰੈਂਡ ਦੇ ਹਾਂ। ਜੁੱਤਾ ਤੇ ਤੇਰਾ ਬ੍ਰਾਂਡ ਦਾ ਤੂੰ ਸਾਡਾ ਵੀ ਕੋਈ ਬ੍ਰਾਂਡ ਹੋਵੇ ਵੀ ਅਸੀਂ ਗੁਰੂ ਨਾਨਕ ਦੇ ਹੁੰਦੇ ਆ ਆਖੋ ਸਤਨਾਮ ਉਹ ਸਾਡਾ ਵੀ ਕੋਈ ਬ੍ਰਾਂਡ ਹੋਵੇ ਵੀ ਆਪ ਨਿਕੰਮੇ ਹੀ ਬਣੇ ਫਿਰਦੇ ਆ ਅਸੀਂ ਤੇ ਕੱਲ ਪੜ੍ਹਦੇ ਸੀ ਰਾਤ ਦੇ ਦੀਵਾਨ ਚ ਵਿਚਾਰ ਕਰਦੇ ਸੀ ਵੀ ਇਹ ਨੇ ਸੱਚੇ ਪਾਤਸ਼ਾਹ ਜਿਹੜੇ ਬੰਦੇ ਨਿਕੰਮਿਆਂ ਨੂੰ ਨਾ ਨਿਕੰਮਿਆਂ ਬੰਦਿਆਂ ਨੂੰ ਸਿਰੇ ਦੇ ਨਿਕੰਮੇ ਫਿਰ ਇਹੋ ਜਿਹਾ ਬਣਾ ਦੇਣਗੇ ਅਗਲਾ ਪਤਾ ਕੀ ਕਹੇਗਾ ਯਾਰ ਚੀਜ਼ ਹੈ ਬੰਦਾ ਕਿਆ ਚੀਜ਼ ਹੈ ਏਦਾਂ ਕਹਿਣਗੇ ਤੈਨੂੰ ਜੇ ਕਿਤੇ ਏਦਾਂ ਨਾ ਸੰਤਨ ਸਿਉ ਮੇਰੀ ਲੇਵਾ ਦੇਵੀ ਤੇਰਾ ਲੈਣ ਦੇਣ ਸਾਧ ਸੰਗਤ ਵਿੱਚ ਹੋਵੇ ਗੁਣ ਲਵੇ ਸਿੱਖੇ ਚੰਗੀਆਂ ਚੰਗੀਆਂ ਗੱਲਾਂ ਸੁਣੇ ਤੇ ਚੰਗੀਆਂ ਚੰਗੀਆਂ ਸੁਣਾਵੇ ਤੇਰਾ ਲੈਣ ਦੇਣ ਜੇ ਗੁਰਮੁਖਾਂ ਵਾਲਾ ਹੋਵੇ ਤੇ ਗੱਲ ਬਣ ਜੇ ਫਿਰ ਚੀਜ਼ ਬਣਾਉਂਦੇ ਨੇ ਗੁਰੂ ਸਾਹਿਬ ਜਿਹੜਾ ਉਹ ਆਫੀਸਰ ਬਹਿੰਦਾ ਹੈ ਜੇ ਕਿਤੇ ਗੁਰੂ ਦਾ ਸਿੱਖ ਹੋਵੇਗਾ ਉਹਨੇ ਕਿਉਂ 10,000 ਮੰਗਣਾ ਹੈ ਪਾਗਲ ਹੈ ਉਹ ਗੁਰੂ ਨੇ ਵਧੀਆ ਬਣਾਇਆ ਉਹਨੂੰ ਉਹਦੀ ਸੋਚ ਵਧੀਆ ਬਣਾਈ ਹੈ ਇਹਨੂੰ ਫਿਰ ਕਹਿੰਦੇ ਮਾਲਕਾ ਕਿਰਪਾ ਤੇ ਤੂੰ ਕਰਦਾ ਹਰ ਜੀਓ
ਹਰ ਜੀਓ ਨੇ ਮਾਣਿਆ ਤੂੰ ਮਾਂ ਨੇ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਨਿਕੰਮਿਆਂ ਨੂੰ ਕਮਾਲ ਦਾ ਬਣਾ ਦਿੱਤਾ ਨਾ ਚੀਜ਼ ਜਿਹੜਾ ਸੀ ਤਾਂ ਚੀਜ਼ ਬਣਾ ਨਾ ਚੀਜ਼ ਨਿਕੰਮਾ ਨਿਕੰਮਿਆਂ ਨੂੰ ਮੇਰੇ ਗੁਰੂ ਸਾਹਿਬ ਜੀ ਦਾ ਸੱਚਾ ਗਿਆਨ ਕਮਾਲ ਦੇ ਬਣਾ ਦਿੰਦਾ ਹੈ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਐਡਾ ਨਿਕੰਮਾ ਬੰਦਾ ਇੰਨਾ ਵਧੀਆ ਕਿਵੇਂ ਬਣ ਗਿਆ ਐਡਾ ਨਿਕੰਮਾ ਬੰਦਾ ਸਿਰ ਇੰਨਾ ਵਧੀਆ ਕਿਉਂ ਬਣ ਗਿਆ ਕਿਉਂਕਿ ਇਹ ਹੁਣ ਸਿੱਖਣ ਲੱਗ ਪਿਆ ਚੰਗੇ ਪਾਸੇ ਤੁਰ ਪਿਆ ਚੰਗੇ ਪਾਸੇ ਲੱਗ ਗਿਆ ਹੁਣ ਇਹ ਬਦਲ ਗਿਆ ਤੁਹਾਡੇ ਨਿਆਣੇ 10-15 ਸਾਲ ਲਾਉਂਦੇ ਨੇ 15 ਸਾਲਾਂ 'ਚ ਵੇਖੋ ਕਿੰਨੀਆਂ ਸੋਹਣੀਆਂ ਪੜ੍ਹਾਈਆਂ ਕਰਕੇ ਕਿੱਥੇ ਜਾ ਪਹੁੰਚਦੇ ਅਟੈਂਡ ਤੇ ਕਰਦੇ ਨੇ ਕਲਾਸ ਜਾ ਕੇ ਸੁਣਦੇ ਤੇ ਹੈ ਹੀ ਹੈ ਉਹ ਕਲਾਸ ਤੇ ਅਟੈਂਡ ਕਰਦੇ ਹੀ ਹੈ 10-20 ਸਾਲ ਲਾਉਂਦੇ ਆ ਜਿਹੜਾ ਬੱਚਾ ਨਹੀਂ ਕਲਾਸ 'ਚ ਜਾਂਦਾ ਆਪਣੇ ਵਰਗਾ ਕੰਨ ਤੇ ਵੀ ਲਾ ਦੇ ਜਾਂਦਾ ਕਿਉਂ ਨਹੀਂ ਅਟੈਂਡ ਕਰਦਾ ਹੁਣ ਸਾਨੂੰ ਬੰਦਾ ਕੀ ਕਵੇ ਕੋਈ ਵੀ ਤਾਸ਼ ਵਾਲਿਆਂ ਨੂੰ ਤੇ ਬੈਠਾ ਰਹਿੰਦਾ ਜਾ ਕੇ 4-4 ਘੰਟੇ ਆਹ ਕਿਉਂ ਨਹੀਂ ਸੁਣਦਾ ਗੁਰਬਾਣੀ ਪੜ੍ਹ ਸੁਣ ਤੇਰਾ ਦੇਣ ਲੈਣ ਇਹ ਹੋਵੇ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਆਹ ਕਿਤੇ ਭੰਡਾਰ ਭਰੇ ਹੋਣ ਸਾਡੇ ਕੋਲ ਚੰਗੀਆਂ ਚੰਗੀਆਂ ਗੱਲਾਂ ਸਿੱਖੀਆਂ ਸਿੱਖੀਏ ਤੇ ਭੰਡਾਰ ਭਰੇ ਹੋਣ ਇਹ ਖਜ਼ਾਨਾ ਇਦਾਂ ਦਾ ਹੈ ਜੀ ਜਿੰਨਾ ਵੰਡੋਗੇ ਵਧੇਗਾ ਰੁਪਈਆ ਮੈਂ ਮੇਰੇ ਵਾਲਾ ਤੈਨੂੰ ਦੇ ਤਾ ਮੇਰੇ ਕੋਲ ਕੁਛ ਨਹੀਂ ਰਹਿਣਾ ਪਰ ਜੇ ਮੈਂ ਚੰਗਾ ਵਿਚਾਰ ਤੈਨੂੰ ਦਿਆਂਗਾ ਤੂੰ ਮੈਨੂੰ ਵਿਚਾਰ ਦੇਂਗਾ ਤੇ ਵੱਧਦਾ ਖਜ਼ਾਨਾ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਇਹ ਖਜ਼ਾਨਾ ਇਦਾਂ ਦਾ ਹੈ ਇਹ ਵੰਡਣ ਨਾਲ ਬਾਕੀ ਦੇ ਖਜ਼ਾਨੇ ਘਟਦੇ ਨੇ ਇਹ ਇੱਕੋ ਹੀ ਖਜ਼ਾਨਾ ਜਿਹੜਾ ਵੰਡਣ ਦੇ ਨਾਲ ਵੱਧਦਾ ਹੈ ਪੜ੍ਹਦੇ ਹਾਂ
ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਭਾਈ
ਪੜੋ ਪੜੋ
ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ 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 ਬਦਲੋ ਜਾਈ ਟੋਟ ਨਾ ਆਵੇ
ਘਟਣਾ ਨਹੀਂ ਜਿੰਨਾ ਵਰਤਾਵਾਂਗੇ ਓਨਾ ਵਧੇਗਾ
ਵਧੇਗਾ
ਪਰ ਨਿਕਲਣਾ ਪੈਣਾ ਜੀ ਪਿੰਜਰਿਆਂ ਚੋਂ ਬਾਹਰ ਗਰੁੱਪਾਂ ਦੇ ਪਿੰਜਰਿਆਂ ਵਿੱਚ ਵੀ ਫਸੇ ਹੋਏ ਲੋਕ ਆ ਆਪਾਂ ਬਹੁਤੇ ਆਪਣੇ ਗਰੁੱਪ ਦੇ ਬੰਦੇ ਦੀ ਗੱਲ ਸੁਣਦੇ ਆ ਸਾਡੇ ਗਰੁੱਪ ਦਾ ਕਥਾ ਵਾਚਕ ਆਏਗਾ ਸੁਣਾਂਗੇ ਦੂਜਾ ਨਹੀਂ ਸੁਣਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਡੇ ਵਾਲੀ ਸੰਪਰਦਾ ਵਾਲਾ ਆਏਗਾ ਤਾਂ ਗੱਲ ਕਰਾਂਗੇ ਅਸੀਂ ਤੇ ਫਲਾਣੀ ਜਥੇਬੰਦੀ ਨਾਲ ਜੁੜੇ ਹੋਏ ਆ ਫਲਾਣੀ ਸੰਪਰਦਾ ਨਾਲ ਜੁੜੇ ਹੋਏ ਆ ਪਰ ਮੇਰੀ ਬੇਨਤੀ ਇੱਕੋ ਹੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਬਣੀਏ ਤੇ ਬਿਲਕੁਲ ਗੁਰਬਾਣੀ ਦੇ ਆਸ਼ੇ ਮੁਤਾਬਕ ਸਹੀ ਜਿਹੜੀ ਗੱਲ ਹੋਵੇ ਉਹ ਕੋਈ ਕਰੇ ਅਸੀਂ ਉਹਨੂੰ ਪੱਲੇ ਬੰਨਣਾ ਕੋਈ ਗੱਲ ਕਰੇ ਪਰ ਕਰੇ ਗੁਰਬਾਣੀ ਦੇ ਮੁਤਾਬਕ ਬਾਹਰ ਨਾ ਹੋਵੇ ਗੁਰਬਾਣੀ ਦੇ ਸਟੈਂਡਰਡ ਤੇ ਜਿਹੜੀ ਗੱਲ ਖਰੀ ਨਹੀਂ ਉਤਰਦੀ ਉਹ ਨਹੀਂ ਜਿਹੜੀ ਗੁਰਬਾਣੀ ਦੇ ਮੁਤਾਬਕ ਹੋਵੇ ਉਹ ਫਿਰ ਸੁਣੋ ਸਮਝੋ ਅੱਗੇ ਤੋਂ ਅੱਗੇ ਸਮਝਦਾਰ ਬੈਠੇ ਆ ਜਿੰਨਾ ਮਰਜ਼ੀ ਸਿੱਖੀਏ ਆ ਖਜ਼ਾਨਾ ਇਕੱਠਾ ਕਰੀਏ ਨਹੀਂ ਤੇ ਮਾਫ ਕਰਨਾ ਜੀ ਕੱਖ ਨਹੀਂ ਰਹਿਣਾ ਸਾਡੇ ਪੱਲੇ ਰੱਬ ਨੇ ਨਾ ਸਾਨੂੰ ਬੜੇ ਵੱਖਰੇ ਅਸੀਂ ਮਨੁੱਖ ਹਾਂ ਸਾਨੂੰ ਕਹਿੰਦੇ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਤੇਰੀ ਸਰਦਾਰੀ ਹੈ ਇੱਥੇ ਸਰਦਾਰੀ ਹੈ ਸਾਡੀ ਬੰਦਾ ਜਿਹੜਾ ਨਾ ਬੰਦਾ ਵੇਖੋ ਇਹ ਮਨੁੱਖ ਹੈ ਬਿੱਲੀ ਜਦੋਂ ਚੂਹਾ ਮਾਰ ਲਵੇ ਨਾ ਚੂਹਾ ਮਾਰ ਦਿੰਦੀ ਹੈ ਬਿੱਲੀ ਉਹ ਵੰਡਦੀ ਨਹੀਂ ਕਿਸੇ ਨਾਲ ਉਹਨੇ ਚੂਹਾ ਵੰਡਣਾ ਨਹੀਂ ਉਹਨੇ ਇਕੱਲੀ ਨੇ ਖਾਣਾ ਇਹ ਨਹੀਂ ਵੀ ਦੂਜੀਆਂ ਬਿੱਲੀਆਂ ਨੂੰ ਵੰਡਦੀ ਹੈ ਸ਼ੇਰ ਸ਼ਿਕਾਰ ਕਰਦਾ ਉਹ ਵੰਡਦਾ ਨਹੀਂ ਹੋਰ ਵੀ ਬੜਾ ਕੁਝ ਹੈ ਉੱਥੇ ਵੰਡਿਆ ਨਹੀਂ ਜਾਂਦਾ ਪਰ ਇਹ ਬੰਦਾ ਹੀ ਹੈ ਇਹ ਵੰਡ ਕੇ ਖਾ ਸਕਦਾ ਹੈ ਇਹ ਖਾਂਦਾ ਹੀ ਨਹੀਂ ਇਹ ਆਪਣਾ ਵੀ ਦੇ ਸਕਦਾ ਸਾਰਾ ਕੁਝ ਇਹ ਸਾਰੀ ਸਾਰੀ ਰਾਤ ਬੰਦਾ ਕਿਸੇ ਵਾਸਤੇ ਨੀਂਦ ਵੀ ਦੇ ਸਕਦਾ ਆਪਣੀ ਸਾਰੀ ਸਾਰੀ ਰਾਤ ਸਰਾਣੇ ਬਹਿ ਸਕਦਾ ਮਰੀਜ਼ਾਂ ਦੇ ਸਾਰੀ ਰਾਤ ਜਾਗ ਸਕਦਾ ਕਿਸੇ ਲਈ ਇਹ ਬੰਦਾ ਹੀ ਹੈ ਜਿਹੜਾ ਕਿਸੇ ਲਈ ਆਪਣੀ ਜਾਨ ਵੀ ਵਾਰ ਸਕਦਾ ਹੈ ਇੱਥੋਂ ਤੱਕ ਆਪਣਾ ਪਿਓ ਵੀ ਵਾਰ ਸਕਦਾ ਹੈ ਇੱਥੋਂ ਤੱਕ ਆਪਣੇ ਪੁੱਤ ਵੀ ਵਾਰ ਸਕਦਾ ਹੈ ਇਹ ਮਨੁੱਖ ਹੀ ਪਰਮ ਮਨੁੱਖ ਬਣ ਸਕਦਾ ਜੀ ਪਰਮ ਪਦਵੀ ਨੂੰ ਮਨੁੱਖ ਪਾ ਸਕਦਾ ਕੋਈ ਪਸ਼ੂ ਪੰਛੀ ਨਹੀਂ ਪਾ ਸਕਦਾ ਇਹ ਸਾਡੇ ਚ ਹੋ ਸਕਦੀ ਹੈ ਇਹ ਗੱਲ ਇੱਕ ਬੰਦਾ ਹੀ ਹੈ ਜਿਹਦਾ ਮਾਈਂਡ ਇੰਨਾ ਡਿਵੈਲਪ ਹੋ ਸਕਦਾ ਹੈ ਕਿ ਆਪਣੇ ਪੁੱਤ ਤੱਕ ਵੀ ਵਾਰ ਸਕਦਾ ਕਿਸੇ ਪਿੱਛੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਮਨੁੱਖ ਹੈ ਇਹ ਮਨੁੱਖ ਹੈ ਹੋਰ ਨਹੀਂ ਕੋਈ ਇੱਥੇ ਕੋਈ ਜਾਨਵਰ ਕੋਈ ਪੰਛੀ ਇਸੇ ਕਰਕੇ ਸਰਦਾਰੀ ਹੈ ਸਾਡੀ ਇੱਥੇ ਸਰਦਾਰ ਜੂਨੀ ਇਸੇ ਕਰਕੇ ਹੈ ਇਹ ਸਰਦਾਰੀ ਹੈ ਜਿੰਨਾ ਮਰਜ਼ੀ ਤੁਸੀਂ ਇਹਨੂੰ ਡਿਵੈਲਪ ਕਰ ਲਓ ਪਰ ਅਕਲ ਲੈ ਕੇ ਨਹੀਂ ਤੇ ਮਾਫ ਕਰਨਾ ਸੜਦੇ ਤੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਇਹ ਤੁਹਾਨੂੰ ਹੋਏਗੋ ਭਸਮ ਕੀ ਢੇਰੀ ਤੇ ਕਲੀਅਰ ਹੈ ਨਾ ਗੱਲ ਵੀ ਸਰੀਰ ਨੇ ਇੱਕ ਦਿਨ ਸੜਨਾ ਤੇ ਹੈ ਹੀ ਹੈ ਜਿੱਦਣਾ ਮੇਰਾ ਸਰੀਰ ਸੜਨਾ ਹੈ ਨਾ ਆ ਦਿਮਾਗ ਵੀ ਸੜਨਾ ਹੈ ਇਹ ਸਾੜਨ ਵਾਲੀ ਚੀਜ਼ ਨਹੀਂ ਸੀ ਇਹ ਬੜਾ ਕੁਝ ਵਰਤਣਾ ਸੀ ਇਹਦੇ ਚੋਂ ਇਹਦੇ ਚ ਅਸੀਂ ਖਜ਼ਾਨਾ ਇਕੱਠਾ ਕਰਨਾ ਸੀ ਬੜਾ ਕੁਝ ਅਸੀਂ ਕਰ ਸਕਦੇ ਸੀ ਏਦਾਂ ਹੀ ਸੜ ਜਾਣਾ ਇਹਨੇ ਬਿਲਕੁਲ ਨਿਕੰਮੇ ਰਹਿ ਗਏ ਨਿਕੰਮੇ ਐਵੇਂ ਹੀ ਏਡਾ ਵੱਡਾ ਸੜ ਰਿਹਾ ਏਦੂ ਵੱਡੀ ਵੇਖੋ ਸੁਣੋ ਦੁਰਘਟਨਾ ਕਹਿੰਦੇ ਆ ਜੀ ਵੀ ਕਿਤੇ ਬਲਾਤਕਾਰ ਹੋ ਰਹੇ ਨੇ ਦੁਰਘਟਨਾ ਬੜੀ ਵੱਡੀ ਹੋ ਗਈ 100 ਬੰਦਾ ਮਰ ਗਿਆ ਦੁਰਘਟਨਾ ਹੋ ਗਈ 100 ਬੰਦਾ ਮਰ ਗਿਆ ਬੜੀ ਵੱਡੀ ਦੁਰਘਟਨਾ ਹੋ ਗਈ 1000 ਬੰਦਾ ਇਕੱਠਾ ਹੀ ਮਰ ਗਿਆ ਦੁਰਘਟਨਾ ਹੋ ਗਈ 2 ਲੱਖ ਬੰਦਾ ਮਰ ਗਿਆ, ਦੁਰਘਟਨਾ ਹੋ ਗਈ, ਪਰ ਇਤੋਂ ਵੱਡੀ ਦੁਰਘਟਨਾ ਕੋਈ ਨਹੀਂ ਹੋ ਸਕਦੀ ਕਿ ਬੰਦਾ ਬਿਨਾ ਸੱਚ ਸਮਝੇ, ਬਿਨਾ ਆਪਣਾ ਦਿਮਾਗ ਖੋਲੇ ਚੱਲਿਆ, ਸੰਸਕਾਰ ਹੋ ਰਿਹਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇਤੋਂ ਵੱਡੀ ਦੁਰਘਟਨਾ ਨਹੀਂ ਹੋ ਸਕਦੀ ਵੀ ਬੰਦਾ ਐਵੇਂ ਚੱਲੇ, ਬੰਦੇ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਲੱਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਆਪਣਾ ਮੂਲ ਨਹੀਂ ਪਛਾਣ ਸਕਿਆ, ਪਰਮ ਮਨੁੱਖ ਨਹੀਂ ਬਣ ਸਕਿਆ। ਐਵੇਂ ਹੀ ਚੱਲਿਆ ਨਾ ਜਿਹੜਾ, ਇਤੋਂ ਵੱਡੀ ਦੁਰਘਟਨਾ ਨਹੀਂ ਹੋ ਸਕਦੀ। ਐਵੇਂ ਹੀ ਸੜਨ ਲੱਗਾ, ਵੇਖੋ ਖੂਹ ਦਾ ਡੱਡੂ ਬਣ ਕੇ ਰਹਿ ਗਿਆ। ਬਸ ਇਹਨੇ ਸਮਝਿਆ ਵੀ ਆਹੀ ਜ਼ਿੰਦਗੀ ਹੈ, ਜੇ ਪਿੰਡ 'ਚ ਮੇਰੀ ਇੱਜ਼ਤ ਹੈ ਤੇ ਇੱਜ਼ਤ ਹੈ, ਜੇ ਪਿੰਡ 'ਚ ਇੱਜ਼ਤ ਨਹੀਂ ਤੇ ਮੈਂ ਗਿਆ। ਇੰਨੇ ਕੁ ਥਾਂ ਦੇ ਵਿੱਚ ਹੀ ਸਭ ਕੁਝ ਸਮਝੀ ਬੈਠਾ ਆਪਣਾ। ਪਰ ਜੇ ਕਿਤੇ ਅਕਲ ਲੈਣ ਵਾਲਾ ਹੁੰਦਾ, ਗੁਰਬਾਣੀ ਦੇ ਦੁਆਰਾ ਸੁਰਤ ਨੂੰ ਜੇ ਕਿਤੇ ਟੁੰਬ ਲੈਂਦੇ ਨਾ, ਜਾਗ ਜਾਂਦੀ ਇਹਦੀ ਸੁਰਤ, ਤੇ ਕਿਤੇ ਦੀ ਕਿਤੇ ਪਹੁੰਚ ਸਕਦਾ ਸੀ ਜੀ। ਬੜੀਆਂ ਵੱਡੀਆਂ ਉਡਾਰੀਆਂ ਬੰਦਾ ਮਾਰ ਸਕਦਾ ਹੈ। ਇਹ ਸੁਰਤ ਗਤੀ ਕਰਦੀ ਹੈ, ਗਤੀ ਪੰਜਾਬੀ ਦਾ ਸ਼ਬਦ ਹੈ, ਆਪਾਂ ਅੱਜ ਕੱਲ੍ਹ ਸ਼ਬਦ ਵਰਤਦੇ ਹਾਂ ਸਪੀਡ। ਉਦਾਂ ਅਸੀਂ ਕਹਿੰਦੇ ਹਾਂ ਨਾ ਵੀ ਗੱਡੀ ਕਿੰਨੀ ਗਤੀ ਤੇ ਜਾ ਰਹੀ ਹੈ, ਗਤੀ ਗਤੀ ਕਹਿੰਦੇ ਆ, ਉਦਾਂ ਕਹਿੰਦੇ ਸਪੀਡ। ਤੇ ਜਿਹੜਾ ਬੰਦਾ ਗੁਰਬਾਣੀ ਪੜ੍ਹੇ ਤੇ ਸੁਣੇ ਸਮਝੇ, ਐਂਗਲ ਵੀ ਸਹੀ ਹੋਵੇ ਜੀ ਉਹਦਾ, ਰੱਟੇ ਨਾ ਮਾਰੇ ਵੀ ਮੈਂ 50 ਪਾਠ ਕਰਨੇ ਨੇ, ਮੈਂ 100 ਪਾਠ ਕਰਨਾ, ਮੈਂ 500 ਪਾਠ ਕਰਨਾ, ਮੈਂ 1 ਲੱਖ ਪਾਠ ਕਰਨਾ, ਮੈਂ 5 ਲੱਖ ਪਾਠ ਕਰਨਾ, ਰੱਟੇ ਨਾ ਮਾਰੇ। ਉਹ ਬੰਦਾ ਗੱਲ ਨੂੰ ਪਕੜੇ, ਨਿੱਕੀ ਤੋਂ ਬਰੀਕ ਗੱਲ ਨੂੰ ਸਮਝੇ, ਟਾਈਮ ਲਾਵੇ। ਆ ਸ਼ਬਦ ਸਮਝ ਨਹੀਂ ਆਉਂਦਾ, ਅੱਗੇ ਨਹੀਂ ਜਾਣਾ, ਪਹਿਲਾਂ ਸਮਝ ਤੇ ਲੈ। ਕਿਹਾ ਕੀ ਹੈ ਗੁਰੂ ਸਾਹਿਬ ਨੇ ਇਹਦੇ ਵਿੱਚ, ਤੇ ਹੌਲੀ ਹੌਲੀ ਜਦੋਂ ਆਪਾਂ ਫਿਰ ਇਹ ਪੰਕਤੀ ਤੇ, ਮੈਂ ਬਹੁਤ ਜ਼ਿਆਦਾ ਪੜ੍ਹਦਾ ਸੁਣਦਾ, ਹਮੇਸ਼ਾ ਮੈਂ ਇਹ ਗੱਲ ਜ਼ਿਕਰ ਕੀਤਾ ਹੈ ਵੀ ਜਿਹੜਾ ਬੰਦਾ ਨਾ ਟਿਕ ਕੇ ਸੁਣਦਾ ਤੇ ਗਾਉਂਦਾ, ਉਹਦੀ ਗਤੀ ਹੁੰਦੀ ਹੈ, ਉਹਦੀ ਸਪੀਡ ਬਣਦੀ ਹੈ। ਸਪੀਡ ਕੋਈ ਗਾਵੇ ਕੋ ਸੁਣ, ਪੜ੍ਹ ਦੇ
ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ, ਅੰਤ ਪਰਮ ਗਤ ਪਾਏ।
ਅੰਤ ਪਰਮ ਗਤ ਪਾਏ, ਪਰਮ ਗਤੀ ਜਿਹਦੀ ਹੋਈ ਹੈ ਉਹੀ ਪਰਮ ਮਨੁੱਖ ਹੈ। ਪਰਮ ਗਤੀ ਜਿਹਦੀ ਹੋਈ ਹੈ ਪਰਮ ਮਨੁੱਖ ਹੈ। ਤੇ ਜਿਉਂਦਿਆਂ ਜਿਉਂਦਿਆਂ ਗਤੀਆਂ ਹੁੰਦੀਆਂ ਨੇ, ਹੋਰ ਮਰ ਕੇ ਨਹੀਂ ਗਤੀਆਂ ਹੁੰਦੀਆਂ। ਬੜੀ ਦੁਨੀਆ ਤੇ ਮਰਨ ਤੋਂ ਬਾਅਦ ਵੀ ਗਤੀਆਂ ਕਰਾਉਂਦੀ ਫਿਰਦੀ ਹੈ। ਲੋਕ ਭੇਵੇ ਵੀ ਜਾਂਦੇ ਆ ਗਤੀ ਕਰਾਉਣ, ਕੋਈ ਕੁਰਸ਼ੇਤਰ ਗਤੀ ਕਰਾਉਣ ਜਾਂਦਾ, ਕਹਿੰਦੇ ਕੀ ਹੋ ਗਿਆ, ਕਹਿੰਦੇ ਮਰੇ ਦੀ ਗਤੀ ਕਰਾਉਣ ਚੱਲੇ ਆ। ਜਿਹੜੇ ਬੰਦੇ ਦੀ ਜਿਉਂਦੇ ਦੀ ਗੱਡੀ ਨਹੀਂ ਨਾ ਚਲਾ ਸਕਿਆ, ਜਿਹੜਾ ਇੱਥੇ ਇੱਥੇ ਡੈੱਡ ਸੀ ਜਿਹੜਾ, ਉਹਦੀ ਮਰੇ ਤੋਂ ਬਾਅਦ ਕਿਹੜੀ ਗਤੀ ਕਰਾ ਲੈਣਾ ਤੂੰ। ਜਿਹੜਾ ਜਿਉਂਦੇ ਦੀ ਸਪੀਡ ਜਿਹਦੀ ਸੁਰਤ ਨੇ ਨਹੀਂ ਫੜੀ, ਮਰਨ ਤੋਂ ਬਾਅਦ ਕਿਹੜੀਆਂ ਗਤੀਆਂ ਕਰਾ ਲੋਗੇ ਤੁਸੀਂ, ਗੁਰੂ ਸਾਹਿਬ ਕਹਿੰਦੇ ਆ। ਮਰਨ ਤੋਂ ਬਾਅਦ ਕੀ ਚੁੱਕੀ ਫਿਰਦੇ ਤੁਸੀਂ, ਸ਼ਰਾਧ ਕਰਾਉਂਦੇ ਫਿਰਦੇ ਨੇ ਲੋਕ ਵੀ ਮਰਨ ਤੋਂ ਬਾਅਦ ਜੀ ਕਿਤੇ ਇਹ ਕਿਤੇ ਪਹੁੰਚ ਜਾਏਗਾ ਬੰਦੇ ਦਾ, ਅੱਗੇ ਗਤੀ ਉਹਦੀ ਕਰ ਦਾਂਗੇ। ਜਿਹੜਾ ਆਪਣੇ ਆਪ ਨਹੀਂ ਪਹੁੰਚ ਸਕਿਆ ਤੂੰ ਘੜੀਸ ਕੇ ਨਹੀਂ ਲੈ ਜਾਣਾ। ਲੋਕਾਂ ਨੇ ਖਾਣ ਦੇ ਟਕਵੰਜ ਬਣਾਏ ਆ, ਮਰਿਆਂ ਦੇ ਨਾਂ ਤੇ ਬਿਸਤਰੇ ਦਿਓ, ਮਰਿਆਂ ਦੇ ਨਾਂ ਤੇ ਭਾਂਡੇ ਦਿਓ, ਮਰਿਆਂ ਦੇ ਨਾਂ ਤੇ ਕੱਪੜੇ ਦਿਓ, ਮਰਿਆਂ ਦੇ ਨਾਂ ਤੇ ਪੈਸੇ ਦਿਓ। ਲੋਕੀ ਕਰਦੇ ਆ ਜੀ ਇਦਾਂ। ਅੱਜ ਕੱਲ੍ਹ ਲੋਕ ਪੜ੍ਹ ਲਿਖ ਗਏ, ਨੌਜਵਾਨ ਬੱਚੇ ਪੜ੍ਹ ਲਿਖ ਗਏ, ਸ਼ੁਗਰ ਹੈ ਉਹ ਇੱਕ ਲੱਗਿਆ ਖਾਣ, ਮੈਨੂੰ ਪੌੜੀਆਂ ਦਿਓ ਜੀ, ਦਾਦੇ ਤੇਰੇ ਨੂੰ ਪੂੜੀਆਂ ਦਾ ਜੀ ਕਰਦਾ ਜੋ ਉਹਨੂੰ ਪੂੜੀਆਂ ਖਵਾਈਆਂ। ਤੇਰਾ ਦਾਦਾ ਨੰਗਾ ਤੁਰਿਆ ਫਿਰਦਾ, ਉਹਨੂੰ ਕੱਪੜੇ ਪਾਟੇ ਗਏ, ਕੱਪੜੇ ਵੀ ਦੇ ਦਿੱਤੇ ਉਹਦਾ ਪਿਓ ਕੋਲ। ਬਾਪੂ ਕੀ ਕਰੀ ਜਾਂਦਾ ਹੈ, ਇਹ ਵਧੀਆ ਨਹੀਂ ਲੱਗਦਾ। ਕਹਿੰਦੇ ਐਵੇਂ ਮਾਰੀ ਜਾਂਦਾ ਬਕਵਾਸ, ਬਾਬਾ ਐਵੇਂ ਖਾਈ ਜਾਂਦਾ। ਕਹਿੰਦੇ ਨਹੀਂ ਸੱਚ ਹੈ। ਉਹ ਗਿਆ ਫਿਰ ਅੰਦਰ, ਟੀਕਾ ਲੈ ਆਇਆ ਸ਼ੂਗਰ ਵਾਲਾ, ਡਾਇਬਟੀਜ਼ ਤੋਂ ਲਾਉਂਦੇ ਨੇ ਨਾ ਇਨਸੂਲੀਨ ਦਾ ਲੱਗਦਾ ਜਿਹੜਾ। ਉਹ ਕਹਿੰਦਾ ਪੰਡਿਤ ਜੀ ਹੋਵੋ ਸਿੱਧੇ। ਕਹਿੰਦੇ ਕੀ? ਕਹਿੰਦੇ ਢਿੱਡ ਢਿੱਡ 'ਚ ਟੀਕਾ ਲਾਉਣਾ, ਸਾਡੇ ਬਾਪੂ ਨੂੰ ਸ਼ੂਗਰ ਸੀ। ਕਹਿੰਦੇ ਸਿੱਧਾ ਹੋ ਵੀ ਸਾਡੇ ਬਾਪੂ ਨੂੰ ਸ਼ੂਗਰ ਸੀ, ਪਹਿਲਾਂ ਟੀਕਾ ਲਾਵਾਂਗੇ ਫਿਰ ਖਾਣਾ ਖਵਾਵਾਂਗੇ। ਉਹ ਕਹੇਗਾ ਬਿਨਾਂ ਟੀਕੇ ਤੋਂ ਹੀ ਭੇਜਤਾ ਸਾਰਾ ਕੁਝ, ਚੱਲ ਖਾ ਤੇ ਤੂੰ ਪਹਿਲਾਂ ਹੀ ਲਿਆ, ਹੁਣ ਤੂੰ ਆਹ ਵੀ ਲਵਾ ਲੈ। ਉਹ ਬਸ ਕਹਿੰਦਾ ਇਹ ਨਹੀਂ ਪਹੁੰਚਣਾ। ਕਹਿੰਦੇ ਬਾਕੀ ਪਹੁੰਚੂ, ਇਹ ਕਿਉਂ ਨਹੀਂ ਪਹੁੰਚੂ? ਜੇ ਸਾਰਾ ਕੁਝ ਬਾਕੀ ਪਹੁੰਚਦਾ ਤੇ ਟੀਕਾ ਕਿਵੇਂ ਨਹੀਂ ਪਹੁੰਚੂ? ਹੁਣ ਜਿਹੜਾ ਸਾਡੇ ਅੰਦਰ ਕਿਹੜਾ ਮਨੀ ਆਰਡਰ ਕਿੱਥੋਂ ਪਹੁੰਚਦਾ ਵੀ ਸਾਡੇ ਢਿੱਡ 'ਚ ਗਿਆ, ਕਿਵੇਂ ਪਹੁੰਚੂ ਅੱਗੇ, ਅੱਗੇ ਕਿੱਥੇ ਪਹੁੰਚੇਗਾ? ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਜੀਵਤ ਪਿੱਤਰ ਨਾ ਮਾਨੈ ਤੂੰ ਇਸ ਰਾਹ ਕਰਾਂਗੀ। ਪੜੋ ਇਹ ਵੀ ਪੰਕਤੀ ਵੀ ਤੁਸੀਂ ਜਿਉਂਦਿਆਂ ਪਿਤਰਾਂ ਨੂੰ ਤੇ ਮੰਨਦੇ ਨਹੀਂ ਤੇ ਮਰਨ ਤੋਂ ਬਾਅਦ ਸਰਾਧ ਕਰਾਉਂਦੇ ਫਿਰ
ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ ਪਿਤਰ ਪੀ ਬਪੁਰੇ ਕਹੋ ਕਿਉਂ ਪਾਵੇ ਕਉਆ ਕੁਕਰ ਖਾਹੀ
ਕਹਿੰਦੇ ਤੇਰੇ ਦਸ ਕਹੋ ਕਿਉਂ ਪਾਵੇ ਹੈ ਦਸ ਕਹਿੰਦੇ ਕਿਵੇਂ ਮਿਲ ਜਾਏਗਾ ਤੇਰੇ ਮਰਿਆਂ ਨੂੰ ਹੁਣ ਜਿਹੜੇ ਜੀਵਤ ਪਿਤਰਾਂ ਨੂੰ ਮੰਨ ਜਿਹੜੇ ਤੁਹਾਡੇ ਚੋਂ ਸਰਾਧ ਕਰਾਉਂਦੇ ਆ ਉਹ ਤੇ ਉਹਨਾਂ ਨੂੰ ਸਾਡਾ ਪ੍ਰਚਾਰ ਪਸੰਦ ਕਿਵੇਂ ਆਏਗਾ ਉਹਨਾਂ ਨੇ ਤਾਂ ਵਿਰੋਧ ਤਾਂ ਕਰਨੀ ਹੋਈ ਹੈ ਜਿਹੜਾ ਸਰਾਧ ਕਰਦਾ ਹੈ ਜਾਂ ਸਰਾਧ ਖਾਂਦਾ ਹੈ ਉਹ ਸਾਡਾ ਵੈਰੀ ਬਣੇਗਾ ਕਿ ਨਹੀਂ ਬੋਲੋ ਬਣੇਗਾ ਉਹਨੂੰ ਗੁਰਬਾਣੀ ਦਾ ਸੱਚ ਪਸੰਦ ਨਹੀਂ ਕਰੀਏਗੀ ਗੁਰਬਾਣੀ ਪਖੰਡੀ ਬਾਬਿਆਂ ਤੇ ਜਦੋਂ ਕਟਾਕਸ਼ ਕਰਦੀ ਹੈ ਤੇ ਮੇਰੇ ਵਰਗਾ ਗੁਰਬਾਣੀ ਸੁਣਾਉਂਦਾ ਹੈ ਤੇ ਉਹ ਜਿਹੜੇ ਬਾਬਿਆਂ ਨੂੰ ਮੰਨਣ ਵਾਲੇ ਨੇ ਉਹ ਰੌਲਾ ਪਾ ਲੈਂਦੇ ਨੇ ਕਹਿੰਦੇ ਗਲਤ ਗੱਲਾਂ ਕਰਦੇ ਨੇ ਗੱਲਾਂ ਗਲਤ ਨਹੀਂ ਗੁਰਬਾਣੀ ਦੀ ਸੱਚ ਦੀ ਗੱਲ ਕਰਨੀ ਚਾਹੀਦੀ
ਜਿੰਨਾ ਅੰਦਰ ਕੂੜ ਵਰਤੇ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ
ਕਹਿੰਦੇ ਬਸ ਸੱਚ ਹੈ ਜਿਹੜਾ ਇਹ ਪਸੰਦ ਨਹੀਂ ਕੋਈ ਕਿਸੇ ਨੂੰ ਫਿੱਟ ਨਹੀਂ ਬਹਿੰਦੀ ਕੋਈ ਕਿਸੇ ਨੂੰ ਫਿੱਟ ਨਹੀਂ ਬਹਿੰਦੀ ਕੋਈ ਕਿਸੇ ਨੂੰ ਫਿੱਟ ਨਹੀਂ ਬਹਿੰਦੀ ਫਿਰ ਅਗਲਾ ਰੌਲਾ ਪਾਉਂਦਾ ਗਲਤ ਚੀਜ਼ਾਂ ਸਾਡੇ ਦਿਮਾਗ ਵਿੱਚ ਬੈਠੀਆਂ ਨੇ ਇੰਨੀਆਂ ਪੱਕੀਆਂ ਬਹਿ ਗਈਆਂ ਨੇ ਨਾ ਜੀ ਤੁਸੀਂ ਜੋ ਮਰਜ਼ੀ ਕਹੀ ਜੋ ਨਿਕਲਦੀਆਂ ਨਹੀਂ ਆਦਤਾਂ ਪੱਕੀਆਂ ਬਣੀਆਂ ਹੁਣ ਮਰਿਆਂ ਦੇ ਨਾਂ ਤੇ ਬਿਸਤਰਾ ਨਾ ਦਿਓ ਗੁਰਦੁਆਰੇ ਇਹ ਕਹਿ ਦਿਆ ਕਰੋ ਵੀ ਬਿਸਤਰਿਆਂ ਦੀ ਲੋੜ ਹੈ ਪੰਜ ਚਾਰ ਬਿਸਤਰੇ ਦੇਣੇ ਨੇ ਇਹ ਨਾ ਕਿਹਾ ਕਰੋ ਵੀ ਬਾਪੂ ਦਾ ਦੇਣਾ ਬਿਸਤਰਾ ਬਾਪੂ ਜਿਉਂਦੇ ਨੂੰ ਸਰੀਰ ਨੂੰ ਬਿਸਤਰੇ ਦੀ ਲੋੜ ਹੈ ਮਰਨ ਤੋਂ ਬਾਅਦ ਨਹੀਂ ਲੋੜ ਸਰੀਰ ਨੂੰ ਭਾਂਡਿਆਂ ਦੀ ਲੋੜ ਹੈ ਮਰਨ ਤੋਂ ਬਾਅਦ ਨਹੀਂ ਲੋੜ ਸਰੀਰ ਨੂੰ ਪੈਸਿਆਂ ਦੀ ਲੋੜ ਹੈ ਮਰਨ ਤੋਂ ਬਾਅਦ ਨਹੀਂ ਇਹ ਕਹਿ ਦਿਓ ਵੀ ਗੁਰਦੁਆਰੇ ਬਿਸਤਰਿਆਂ ਦੀ ਲੋੜ ਹੈ ਆਪਾਂ ਪੰਜ ਸੱਤ ਸਾਰਾ ਪਿੰਡ ਇਕੱਠਾ ਹੋਵੋ 100 ਬਿਸਤਰਾ ਬਣਾ ਕੇ ਗੁਰਦੁਆਰੇ ਰੱਖੋ ਆਇਆ ਗਿਆ ਰਹਿੰਦਾ ਸਾਰੇ ਪਿੰਡ ਵਾਲੇ ਭਾਂਡੇ ਇਕੱਠੇ ਕਰੋ ਗੁਰਦੁਆਰੇ ਰੱਖੋ ਆਇਆ ਗਿਆ ਰਹਿੰਦਾ ਪਰ ਮਰਿਆਂ ਤੱਕ ਭਾਂਡੇ ਪਹੁੰਚਦੇ ਨੇ ਇਦਾਂ ਦੀਆਂ ਗੱਲਾਂ ਨਾ ਕਰੋ ਮਜ਼ਾਕ ਨਾ ਬਣਾਓ ਮਹਾਰਾਜ ਕਹਿੰਦੇ ਕਊਆ ਕੂਕਰ ਖਾਈ ਕਹਿੰਦੇ ਉਹਦੇ ਕਾਂ ਖਾ ਗਏ ਲੋਕੀ ਮਰਿਆਂ ਨੂੰ ਪਿੱਛੇ ਪੱਤਲ ਸੱਦਿਓ ਕਾਮ ਨਾਨਕ ਮਨਮੁਖ ਅੰਧ ਨਾਨਕ ਮਨਮੁਖ ਅੰਧ ਪਿਆਰ ਬਾਜਗੁਰੂ ਡੂਬਾ ਸੰਸਾਰ ਕਹਿੰਦੇ ਲੋਕੀ ਮਰਨ ਤੋਂ ਬਾਅਦ ਕਾਵਾਂ ਨੂੰ ਖਵਾਉਣਗੇ ਵੀ ਮਰਕਾਵਾਂ ਵੀ ਏਦਾਂ ਚੂਰੀਆਂ ਕੁੱਟ ਕੁੱਟ ਕੇ ਮੁੜ ਕੇ ਕਿਸੇ ਨੇ ਦੱਸਿਆ ਕਹਿੰਦੇ ਤੂੰ ਕਾਵਾਂ ਨੂੰ ਖਵਾਵੇ ਬੀਬੀ ਸ਼ਰਾਧਾਂ ਦੇ ਉੱਤੇ ਚੜ੍ਹ ਗਈ ਕੋਠੇ ਦੇ ਉੱਤੇ ਤੇ ਕਾਵਾਂ ਨੂੰ ਉਹਨੇ ਕਿਹਾ ਵੀ ਮੁੰਡੇ ਆਪਣੇ ਨੂੰ ਆਵਾਜ਼ ਮਾਰੀ ਕਹਿੰਦੇ ਕਾਕਾ ਆ ਕਾਂ ਨਾ ਵੇਖ ਉੱਤੇ ਜਾ ਕੇ ਖਵਾ ਕੇ ਆ ਬਾਪੂ ਤੇਰਾ ਵਿੱਚ ਹੀ ਕਾਂ ਬਣਿਆ ਫਿਰਦਾ ਹੋਣਾ ਉਹਨਾਂ ਨੂੰ ਖਵਾ ਕੇ ਕਾਵਾਂ ਨੂੰ ਉਹ ਜਦੋਂ ਲੈ ਕੇ ਗਿਆ ਨਾ ਜੀ ਉਹ ਸਮਾਨ ਉਹ ਬੇਬੇ ਤੂੰ ਆ ਕਹਿੰਦੀ ਮੇਰੇ ਤੋਂ ਚੜਿਆ ਨਹੀਂ ਜਾਂਦਾ ਮੇਰੇ ਗੋਡੇ ਦੁਖਦੇ ਤੂੰ ਜਾ ਉਹ ਗਿਆ ਉਹ ਜਦੋਂ ਉਹਨੇ ਰੱਖਿਆ ਸਮਾਨ ਸਾਰਾ ਕਾਂ ਮੋਤੇ ਆ ਗਿਆ ਕਈ ਆ ਗਿਆ ਹੁਣ ਉਹ ਥਰੌਲਾ ਪਾਵੇ ਬੇਬੇ ਤੈਨੂੰ ਆਉਣਾ ਪੈਣਾ ਸਮਝ ਗਏ ਕਿਉਂ ਵੀ ਕਹਿੰਦੇ ਕਾਂ ਬਹੁਤੇ ਆ ਗਿਆ ਮੈਨੂੰ ਕੀ ਪਤਾ ਵੀ ਬਾਪੂ ਕਿਹੜਾ ਹੈ ਤੂੰ ਪਛਾਣ ਆ ਕੇ ਵੀ ਇੱਥੇ ਬਹੁਤੇ ਹੀ ਆ ਗਏ ਕਾਂ ਆ ਹਾਲ ਹੋਇਆ ਪਿਆ ਹੁਣ 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 ਹੱਸਦੇ ਆ ਨਾ ਵੇਖੋ ਆਪਾਂ ਹੁਣ ਸੁਣਿਓ ਆ ਗੱਲ ਸੁਣੋ ਆਪਾਂ ਸਾਰੇ ਹੱਸ ਰਹੇ ਆ ਨਾ ਇਦਾਂ ਹੀ ਹੱਸਿਆ ਕਰੋ ਜਦੋਂ ਲੋਕ ਇਦਾਂ ਦਾ ਕੁਛ ਕਰਦੇ ਆ ਆਪ ਨਾ ਕਰਿਆ ਕਰੋ ਜਦੋਂ ਆਪਾਂ ਕਰਦੇ ਆ ਸਿੱਖੋ ਜਦੋਂ ਆਪਾਂ ਕਰਦੇ ਆ ਫਿਰ ਲੋਕੀ ਹੱਸਦੇ ਨੇ ਵੀ ਤੁਹਾਡੇ ਤੇ ਹਿੰਦੂਆਂ 'ਚ ਫਰਕ ਕੀ ਹੈ ਤੁਸੀਂ ਵੀ ਤੇ ਉਹੀ ਕੁਝ ਕਰਦੇ ਹੋ ਸਾਰਾ ਕੁਝ ਤੇ ਤੁਸੀਂ ਹਿੰਦੂਆਂ ਵਾਲਾ ਕਰਦੇ ਹੋ ਸਰਾਧ ਤੁਸੀਂ ਪਾਉਂਦੇ ਹੋ ਮਰਿਆਂ ਦੀਆਂ ਸੀਟਾਂ ਵੀ ਰੱਖਦੇ ਨੇ ਕਈ ਤੁਰਨ ਲੱਗਿਆ ਕਹਿਣਗੇ ਆ ਜਾ ਚੱਲੀਏ ਕੀਰਤਪੁਰ ਚੱਲੇ ਤੇ ਜੇ ਨਾ ਗਿਆ ਫਿਰ ਤੁਹਾਡੇ ਨਿੱਕੇ ਨਿੱਕੇ ਘਰਾਂ 'ਚ ਬੱਚੇ ਡਰ ਡਰ ਕੇ ਉੱਠਣਗੇ ਹੋਰ ਕੀ ਹੋਏਗਾ ਨਿੱਕੇ ਨਿੱਕੇ ਨਿਆਣੇ ਉਹ ਕਹਿਣਗੇ ਕਿ ਵੀ ਲੈ ਦੱਸ ਵੀ ਕਿਹਨੂੰ ਕਹਿੰਦੇ ਹੋ ਚੱਲੀਏ ਵੀ ਜੇ ਨਾ ਗਿਆ ਫਿਰ ਤੇ ਸੀਟਾਂ ਖਾਲੀ ਰੱਖਿਆ ਦੇਖਿਓ ਗੱਡੀਆਂ ਜਾਣਗੀਆਂ ਸੀਟ ਖਾਲੀ ਰੱਖਣਗੇ ਵੀ ਇਹਦੇ ਤੇ ਨਹੀਂ ਬਹਿਣਾ ਕਿਸੇ ਕਹਿੰਦੇ ਇਹ ਇਹ ਉਹਦੀ ਸੀਟ ਹੈ ਉਹਦੇ ਤੇ ਕਲਸ਼ ਰੱਖ ਕੇ ਲੈ ਕੇ ਜਾਣਗੇ ਵੀ ਅਰਥੀਆਂ ਅਸਥੀਆਂ ਇਹਦੇ ਵਿੱਚ ਰੱਖਾਂਗੇ ਅੱਗੇ ਮਰਿਆ ਚੱਲਿਆ ਤੇ ਮੈਂ ਅੱਗੇ ਵੀ ਕਈ ਵਾਰ ਸੁਣਿਆ ਕੈਨੇਡਾ ਤੋਂ ਆਇਆ ਪਰਿਵਾਰ ਮੈਂ ਜਾਣਦਾ ਸੀ ਉਹਨਾਂ ਨੇ ਇੰਡੋ ਕੈਨੇਡੀਅਨ ਵਿੱਚ ਸੀਟ ਬਾਪੂ ਦੀ ਰੱਖ ਲਈ ਤੇ ਜਦੋਂ ਗਏ ਤੇ ਸੀਟ ਉੱਧਰ ਵੀ ਰੱਖ ਲਈ ਤੇ ਮੈਨੂੰ ਉਹਨਾਂ ਦੇ ਨਿੱਕੇ ਨਿਆਣੇ ਨੇ ਦੱਸਿਆ ਸੀ ਮੈਂ ਕਿਹਾ ਜਦੋਂ ਕੈਨੇਡਾ ਤੋਂ ਆਏ ਸੀ ਕਿਹੜੀ ਫਲਾਈਟ ਕਹਿੰਦੇ ਐਮੀਰੇਟਸ ਵਿੱਚ ਆਏ ਸੀ ਤੇ ਮੈਂ ਕਿਹਾ ਉਹਦੇ ਵਿੱਚ ਵੀ ਸੀਟ ਕਰਾਈ ਸੀ ਕਹਿੰਦੇ ਜੀ ਖਰਚਾ ਬੜਾ ਹੋ ਜਾਣਾ ਸੀ ਵੀ ਉੱਥੇ ਜਹਾਜ਼ ਦੀ ਸੀਟ ਤੇ ਮਹਿੰਗੀ ਬਹੁਤ ਸੀ ਤੇ ਮੈਂ ਹੱਸਦਾ ਸੀ ਮੈਂ ਕਿਹਾ ਫਿਰ ਉੱਥੇ ਤੇ ਬਾਪੂ ਉੱਡ ਕੇ ਹੀ ਆ ਗਿਆ ਹੋਣਾ ਵੀ ਕੈਨੇਡਾ ਤੋਂ ਤੇ ਜਹਾਜ਼ ਦੇ ਨਾਲ ਉੱਡ ਕੇ ਆ ਗਿਆ ਹੋਣਾ ਇੱਥੇ 1200 ਦੀ ਸੀਟ ਸੀ ਇਹ ਕਰਾ ਲਈ ਕਹਿੰਦੇ ਸਸਤਾ ਕੰਮ ਇੱਥੇ ਬਾ ਲਓ ਮਰਿਆਂ ਦੇ ਨਾਂ ਤੇ ਹੀ ਹੁੰਦਾ ਸਰ ਹੁਣ ਮਰਿਆਂ ਦੇ ਨਾਂ ਤੇ ਹੀ ਪੱਖੇ ਹੁੰਦੇ ਨੇ ਗੁਰਦੁਆਰਿਆਂ 'ਚ ਵੇਖੋ ਤੁਸੀਂ ਮਰੇ ਸਵਰਗਵਾਸੀ ਬੇਬੇ ਦੇ ਨਾਂ ਦੇ ਉੱਤੇ ਹੁਣ ਸਾਡੇ ਵਰਗਾ ਗੁਰਦੁਆਰੇ ਰਹਿੰਦਾ ਹੈ ਹੁਣ ਜਿਹੜਾ ਪੱਖਾ ਲੱਗਦਾ ਮਰੇ ਦਾ ਹੀ ਲੱਗਦਾ ਤੇ ਪੰਜ ਚਾਰ ਕਮਰਿਆਂ 'ਚ ਲੱਗੇ ਨੇ ਪੰਜ ਚਾਰ 'ਚ ਲੱਗੇ ਨਹੀਂ ਫਿਰ ਅਗਲਾ ਜਦੋਂ ਗਰਮੀ 'ਚ ਬੈਠਾ ਤਾਂ ਹੀ ਛੱਤ ਵੱਲ ਵੇਖੀ ਜਾ ਵੀ ਬਾਬਾ ਕਰ ਕਿਰਪਾ ਵੀ ਕੋਈ ਬੁੱਢਾ ਬੁੱਢੀ ਮਾਰ ਇੱਥੇ ਪੱਖਾ ਤੇ ਲੱਗੇ ਵੀ ਮਰਿਆਂ ਦੇ ਹੀ ਪੱਖੇ ਲੱਗਣਗੇ ਕਿਉਂ ਬਈ ਮਰਿਆਂ ਦੇ ਹੀ ਲੱਗਣਗੇ ਪੱਖੇ ਇੱਥੇ ਵੇਖੋ ਵੀ ਮਰਿਆਂ ਦੇ ਕਿਉਂ ਲੱਗਣਗੇ ਪੱਖਾ ਲਾਓ ਬਸ ਤੇ ਮੈਂ ਉੱਥੇ ਅਮਰੀਕਾ ਵੀ ਹੱਸਦਾ ਸੀ ਉੱਥੇ 6 ਫਰਾਂ ਵਾਲਾ ਪੱਖਾ ਲਾਇਆ ਕਿਸੇ ਨੇ ਮੈਂ ਪਹਿਲੀ ਵਾਰੀ ਵੇਖਿਆ 6 ਫਰਾਂ ਵਾਲਾ ਆਪਣੇ 3 ਵਾਲਾ ਹੀ ਹੁੰਦਾ ਉੱਥੇ 6 ਵਾਲਾ ਮੈਂ ਕਿਹਾ ਸਾਡੇ ਅਜੇ ਪਹੁੰਚਿਆ ਨਹੀਂ ਜਦੋਂ ਪਹੁੰਚ ਗਿਆ ਨਾ ਲੋਕਾਂ ਨੇ ਗੁਰਦੁਆਰੇ ਇਹ ਲਵਾਇਆ ਕਰਨਗੇ ਵੀ ਅੱਗੇ ਤੇ ਥੋੜੇ ਜਿਹੇ ਨਾਂ ਲਿਖੇ ਜਾਂਦੇ ਸੀ ਹੁਣ ਸਾਰੀ ਪੀੜ੍ਹੀ ਦੀ ਲਿਖ ਦਿਓ ਵੀ 6 ਫਰਾਂ ਇਹ ਤੇ ਵਧੀਆ ਹੋ ਗਿਆ 6 ਫਰਾਂ ਵਾਲੇ ਪੱਖੇ ਤੇ ਨਾਮ ਹੀ ਜ਼ਿਆਦਾ ਲਿਖ ਲਾਂਗੇ ਵੇਖੋ ਪੱਖੇ ਨਾਲ ਚੰਬੜਿਆ ਰਹਿ ਗਿਆ ਤੂੰ ਅਜੇ ਗੁਰਦੁਆਰੇ ਪੱਖਾ ਦੇ ਆਇਆ ਨਾਲ ਹੀ ਚਿੰਬੜਿਆ ਹੋਇਆ ਤੇਰੀ ਸੁਰਤ ਚਿੰਬੜੀ ਹੋਈ ਆ ਵੀ ਲੋਕੀ ਪੜ੍ਹਨ ਮੇਰਾ ਨਾਂ ਇਹ ਨਾਂ ਪੜ੍ਹਨ ਮੇਰਾ ਵੀ ਮੈਂ ਦਿੱਤਾ ਹੈ ਪਾਲਕੀ ਦੇ ਦਿੱਤੀ ਪਾਲਕੀ ਤੇ ਵੀ ਨਾਂ ਲਿਖਿਆ ਹੋਇਆ ਵੱਡੇ ਅੱਖਰਾਂ ਵਿੱਚ ਮੈਂ ਦਿੱਤਾ ਹੈ ਇਹ ਸਾਡੀ ਮਨ ਦੀ ਕਾਲਖ ਨੇ ਗੁਰਦੁਆਰਿਆਂ ਦੀਆਂ ਕੰਧਾਂ ਵੀ ਕਾਲੀਆਂ ਕੀਤੀਆਂ ਨੇ ਦੱਸੋ ਕੀਤੀਆਂ ਕਿ ਨਹੀਂ ਇਹ ਕਾਲਖ ਕਿੱਥੋਂ ਆਈ ਹੈ ਇਹ ਗੁਰਦੁਆਰਾ ਕਾਲਾ ਕਿਹਨਾਂ ਨੇ ਕੀਤਾ ਹੈ ਇਹ ਇੰਨਾ ਵਧੀਆ ਪੱਥਰ ਖਰਾਬ ਕਿਹਨੇ ਕੀਤਾ ਹੈ ਇਹ ਕਾਲੇ ਮਨਾਣਿਆਂ ਨੇ ਕਾਲਾ ਕੀਤਾ ਓਏ ਜਿਹੜੇ ਗੁਰਦੁਆਰੇ ਨੂੰ ਕਾਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਸੋਚ ਕੇ ਵੇਖੋ ਅੰਦਰੋਂ ਕਿੰਨੇ ਕੁ ਕਾਲੇ ਹੋਣਗੇ ਆਪ ਕਿੰਨੇ ਕੁ ਕਾਲੇ ਨੇ ਉਹ ਬੰਦੇ ਜਿਹੜੇ ਗੁਰਦੁਆਰੇ ਦੇ ਪੱਥਰ ਨੂੰ ਵੀ ਕਾਲਾ ਕਰਨ ਦੇ ਜਾ ਕੇ ਹਜ਼ੂਰ ਸਾਹਿਬ ਵੇਖੋ ਕਾਲਾ ਹੋਇਆ ਪੱਥਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਰਕਰਮਾ 'ਚ ਗੇੜਾ ਮਾਰਿਓ ਪੱਥਰ ਕਾਲਾ ਹੋਇਆ ਵੇਖਿਓ ਇਦਾਂ ਦਾ ਪੱਥਰ ਸਾਨੂੰ ਅੱਧੇ ਰੇਟ ਵਿੱਚ ਵੀ ਮਿਲੇ ਅਸੀਂ ਆਪਣੀ ਕੋਠੀ 'ਚ ਨਹੀਂ ਲਾਵਾਂਗੇ ਅੱਧੇ ਰੇਟ ਵਿੱਚ ਪੱਥਰ ਮਿਲੇ ਨਾਂ ਲਿਖੇ ਹੋਣ ਉੱਤੇ ਆਪਾਂ ਕਹਾਂਗੇ ਅਸੀਂ ਨਹੀਂ ਲਾਣਾ ਇਹ ਸੋਹਣਾ ਲੱਗਦਾ ਥੱਬ ਮਰ ਗਈ ਇਸ ਪੱਥਰ ਦੀ ਪੱਥਰ ਦੀ ਟੌਰ ਹੀ ਮਰ ਗਈ ਨਾਂ ਲਿਖ ਕੇ ਉੱਤੇ ਪਰ ਆਪਣੇ ਘਰਾਂ ਦੇ ਵਿੱਚ ਨਹੀਂ ਲਾਵਾਂਗੇ ਗੁਰਦੁਆਰਿਆਂ 'ਚ ਲਾਉਂਦੇ ਹਾਂ ਅਸੀਂ ਉੱਥੇ ਵੀ ਆਪਣੇ ਹੰਕਾਰ ਨੂੰ ਪੱਠੇ ਪਾਉਣ ਜਾਂਦੇ ਹਾਂ ਅਸੀਂ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਣੇ ਅੰਦਰ ਅੰਦਰੋਂ ਬਦਲੋ ਇਹ ਮੈਲ ਹੈ ਜਿਹੜੀ ਇਹਨੂੰ ਬਾਹਰ ਕੱਢੋ ਆ ਵੇਖੋ ਜਿਵੇਂ ਆਪਾਂ ਹੱਸਦੇ ਹਾਂ ਇਦਾਂ ਲੋਕੀ ਵੇਖਦੇ ਵੀ ਸਿੱਖ ਯਾਰ ਕਿੰਨੀਆਂ ਵਧੀਆ ਗੱਲਾਂ ਦਲੀਲ ਵਾਲੀਆਂ ਕਰਦੇ ਆ ਲੌਜੀਕ ਇਹਨਾਂ ਦੀ ਹਰ ਗੱਲ ਵਿੱਚ ਇਹ ਐਵੇਂ ਹੀ ਨਹੀਂ ਛੱਡੀ ਜਾਂਦੇ ਹਰ ਗੱਲ ਵਿੱਚ ਦਲੀਲ ਹੈ ਜਵਾਬ ਦੇ ਕੇ ਵਿਖਾਏ ਕੋਈ ਗੁਰਬਾਣੀ ਦੇ ਸੱਚ ਦਾ ਜਦੋਂ ਮੇਰੇ ਗੁਰੂ ਸਾਹਿਬ ਕਹਿੰਦੇ ਨੇ ਨਾ ਵੀ ਮੂਏ ਸਰਾਧ ਕਰਾਹੀ ਜਦੋਂ ਮਹਾਰਾਜ ਕਹਿੰਦੇ ਜਿਉਂਦਿਆਂ ਨੂੰ ਪੁੱਛਦੇ ਨਹੀਂ ਮਰਨ ਤੋਂ ਬਾਅਦ ਸੇਵਾ ਕਹੋ ਕਿਉਂ ਪਾਵੇ ਦੱਸ ਜਦੋਂ ਐ ਪੁੱਛਦੇ ਨੇ ਨਾ ਕਹੋ ਦੱਸ ਤੇਰੇ ਮਰਿਆਂ ਤੱਕ ਕਿਵੇਂ ਪਹੁੰਚੇਗਾ ਉਦੋਂ ਸਵਾਦ ਆ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਡੇ ਸਿੱਖ ਹਾਂ ਨਾ ਕਿੱਡੀ ਕਮਾਲ ਦੀ ਗੱਲ ਕਰਦੇ ਹੋ ਤੁਸੀਂ ਕਿੱਡੀ ਵਧੀਆ ਗੱਲ ਜਦੋਂ ਤੁਸੀਂ ਐ ਕਹਿੰਦੇ ਨਾ ਕਹੋ ਦੱਸ ਜਦੋਂ ਐ ਜਵਾਬ ਮੰਗਦੇ ਹੋ ਤੁਸੀਂ ਤੇ ਸਾਨੂੰ ਵੀ ਹੌਸਲਾ ਜਿਹਾ ਹੋ ਜਾਂਦਾ ਵੀ ਅਸੀਂ ਜਿਹਦੇ ਮਗਰ ਲੱਗੇ ਆ ਐਵੇਂ ਹੀ ਨਹੀਂ ਲੱਗੇ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ ਜੁਰਤ ਵੇਖੋ ਕਿੱਡੀ ਉਹਦੀ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ ਉਹ ਮੇਰੇ ਗੁਰੂ 'ਚ ਜੁਰਤ ਵੇਖੋ ਕਿੱਡੀ ਜਦੋਂ ਐਂ ਕਹਿੰਦੇ ਨਾ ਕਹੋ ਦੱਸ ਪੰਡਤਾ ਦੱਸ ਸੁੱਚਾ ਕਿਵੇਂ ਹੋ ਗਿਆ ਤੂੰ ਜਦੋਂ ਕਹੋ ਇਦਾਂ ਕੁਐਸਚਨ ਕਰਦੇ ਨੇ ਨਾ ਇਦਾਂ ਵੀ ਦੱਸ ਹੁਣ ਜਵਾਬ ਦੇ ਉਦੋਂ ਫਿਰ ਸਵਾਦ ਆ ਜਾਂਦਾ ਵੀ ਆਹ ਗੱਲ ਦਾ ਜਵਾਬ ਦਿਓ ਬਈ ਕਿਸੇ ਕੋਲ ਹੈ ਜਿਹਦੇ ਪਿੱਛੇ ਖੜੇ ਤੇ ਸਵਾਦ ਤੇ ਆਵੇ ਗੱਲ ਕਰ ਸਭ ਤੋਂ ਵੱਧ ਜੇ ਸਾਨੂੰ ਮਾਣ ਹੋਣਾ ਚਾਹੀਦਾ ਸੀ ਨਾ ਜ਼ਿੰਦਗੀ 'ਚ ਤੇ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਸੀ ਵੀ ਇਹਨਾਂ ਵਰਗਾ ਕੋਈ ਨਹੀਂ ਯਾਰ ਜਿਹਦੇ ਅਸੀਂ ਸਿੱਖਾਂ ਕਿੱਡੀ ਸੋਹਣੀ ਗੱਲ ਕਰਦੇ ਆ ਪਰ ਸਾਡੀ ਬਦਕਿਸਮਤੀ ਸਿੱਖਾਂ ਦੀ ਹੈ ਖੋਲ ਕੇ ਕਦੇ ਆਪ ਪੜ੍ਹਿਆ ਹੀ ਨਹੀਂ ਕਿਸੇ ਨੂੰ ਕੀ ਦੱਸਾਂਗੇ ਸਾਨੂੰ ਆਪ ਨੂੰ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਕੁਛ ਹੈ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਯਤਨ ਹੀ ਨਹੀਂ ਕਰਦੇ ਭਾਈ ਇਸ ਕਰਕੇ ਬੇਨਤੀ ਇਹ ਹੈ ਵੀ ਗੁਰਬਾਣੀ ਨੂੰ ਪੜ ਸੁਣ ਸਮਝ ਕੇ ਨਾ ਜੀ ਗਤੀ ਕਰਾਈਏ ਗਤੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਇਹਦੇ ਚ ਕੋਈ ਡਾਊਟ ਨਹੀਂ ਅੰਤ ਪਰਮ ਗਤ ਕਹਿੰਦੇ ਪਰਮ ਗਤੀ ਜਿਹਦੀ ਹੋ ਗਈ ਉਹੀ ਪਰਮ ਮਨੁੱਖ ਹੈ ਸਿਰੇ ਦਾ ਤੈਨੂੰ ਵਰਤ ਲੋ ਸਾਡੇ ਇੱਕ ਦਿਨ ਜਾਣਾ ਹੀ ਹੈ ਖਤਮ ਇੱਕ ਦਿਨ ਹੋ ਜਾਣਾ ਹੈ ਸੱਦਾ ਆ ਜਾਣਾ ਸਾਰਿਆਂ ਨੂੰ ਜਿਹਾ ਚੀਰੀ ਦਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਮੈਨੂੰ ਜਰਾ ਜਵਾਬ ਦਿਓ ਸਾਰੇ ਕਿਰਪਾ ਕਰਕੇ ਦੱਸੋ ਭਲਾ ਇਹ ਪੜ੍ਹਾਈ ਜਿਹੜੀ ਗੁਰੂ ਸਾਹਿਬ ਆਪਾਂ ਨੂੰ ਜਿਵੇਂ ਹੁਣ ਆਪਾਂ ਪੜ੍ਹ ਰਹੇ ਹਾਂ ਮੈਂ ਵੀ ਪੜ੍ਹ ਰਿਹਾ ਤੁਸੀਂ ਪੜ੍ਹ ਰਹੇ ਇਹ ਪੜ੍ਹਾਈ ਪਸੰਦ ਹੈ ਕਿ ਨਹੀਂ ਦੱਸੋ ਬੋਲ ਕੇ ਦੱਸੋ ਜੀ ਪਸੰਦ ਹੈ ਨਾ ਫਿਰ ਜਿਵੇਂ ਹੁਣ ਆਪਾਂ ਕਈ ਵਾਰੀ ਕਿਸੇ ਸਕੂਲ ਵਿੱਚ ਜਾਂਦੇ ਹਾਂ ਧਿਆਨ ਨਾਲ ਸੁਣਿਓ ਸਕੂਲ ਵਿੱਚ ਜਾਂਦੇ ਹਾਂ ਤੇ ਸਕੂਲ ਦਾ ਸਟੈਂਡਰਡ ਵੇਖਦੇ ਹਾਂ ਵੇਖੋ ਸੁਣੋ ਜੀ ਸਕੂਲ ਦਾ ਸਟੈਂਡਰਡ ਵੇਖਦੇ ਹਾਂ ਨਾ ਆਪਾਂ ਵੀ ਪੜ੍ਹਾਈ ਕਿੱਦਾਂ ਦੀ ਹੈ ਤੇ ਜਿਹਦੀ ਪੜ੍ਹਾਈ ਪੂਰੀ ਵਧੀਆ ਹੋਵੇ ਪਸੰਦ ਹੋਵੇ ਫਿਰ ਕੀ ਕਰੀਦਾ ਫਿਰ ਆਪਣੇ ਨਿਆਣੇ ਦਾ ਉੱਥੇ ਦਾਖਲਾ ਕਰਾਈਦਾ ਬੱਚੇ ਨੂੰ ਉੱਥੇ ਦਾਖਲ ਕਰਾਈਦਾ ਐਡਮਿਸ਼ਨ ਲਈਦੀ ਹੈ ਫਿਰ ਜੇ ਇਹ ਪੜ੍ਹਾਈ ਪਸੰਦ ਹੈ ਫਿਰ ਇਸ ਸਕੂਲ ਵਿੱਚ ਦਾਖਲਾ ਲੈ ਲੈਣਾ ਚਾਹੀਦਾ ਕਿ ਨਹੀਂ ਬੋਲੋ ਅੱਛਾ ਇੱਕ ਗੱਲ ਹੋਰ ਸੁਣੋ ਫਿਰ ਆਪਾਂ ਸਵਾਲ ਕਰਦੇ ਹਾਂ ਉਹ ਭਾਈ ਦੱਸੋ ਇੱਥੇ ਆ ਜਿਹੜਾ ਤੁਹਾਡਾ ਸਕੂਲ ਹੈ ਇਸ ਸਕੂਲ ਵਿੱਚ ਕੋਈ ਪੀਸੀਐਸ ਬਣਿਆ ਆਫੀਸਰ ਦੱਸੋ 50 ਸਾਲ ਪਹਿਲਾਂ ਦਾ ਸਕੂਲ ਚੱਲਦਾ ਇੱਥੋਂ ਪੜ੍ਹਨ ਵਾਲੇ ਕਿੰਨੇ ਕੁ ਬੰਦੇ ਕਿੱਥੇ ਤੱਕ ਪਹੁੰਚੇ ਦੱਸੋ ਜਵਾਬ ਦਿਓ ਫਿਰ ਆਪਾਂ ਨੂੰ ਉੱਥੋਂ ਦੇ ਪ੍ਰਿੰਸੀਪਲ ਦੱਸਦੇ ਐ ਇੰਨੇ ਪੀਸੀਐਸ ਪੈਦਾ ਕੀਤੇ ਇੰਨੇ ਆਈਪੀਐਸ ਪੈਦਾ ਕੀਤੇ ਇੱਥੇ ਆ ਆ ਬੰਦੇ ਪੜ੍ਹ ਕੇ ਗਏ ਐ ਇਸ ਸਕੂਲ ਦਾ ਸਟੈਂਡਰਡ ਐ ਤੁਸੀਂ ਪੁੱਛੋ ਵੀ ਇੱਥੇ ਵੀ ਕੋਈ ਪੜ੍ਹ ਕੇ ਗਿਆ ਦਿਓ ਜੀ ਜਵਾਬ ਇੱਥੇ ਤੁਹਾਨੂੰ ਦੱਸ ਸਕਦੇ ਆ ਵੀ ਬਾਬਾ ਦੀਪ ਸਿੰਘ ਨੂੰ ਵੇਖ ਲਓ ਇੱਥੋਂ ਪੜ੍ਹਿਆ ਇਸ ਸਕੂਲ ਦਾ ਸਟੈਂਡਰਡ ਵੇਖਣਾ ਭਾਈ ਮਨੀ ਸਿੰਘ ਨੂੰ ਵੇਖੋ ਵੇਖੀਏ ਜੀ ਸਟੈਂਡਰਡ ਵੇਖਣਾ ਇੱਥੇ ਵੇਖਿਓ ਇੱਥੋਂ ਦੇ ਪੜ੍ਹੇ ਹੋਏ 7 ਸਾਲ ਦੇ ਨੀਹਾਂ ਵਿੱਚ ਖੜ ਸਕਦੇ ਨੇ ਇੱਥੋਂ ਦਾ ਪੜ੍ਹਿਆ ਹੋਵੇ ਪਰ ਪੜ੍ਹਿਆ ਹੋਵੇ ਮੱਥਾ ਟੇਕ ਕੇ ਮੁੜਨ ਵਾਲਾ ਨਾ ਹੋਵੇ ਦੇਗਾ ਕਰਾਉਣ ਵਾਲਾ ਨਾ ਹੋਵੇ ਕੱਲੇ ਰਮਾਲੇ ਚੜਾਉਣ ਵਾਲਾ ਨਾ ਹੋਵੇ ਖੰਡ ਪਾਠ ਅੰਦਰ ਚੱਲਦਾ ਬਾਹਰ ਫਿਰਨ ਵਾਲਾ ਨਾ ਹੋਵੇ ਆਪ ਪਾਠ ਕਰਨ ਵਾਲਾ ਬਾਣੀ ਪੜ੍ਹਨ ਵਾਲਾ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਮਨ ਦੇ ਉੱਤੇ ਗੁਰਬਾਣੀ ਦਾ ਅਸਰ ਹੋਵੇ ਵਿਖਾਨਿਆਂ ਤੈਨੂੰ ਇੱਥੋਂ ਦੇ ਪੜ੍ਹੇ ਹੋਏ ਆ ਜਾ ਤੈਨੂੰ ਵਿਖਾਈਆ ਬਾਬਾ ਜਰਨੈਲ ਸਿੰਘ ਪੜ੍ਹਿਆ ਇਸ ਕਲਾ ਇਸ ਸਕੂਲ
ਸਾਬ ਸ੍ਰੀ ਅਕਾਲ
ਆ ਤੈਨੂੰ ਪੜ੍ਹਿਆ ਵਿਖਾਈਏ ਇੱਥੇ ਆ ਨੇ ਪੜ੍ਹੇ ਇੱਥੇ ਮਾਂ ਗੁਜਰੀ ਨੂੰ ਵੇਖ 80 ਸਾਲ ਦੀ ਕਿਵੇਂ ਪੁੱਤ ਤੋਰ ਤੇ ਆ ਪੋਤੇ ਤੋਰ ਦੇਣੇ ਖੇਡ ਨਹੀਂ ਪੜ੍ਹੇ ਵਿਖਾਈਏ ਤੈਨੂੰ ਕਿਸੇ ਗਰੀਬ ਦੇ ਲਈ ਆਵਾਜ਼ ਉਠਾਉਣ ਵਾਲੇ ਚ ਆਪਣਾ ਆਪ ਕੁਰਬਾਨ ਕਰਨ ਵਾਲੇ ਆ ਵੇਖ ਇੱਥੋਂ ਦੇ ਪੜ੍ਹੇ ਐ ਸਾਰੇ ਹਜੇ ਵੀ ਸ਼ੱਕ ਕਰਦਾ ਹੈ ਹਜੇ ਵੀ ਡਾਊਟ ਕਰਦਾ ਹੈ ਅਖੇ ਜੀ ਮੈਂ ਚੱਲਿਆ ਕਿਉਂ ਅਖੇ ਉਹਨਾਂ ਨੇ ਮੈਨੂੰ ਘਰ ਬਣਾ ਦਿੱਤਾ ਵਕਾਊ ਨਾ ਬਣ ਅਖੇ ਜੀ ਕਈ ਈਸਾਈ ਕਹਿਣਗੇ ਤੈਨੂੰ ਘਰ ਬਣਾ ਦਿੰਦੇ ਆ ਜਾ ਇਧਰਲੇ ਪਾਸੇ ਉਹਨਾਂ ਦੀ ਪੈਸਾ ਨਾ ਵੇਖੀ ਉਹਨਾਂ ਨੂੰ ਪੁੱਛੀ ਤੁਹਾਡੇ ਸਕੂਲ ਦਾ ਸਟੈਂਡਰਡ ਵਿਖਾਓ ਹੈ ਕੀ ਹੈ ਸਕੂਲ ਦਾ ਸਟੈਂਡਰਡ ਵਿਖਾਓ ਆ ਜਾਾਂਗੇ ਤੇਰੇ ਮਗਰ ਬਾਬਾ ਸਰਸੇ ਵਾਲਿਆ ਵਿਖਾ ਸਟੈਂਡਰਡ ਆਪਣਾ ਤੇ ਉਹਨੇ ਪਤਾ ਕੀ ਕਹਿਣਾ ਮੇਰਾ ਸਿਸਟਮ ਹਿੱਲ ਗਿਆ ਲੈ ਕਰ ਲੋ ਗੱਲ ਤੇ ਜਿਹਦਾ ਆਪਣਾ ਹੀ ਸਿਸਟਮ ਹਿੱਲਿਆ ਫਿਰ ਤਾਂ ਸਾਡਾ ਕੀ ਸਵਾਰ ਦੇਣੋ ਉਹਨੂੰ ਉਹਦਾ ਕੀ ਸਟੈਂਡਰਡ ਵੇਖੋਗੇ ਤੁਸੀਂ ਉਹ ਕੀ ਸਟੈਂਡਰਡ ਵੇਖੋਗੇ ਆਪਾਂ ਵਿਖਾਓ ਸਟੈਂਡਰਡ ਸਾਨੂੰ ਤੁਹਾਡੇ ਸਕੂਲ ਦਾ ਕੀ ਪੈਦਾ ਕੀਤਾ ਤੁਸੀਂ ਕਬਜ਼ੇ ਕੀਤੇ ਜ਼ਮੀਨਾਂ ਤੇ ਕੀ ਸਟੈਂਡਰਡ ਹੈ ਵਿਖਾਓਗੇ ਤੁਸੀਂ ਠੱਗਿਆ ਹੀ ਹੈ ਲੋਕਾਂ ਨੂੰ ਦੱਸੋ ਗੁਰੂ ਗੋਬਿੰਦ ਸਿੰਘ ਦੀਆਂ ਬਣਾਈਆਂ ਜਾਇਦਾਦਾਂ ਦਾ ਨਾਂ ਲਓ ਕਰੋ ਜ਼ਿਕਰ ਦੱਸੋ ਕਿਹੜੀਆਂ ਜਾਇਦਾਦਾਂ ਬੱਚਿਆਂ ਦੇ ਨਾਂ ਬੋਲਦੀਆਂ ਨੇ ਅਜੀਤ ਸਿੰਘ ਦੇ ਨਾਂ ਦੱਸੋ ਕੀ ਬੋਲਦਾ ਕਿਤੇ ਕੀ ਵਿਖਾਓਗੇ ਕਿਵੇਂ ਖੜ ਜਾਓਗੇ ਇਸ ਸਟੈਂਡਰਡ ਦੇ ਅੱਗੇ ਤੁਸੀਂ ਅਸੀਂ ਇਹ ਵੇਖਾਂਗੇ ਵੀ ਪੈਸੇ ਕਿੰਨੇ ਦਿੱਤੇ ਉਹਨਾਂ ਨੇ ਸਾਨੂੰ ਮੇਰੇ ਘਰ ਬਣਾ ਦਿੱਤਾ ਕਿ ਮੈਨੂੰ ਘਰ ਬਣਾ ਦਿੱਤਾ ਮੈਂ ਤਾਂ ਤੁਰ ਗਿਆ ਕਿ ਉੱਧਰ ਮੈਂ ਕਿਹਾ ਵਕਾਊ ਮਾਲ ਇਹਨਾਂ ਨੂੰ ਜਾਣ ਦਿਓ ਮੈਂ ਤੇ ਇੱਥੋਂ ਤੱਕ ਕਹਿੰਦਾ ਹੁੰਦਾ ਉਹ ਜਾਣ ਦਿਓ ਇਹਨੂੰ ਜਿਹੜਾ ਇਦਾਂ ਦਾ ਵਕਾਊ ਹੈ ਨਾ ਜੇ ਅੱਜ ਉਹਨੇ ਇੱਕ ਨੇ ਲੱਖ ਰੁਪਈਆ ਦੇ ਕੇ ਘਰ ਬਣਾ ਦਿੱਤਾ ਇਹ ਉਹਦਾ ਬਣ ਗਿਆ ਕੱਲ ਨੂੰ ਕਿਸੇ ਨੇ 5 ਲੱਖ ਦੇ ਦਿੱਤਾ ਇਹਨੇ ਉੱਧਰ ਤੁਰ ਪੈਣਾ ਇਹਨੂੰ ਵਕਾਊਆਂ ਨੂੰ ਬਾਹਰ ਕੱਢੋ ਲੋੜ ਹੀ ਨਹੀਂ ਇਹਨਾਂ ਦੀ ਇੱਥੇ ਗਿਣਤੀ ਵਧਾਉਣ ਦਾ ਕੀ ਹੈ? ਕੁਆਂਟਿਟੀ ਨਹੀਂ ਚਾਹੀਦੀ, ਕੁਆਲਿਟੀ ਚਾਹੀਦੀ ਹੈ। ਮੈਂ ਕਹਿੰਦਾ 2.5 ਕਰੋੜ ਚੋਂ ਸਿਰਫ 50 ਲੱਖ ਹੀ ਰਹਿ ਜਾਣ, ਪਰ ਹੁਣ ਸਹੀ ਆਖੋ ਸਤਨਾਮ। 50 ਲੱਖ ਛੱਡੋ, 5 ਲੱਖ ਬਥੇਰਾ ਹੈ, 5000 ਬਥੇਰਾ ਹੈ। ਮੈਂ ਕਹਿੰਦਾ ਇੱਕ ਸਮਾਂ ਆ ਜੇ 5 ਵੀ ਬਥੇਰੇ ਨੇ, ਪਰ ਹੁਣ ਸਹੀ। ਕੁਆਂਟਿਟੀ ਪੈਦਾ ਕਰਨੀ ਹੈ, ਇਦਾਂ ਦੇ ਪੈਦਾ ਕਰਨੇ ਹੁੰਦੇ। ਗੁਰੂ ਸਾਹਿਬ ਜਿੰਨੇ ਮਰਜ਼ੀ ਪੈਦਾ ਕਰ ਦਿੰਦੇ। ਇੱਕ ਗੱਲ ਹੋਰ ਚੇਤਾ ਰੱਖਿਓ, ਕੁਆਂਟਿਟੀ ਵਧਾਈ ਨਹੀਂ, ਅਸਲ 'ਚ ਵੱਧਦੀ ਹੋਈ ਉਦੋਂ ਆ ਜਦੋਂ ਮਿਲਾਵਟਾਂ ਹੋ ਜਾਣ। ਜਿੱਥੇ ਵੱਡੀਆਂ ਵੱਡੀਆਂ ਗੱਲਾਂ ਪੈਦਾ ਹੁੰਦੀਆਂ ਨੇ, ਉੱਥੇ ਕੁਆਲਿਟੀ ਨਹੀਂ ਹੁੰਦੀ। ਕੁਆਲਿਟੀ ਖਤਮ ਕਰੋਗੇ ਤਾਂ ਵਧੇਗਾ। ਬਿਲਕੁਲ ਸੱਚ ਦੇ ਰਾਹ ਤੇ ਤੁਰਨ ਵਾਲਾ ਜਿਹੜਾ ਬੰਦਾ ਹੋਵੇ, ਉਹਦੇ ਮਗਰ ਤੇ ਕੋਈ ਕੋਈ ਤੁਰ ਸਕਦਾ ਹੈ। ਹੁਣ ਤੁਸੀਂ ਗੱਲ ਇੱਕ ਗੱਲ ਸੁਣੋ, ਦਾਜ ਲੈਣਾ ਪਾਪ ਹੈ। ਸਿੱਧੀ ਗੱਲ ਹੈ ਨਾ, ਵੇਖੋ ਦਾਜ ਲੈਣਾ। ਪਿੰਡ 'ਚ ਕਿੰਨੇ ਬੰਦੇ ਕਹਿਣਗੇ, ਜਿਹੜੇ 100% ਕਹਿਣਗੇ ਵੀ ਅਸੀਂ ਗੁਰਦੁਆਰੇ 'ਚ ਰੋਟੀ ਖਾ ਕੇ ਆ ਜਾਵਾਂਗੇ, ਕਿੰਨੇ ਮੰਨਣਗੇ? ਇਹ ਸੱਚ ਹੈ, ਹੁਣ ਇਹ ਗੱਲ ਸੱਚ ਹੈ, ਪਰ ਕਿੰਨੇ ਮੰਨਣਗੇ? ਵੱਧ ਤੋਂ ਵੱਧ ਤੁਸੀਂ 1 ਜਾਂ 2 ਜਾਂ 4 ਬੰਦੇ ਲੱਭ ਲਓਗੇ, ਬਾਕੀ 400 ਕਹੇਗਾ ਵੀ ਤੇਰੇ ਪਿੱਛੇ ਲੱਗ ਕੇ ਅਸੀਂ ਨਹੀਂ ਸਾਈਨ ਕਰ ਸਕਦੇ। ਜਿਹੜਾ ਆਉਂਦਾ ਆਉਣ ਦੇ, ਆਖੋ ਸਤਨਾਮ। ਅਗਲੇ ਨੇ ਆਪਣੀ ਧੀ ਨੂੰ ਦੇਣਾ, ਅਸੀਂ ਮੰਗਦੇ ਹਾਂ, ਮੰਗਦੇ ਥੋੜ੍ਹਾ ਆ। ਅਗਲਾ ਆਪਣੀ ਧੀ ਨੂੰ ਭਾਵੇਂ ਜੋ ਮਰਜ਼ੀ ਦੇਵੇ, ਇਹੀ ਕਹਿੰਦੇ ਨੇ ਲੋਕ। ਸੱਚ ਇਹ ਹੈ, ਪਰ ਇਹ ਇੱਥੇ ਕੁਆਲਿਟੀ ਵੇਖੀ ਗਈ ਹੈ, ਇੱਥੇ ਗਿਣਤੀਆਂ ਨਹੀਂ ਵਧਾਈਆਂ ਗਈਆਂ ਵੀ ਵਧਾ ਦਿਓ, ਕਰੋ ਜੀ, ਦੱਸੋ ਕਿੰਨੇ ਕਿੰਨੇ ਹੋਣਗੇ ਇੱਥੇ। ਗਿਣਤੀ ਦੀ ਗੱਲ ਨਹੀਂ ਹੈ ਇੱਥੇ। ਇਸ ਕਰਕੇ ਜੇ ਸਟੈਂਡਰਡ ਇੰਨਾ ਵਧੀਆ ਤੁਸੀਂ ਕਹਿੰਦੇ ਹੋ ਵੀ ਪੜ੍ਹਾਈ ਇਹ ਵਧੀਆ ਹੈ, ਆਹ ਗੱਲਾਂ ਸਾਰੀਆਂ ਗੁਰਬਾਣੀ ਦੀਆਂ ਲੌਜੀਕਲੀ ਹਨ, ਦਲੀਲ ਹੈ ਇਹਦੇ ਵਿੱਚ, ਸੱਚ ਹੈ, ਤੇ ਫਿਰ ਐਡਮਿਸ਼ਨ ਲੈਣ ਵਿੱਚ ਝੇਪ ਕਿਉਂ ਹੈ ਬਈ? ਫਿਰ ਦਾਖਲਾ ਲੈਣ ਵਿੱਚ ਝੇਪ ਕਾਹਦੀ ਹੈ? ਜਦੋਂ ਮੈਂ ਵੀਰੋ ਭਰਾਵੋ ਤੁਹਾਨੂੰ ਕਹਿੰਦਾ ਵੀ ਦਾਖਲਾ ਲਓ, ਅੰਮ੍ਰਿਤ ਛਕਣਾ ਕੀ ਹੈ? ਦਾਖਲਾ ਲੈਣਾ, ਪੜ੍ਹਾਈ ਸ਼ੁਰੂ ਕਰਨੀ ਹੈ, ਇਹ ਪੜ੍ਹਾਈ ਹੈ। ਤੇ ਜੇ ਤੈਨੂੰ ਪਸੰਦ ਹੈ ਫਿਰ ਕਿਉਂ ਨਹੀਂ ਦਾਖਲਾ ਲੈਣਾ? ਫਿਰ ਪੜ੍ਹਾਈ ਸ਼ੁਰੂ ਕਰੀਏ, ਫਿਰ ਆਪਾਂ ਫਿਰ ਤੁਰੀਏ ਅੱਗੇ ਵਧੀਏ। ਕਮਾਲ ਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਇੱਕ ਇੱਕ ਕਨਸੈਪਟ ਨੂੰ ਵਿਚਾਰ ਕੇ ਵੇਖੋ, ਅੱਖਾਂ ਖੋਲ ਦਿੰਦੇ ਆ। ਆ ਗਿਆਨ ਅੰਮ੍ਰਿਤ ਵੀ ਕਿਤੇ ਛਕ ਕੇ ਵੇਖ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ
ਦੂਆ
ਦੂਆ। ਫਿਰ ਦੂਜਾ ਤੀਜਾ ਇੱਥੇ ਕਿਹਦੀ ਗੱਲ ਸੁਣਾਂਗੇ ਅਸੀਂ? ਜਿਹੜਾ ਬੰਦਾ ਗਿਆਨ ਅੰਮ੍ਰਿਤ ਛਕਦਾ ਹੈ ਨਾ, ਆ ਆ ਸੁਣ ਕੇ ਮੁੜ ਕੇ ਕਿਸੇ ਨੂੰ ਸੁਣਨ ਨੂੰ ਜੀ ਨਹੀਂ ਕਰਦਾ। ਮੈਂ ਸੱਚ ਕਹਿ ਰਿਹਾ, ਸਾਰੇ ਧਰਮ ਗ੍ਰੰਥਾਂ ਨੂੰ ਨਾ ਕਈ ਬਹੁਤ ਮੈਨੂੰ ਬਹੁਤ ਪੜ੍ਹਨ ਦਾ ਸ਼ੌਂਕ ਰਿਹਾ। ਪਹਿਲਾਂ ਮੈਂ ਘੱਟ ਤੋਂ ਘੱਟ 10,000 ਕਿਤਾਬ ਪੜ੍ਹੀ ਹੋਏਗੀ, ਘੱਟ ਤੋਂ ਘੱਟ। ਮੇਰੀ ਲਾਇਬ੍ਰੇਰੀ ਜੇ ਤੁਸੀਂ ਵੇਖੋ ਨਾ, ਇੱਡੀ ਵੱਡੀ ਹੈ, ਉਹਦੇ 'ਚ ਗਿਣਤੀ ਨਹੀਂ ਕਰ ਸਕਦੇ ਇੰਨੀਆਂ ਕਿਤਾਬਾਂ, ਬਹੁਤ ਪੜ੍ਹੀਆਂ ਨੇ। ਪਰ ਜਦੋਂ ਤੋਂ ਮੈਂ ਇਸ ਐਂਗਲ ਨਾਲ ਗੁਰਬਾਣੀ ਨੂੰ ਵਿਚਾਰਦਾ, ਮੇਰਾ ਜੀ ਨਹੀਂ ਕਰਦਾ ਕੋਈ ਕਿਤਾਬ ਵੇਖਣ ਨੂੰ, ਵੀ ਇਹਨਾਂ 'ਚ ਕੁਛ ਨਹੀਂ ਲੱਭਦਾ। ਗੁਰਬਾਣੀ ਦਾ ਐਂਗਲ ਬੜਾ ਕਮਾਲ ਦਾ, ਤੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਨੂੰ ਹੀ ਕਰਦੀ ਹੈ। ਸਾਰੇ ਵੇਖ ਲਓ ਭੋਖ ਕੇ, ਪਰ ਆਹ ਸਟੈਂਡਰਡ ਨਹੀਂ ਕਿਤੋਂ ਲੱਭਦਾ, ਆਹ ਕੁਆਲਿਟੀ ਨਹੀਂ ਸਾਨੂੰ ਕਿਤੋਂ ਲੱਭਦੀ। ਗੁਰੂ ਗ੍ਰੰਥ ਸਾਹਿਬ ਜੀ ਵਰਗੀ ਕੁਆਲਿਟੀ ਨਹੀਂ ਲੱਭਦੀ। ਜਦੋਂ ਦਲੀਲ ਲੌਜਿਕ ਹੈ ਨਾ ਜਿਹੜਾ, ਉਹ ਬੜਾ ਕਮਾਲ, ਬੋਲਤੀ ਬੰਦ ਹੋ ਜਾਂਦੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ। ਹਾਂ, ਬੰਦਾ ਦੋ ਤਰ੍ਹਾਂ ਦੇ ਬੰਦੇ ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ, ਇੱਕ ਉਹ ਜਿਹੜੇ ਡਰੋਕਲ ਨੇ ਵੀ ਨਹੀਂ ਐ ਹੋ ਜਾਏਗਾ, ਆਹ ਹੋ ਜਾਏਗਾ ਜੇ ਆਹ ਨਾ ਕੀਤਾ, ਆਹ ਹੋ ਜਾਏਗਾ। ਡਰੋਕਲ ਬੰਦਾ ਗੁਰਬਾਣੀ ਦੇ ਸੱਚ ਨੂੰ ਨਹੀਂ ਸਮਝ ਸਕਦਾ, ਪਹਿਲਾ ਡਰੋਕਲ, ਤੇ ਨੰਬਰ 2 ਤੇ ਹੰਕਾਰੀ। ਹੰਕਾਰੀ ਬੰਦਾ ਪਤਾ ਕੀ ਕਹਿੰਦਾ, ਇੰਨੇ ਸਾਲਾਂ ਤੋਂ ਯਾਰ ਇਦਾਂ ਹੀ ਕਰਦੇ ਆਏ ਆ, ਹੁਣ ਕਿਵੇਂ ਬਦਲ ਜਾਈਏ? ਆਖੋ ਸਤਨਾਮ। ਤੇ ਜੇ ਮੈਂ ਬਦਲ ਗਿਆ ਲੋਕੀ ਕੀ ਕਹਿਣਗੇ? ਜੇ ਅੱਜ ਮੈਂ ਬਦਲ ਗਿਆ ਤੇ ਮੈਨੂੰ ਦੁਨੀਆ ਗੱਲਾਂ ਕਰੇਗੀ ਵੀ ਪਹਿਲਾਂ ਤੇ ਇਦਾਂ ਕਹਿੰਦਾ ਸੀ, ਹੁਣ ਤੂੰ ਇਦਾਂ ਕਹਿਣ ਲੱਗ ਪਿਆ। ਅਸਲ 'ਚ ਬੰਦਾ ਦੋ ਤਰ੍ਹਾਂ ਦੇ ਬੰਦੇ ਨੇ ਜਿਹੜੇ ਗੁਰਬਾਣੀ ਨੂੰ ਮੰਨ ਨਹੀਂ ਸਕਦੇ। ਇੱਕ ਨੰਬਰ ਤੇ ਡਰੇ ਹੋਏ ਬੰਦੇ, ਡਰੋਕਲ, ਤੇ ਇੱਕ ਉਹ ਜਿਹੜੇ ਹੰਕਾਰੀ। ਇਹ ਦੋ ਤਰ੍ਹਾਂ ਦੇ ਬੰਦੇ ਗੁਰਬਾਣੀ ਦਾ ਸੱਚ ਸੁਣ ਸਮਝ ਨਹੀਂ ਸਕਦੇ। ਬਾਕੀ ਗੁਰਬਾਣੀ ਦਾ ਜਿਹੜਾ ਇਹ ਖਰਾ ਸੱਚ ਹੈ, ਇਹ ਖਰਾ ਕਰ ਦਿੰਦਾ ਜੀ, ਖਰਾ। ਇਸੇ ਕਰਕੇ ਪੜ੍ਹਦੇ ਨਾ ਕਈ ਵਾਰੀ, ਆਓ ਇਹਦਾ ਅਰਥ ਫੜੀਏ।
ਖੋਟੇ ਵੀ ਖਰੇ ਹੋ ਜਾਂਦੇ ਨੇ,
ਆ ਜਿਹੜੇ ਖਰੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠੇ ਆ ਜਿਹੜੇ
ਪਿਆਰਿਓ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਉਹ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ
ਬੋਲੋ 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 ਜਰਾ
ਖੋਟੇ ਵੀ ਖਰੇ ਹੋ ਜਾਂਦੇ ਨੇ
ਕੀ ਖਰਿਆਂ ਦਾ ਸੰਗ ਕਰਕੇ
ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ
ਖੋਟੇ ਵੀ ਖਰੇ ਹੋ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਖਰਿਆਂ ਦਾ
ਬੋਲੋ
ਇੱਥੇ ਖੋਟੇ ਵੀ ਖਰੇ ਹਰਿਆਂ ਦਾ
ਪੜੋ ਪੜੋ ਗੱਜ ਕੇ ਬਈ
ਜੀ ਖਰਿਆਂ ਦਾ ਸੰਗ ਹਰਿਆਂ ਦਾ ਸੰਗ ਕਰਕੇ ਬਾਬਾ ਬਾਬਾ ਹਰਿਆਂ ਦਾ ਸੰਗ ਕਰਕੇ
ਬਾਬਾ ਬਾਬਾ ਹਰਿਆਂ ਦਾ ਸੰਗ ਕਰਕੇ ਬਾਬਾ ਬਾਬਾ
ਬਾਬਾ ਬਾਬਾ ਜੀ ਖਰਿਆਂ ਦਾ ਸੰਗ ਕਰਕੇ ਬਾਬਾ ਬਾਬਾ ਖਰਿਆਂ ਦਾ ਸੰਗ ਕਰਕੇ
ਬਾਬਾ ਬਾਬਾ ਜੀ ਖਰਿਆਂ ਦਾ ਸੰਗ ਕਰਕੇ
ਬਾਬਾ ਖਰਿਆਂ ਦਾ ਸੰਗ ਕਰਕੇ
ਬਾਬਾ ਬਾਬਾ ਖਰਿਆਂ ਦਾ ਸੰਗ ਕਰਕੇ ਬਾਬਾ ਬਾਬਾ ਖਰਿਆਂ ਦਾ ਸੰਗ ਕਰਕੇ
ਬਾਬਾ ਬਾਬਾ ਖਰਿਆਂ ਦਾ ਸੰਗ ਕਰਕੇ ਬਾਬਾ ਬਾਬਾ ਖਰਿਆਂ ਦਾ ਸੰਗ ਕਰਕੇ
ਪਿਆਰਿਓ ਖੋਟੇ ਵੀ ਖਰੇ ਹੋ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਪਿਆਰੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਪਿਆਰੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ
ਸੰਗਤ ਕਰਕੇ ਸੰਗਤ ਕਰਕੇ ਜਦੋਂ ਸੰਤਨ ਸਿਉ ਮੇਰੀ ਲੇਵਾ ਦੇਵੀ ਜਦੋਂ ਲੈਣ ਦੇਣ ਗੁਣਾਂ ਦਾ ਕਰੇਗਾ ਭਾਈ ਗੁਣਾਂ ਦਾ ਲੈਣ ਦੇਣ ਸਿੱਖਣ ਆਏਗਾ ਹੁਣ ਪਤਾ ਕੀ ਕਹਿੰਦੇ ਆ ਪੰਜ ਰੁਪਈਏ ਰੱਖ ਦਿੱਤੇ ਬਾਬਾ ਟਰੈਕਟਰ ਆ ਜੇ ਤੇ ਇੱਕ ਕੋਲ ਬੈਠਾ ਕਹਿੰਦਾ ਪੰਜ ਹੋਰ ਰੱਖ ਦੇ ਟਰਾਲੀ ਵੀ ਮੰਗ ਲਾ ਮੁੜ ਕੇ ਟਰਾਲੀ ਲੋਕਾਂ ਤੋਂ ਮੰਗਦਾ ਫਿਰੇਗਾ ਪੰਜ ਹੋਰ ਰੱਖਦੇ ਜੇ ਪੰਜਾਂ ਨਾਲ ਟਰਾਲੀ ਮਿਲਦੀ ਫਿਰ ਪੰਜ ਹੋਰ ਰੱਖਦੇ ਟਰੱਕ ਜੇ ਟਰੈਕਟਰ ਮਿਲਦਾ ਤੇ ਪੰਜ ਹੋਰ ਰੱਖ ਕੋਈ ਟਰਾਲੀ ਵੀ ਦਿਓ ਏਦਾਂ ਮਿਲਦੀਆਂ ਟਰਾਲੀਆਂ ਉਹ ਤੇ ਤੈਨੂੰ ਮਿਹਨਤ ਕਰਨੀ ਪੈਣੀ ਜਿਹੜੇ ਮਿਹਨਤ ਕਰਦੇ ਨੇ ਬਿਨਾਂ ਮੰਗਿਆਂ ਤੋਂ ਸਭ ਕੁਝ ਆਪੇ ਮਿਲਦਾ ਹੈ ਮੰਗਣਾ ਥੋੜਾ ਪੈਂਦਾ ਉਹਨਾਂ ਨੂੰ ਕਦੀ ਨਹੀਂ ਜਾ ਕੇ ਝੋਲੀਆਂ ਅੱਡਦੇ ਇੱਥੇ ਛੱਡੋ, ਇੱਥੇ ਤੁਹਾਡੇ ਦੁਆਬੇ ਦੇ ਵਿੱਚ ਹੀ ਆ ਉਹ ਗੁਰਦੁਆਰਾ। ਮੈਂ ਵੀ ਵੇਖਿਆ, ਰੋਡ ਤੋਂ ਲੰਘਦੇ ਹੀ ਵੇਖਿਆ, ਸਾਡੇ ਰਾਤ ਦੇ ਦੀਵਾਨ ਉੱਥੇ ਨੇੜੇ ਚੱਲਦੇ ਆ, ਉੱਥੇ ਜਹਾਜ਼ ਚੜ੍ਹਦੇ ਆ। ਕਹਿੰਦੇ ਬਾਬਾ ਅਸੀਂ ਤੈਨੂੰ ਜਹਾਜ਼ ਚੜ੍ਹਾਤਾ, ਹੁਣ ਤੂੰ ਸਾਨੂੰ ਜਹਾਜ਼ ਚੜ੍ਹਾ ਦੇ। ਅੱਗੇ ਜਹਾਜ਼ ਚੜ੍ਹਾਓ, ਉੱਥੋਂ ਜਹਾਜ਼ ਚੜ੍ਹ ਜਾਂਦਾ ਬੰਦਾ। ਜੇ ਸਟੂਡੈਂਟ ਪੜ੍ਹੇ ਲਿਖੇ ਜੀ, ਆਈਲੈਟਸ ਕੀਤੀ, ਮਿਹਨਤ ਕੀਤੀ 16 ਸਾਲ ਪੜ੍ਹਾਈ ਕਰਕੇ, ਤੇ ਉਹ ਇਹ ਨਹੀਂ ਮੰਨਦੇ ਕਿ ਮਾਲਕਾ ਤੇਰੀ ਦਿੱਤੇ ਦਿਮਾਗ ਨਾਲ ਤੇਰੀ, ਮੇਰੇ ਪਰਮਾਤਮਾ ਜੀ ਵਾਹਿਗੁਰੂ ਜੀ ਤੂੰ ਸਾਨੂੰ ਆਹ ਦਿਮਾਗ ਦਿੱਤਾ ਸੀ, ਅਸੀਂ ਖੋਲਿਆ, ਅਸੀਂ ਪੜ੍ਹੇ, ਮਿਹਨਤ ਕੀਤੀ, ਤੇਰੀ ਦਿੱਤੀ ਦਾਤ ਨੂੰ ਵਰਤ ਕੇ ਆ ਵੀਜ਼ਾ ਲੱਗ ਗਿਆ, ਹੁਣ ਚੱਲੇ ਆ ਆਸਟ੍ਰੇਲੀਆ। ਤੇਰੀ ਦਿੱਤੀ ਦਾਤ ਵਰਤ ਲਈ ਅਸੀਂ, ਤੇ ਜੇ ਨਾ ਮਿਹਨਤ ਕਰੇ, ਨਾ ਹੀ ਆਈਲੈਟਸ ਕਰੇ, ਨਾ ਹੀ ਪੜ੍ਹਾਈ ਕਰੇ, ਤੇ ਫਿਰ ਉੱਥੇ ਜਾ ਕੇ ਜਹਾਜ਼ ਚੜ੍ਹਾ ਦੇ ਵੀ ਬਾਬਾ ਮੇਰਾ ਵੀ ਸਟੂਡੈਂਟ ਵੀਜ਼ਾ, ਐਵੇਂ ਕਿਵੇਂ ਲੱਗਦਾ ਤੇਰਾ ਵੀਜ਼ਾ, ਐਦਾਂ ਕਿਵੇਂ? ਗੁਰੂ ਸਾਹਿਬ ਸਾਨੂੰ ਮਿਹਨਤ ਕਰਨੀ ਸਿਖਾਉਂਦੇ ਆ, ਐਦਾਂ ਦੇ ਬਣਾਇਆ ਗੁਰੂ ਸਾਹਿਬ ਨੇ ਸਾਨੂੰ ਵੀ ਏਦਾਂ ਹੀ ਤੁਸੀਂ ਅਰਦਾਸਾਂ ਕਰਿਆ ਕਰੋ ਵੀ ਆਹ ਦੇ ਦਿਓ ਜੀ, ਆਹ ਦੇ ਦਿਓ। ਅਸੀਂ ਇੱਥੇ ਕੀ ਲੈਣ ਆਉਣਾ ਸੀ? ਇੱਥੇ ਗੁਣ ਲੈਣ ਆਉਣਾ ਸੀ, ਸਿੱਖਣ ਆਉਣਾ ਸੀ ਅਸੀਂ ਇੱਥੇ। ਇੱਥੇ ਗੁਰੂ ਸਾਹਿਬ ਐਦਾਂ ਨਹੀਂ ਕਹਿੰਦੇ ਵੀ ਇੱਥੇ ਮੇਰੇ ਅੱਗੇ ਏਦਾਂ ਖੜ ਝੋਲੀ ਅੱਡ ਕੇ, ਏਦਾਂ ਝੋਲੀ, ਏਦਾਂ ਝੋਲੀ ਲਓ ਜੀ ਮਹਾਰਾਜ ਆਹ ਪਾ ਦਿਓ ਜੀ, ਮਹਾਰਾਜ ਪੁੱਤ ਦੇ ਦਿਓ। ਕਹਿਣਗੇ ਪੁੱਤ ਤੇ ਉਹਨਾਂ ਦੇ ਵੀ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ। ਕਾਮਰੇਡਾਂ ਦੇ ਪੁੱਤ ਹੁੰਦੇ ਕਿ ਨਹੀਂ? ਬੋਲੋ ਬੋਲੋ ਜੀ, ਜਿਹੜੇ ਕਮਿਊਨਿਸਟ ਬੰਦੇ ਹੁੰਦੇ ਨੇ ਕੀ ਉਹਨਾਂ ਦੇ ਪੁੱਤ ਨਹੀਂ ਹੁੰਦੇ? ਹੁੰਦੇ ਆ। ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ, ਗੁਰਦੁਆਰੇ ਕਦੇ ਵੀ ਨਹੀਂ ਗਏ, ਕੀ ਉਹਨਾਂ ਦੇ ਉਹਨਾਂ ਦੇ ਖੇਤ ਵਿੱਚ ਮੀਂਹ ਪੈਂਦਾ ਕਿ ਨਹੀਂ ਪੈਂਦਾ? ਭੁੱਖੇ ਮਰਦੇ ਆ ਉਹ, ਰੋਟੀ ਖਾਂਦੇ ਕਿ ਨਹੀਂ ਖਾਂਦੇ? ਐ ਭੁੱਖੇ ਤੇ ਨਹੀਂ ਮਰਦੇ। ਇਸ ਗੱਲ ਨੂੰ ਕਦੋਂ ਸਮਝਾਂਗੇ ਅਸੀਂ ਵੀ ਗੁਰਦੁਆਰੇ ਜਾਣ ਦਾ ਮਤਲਬ, ਸਾਧ ਸੰਗਤ ਵਿੱਚ ਜਾਣ ਦਾ ਮਤਲਬ ਸਿੱਖਣਾ ਹੈ। ਗੁਰੂ ਸਾਹਿਬ ਕਹਿੰਦੇ ਕਰ ਪਰੇ ਝੋਲੀ, ਇਹ ਗੱਲ ਮੇਰੇ ਨਾਲ ਨਾ ਕਰ, ਇਹ ਤੇ ਤੂੰ ਮਿਹਨਤ ਕਰੇਗਾ ਤੇ ਤੇਰੀ ਝੋਲੀ ਭਰੀ ਹੋਈ ਰਹਿਣੀ ਹੈ। ਪੜ੍ਹਾਈ ਕਰੇਗਾ, ਮਿਹਨਤ ਕਰੇਗਾ, ਖੇਤਾਂ 'ਚ ਕੰਮ ਕਰੇਗਾ, ਜੇਬ ਤੇਰੀ ਭਰੀ ਰਹੇਗੀ। ਇਹ ਕਹਿੰਦੇ ਨੇ ਆਹ ਫੜ, ਆਹ ਖੋਲ, ਆ ਇੱਥੇ ਪਾਨਾ ਮੈਂ, ਜਿਹੜਾ ਮੈਂ ਜਿਹੜਾ ਖਜ਼ਾਨਾ ਦਿੰਦਾ ਇਹ ਇੱਥੇ ਪਾਈਦਾ। ਆਖੋ ਸਤਨਾਮ। ਸੁਣੋ ਜੀ, ਦੱਸੋ, ਜਵਾਬ ਦਿਓ, ਆ ਜਿਹੜਾ ਸਾਰਾ ਕੁਝ ਗੁਰਬਾਣੀ ਦਾ ਬਚਨ ਸੁਣ ਰਹੇ ਹੋ ਇਹ ਕਿੱਥੇ ਪਾ ਰਹੇ ਹੋ? ਦੱਸੋ ਕਿੱਥੇ ਪਾ ਰਹੇ ਹੋ ਜੀ? ਇੱਥੇ ਦਿਮਾਗ 'ਚ ਪਾ ਰਹੇ ਹੋ ਕਿ ਜੇਬ 'ਚ ਪਾਉਂਦੇ ਹੋ? ਇਹ ਜੇਬਾਂ 'ਚ ਨਹੀਂ ਪੈਂਦਾ, ਇਹ ਇੱਥੇ ਪੈਂਦਾ, ਇਹਨੂੰ ਖੋਲਦਾ ਹੈ, ਇਹ ਚਾਬੀ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਆ ਸਾਧ ਸੰਗਤ 'ਚ ਕੁੰਜੀ ਹੈ। ਇੱਥੇ ਜਦੋਂ ਵਿਚਾਰ ਚੱਲਦੀ ਹੈ ਉਦੋਂ ਫਿਰ ਇਹ ਖੁੱਲਦਾ ਹੈ, ਇਹਨੂੰ ਖੋਲਣਾ ਆਪਾਂ। ਖਜ਼ਾਨਾ ਤੇ ਦਿੱਤਾ ਹੀ ਪਿਆ ਮਾਲਕ ਨੇ, ਇਹਨੂੰ ਖੋਲਣਾ ਹੈ ਆਪਾਂ ਸਭ ਇੱਥੇ। ਗੁਰੂ ਸਾਹਿਬ ਤੇਰੇ ਆ ਕਹਿੰਦੇ ਆ ਖੋਲ, ਜਿਵੇਂ ਨਿਰਮਲ ਬਾਬਾ ਕਹਿੰਦਾ ਹੁੰਦਾ, ਕਹਿੰਦਾ ਪਰਸ ਖੋਲ ਲਓ ਸਾਰੇ, ਕਿਰਪਾ ਆਉਣ ਲੱਗੀ। ਉਹ ਤੇ ਪਰਸ ਨਹੀਂ ਖੁਲਾ ਲੈਂਦਾ, ਬੀਬੀਆਂ ਵੀ ਪਰਸ ਖੋਲ ਕੇ, ਜਿੱਪਾਂ ਖੋਲ ਕੇ, ਪਰਸਾਂ ਦੀਆਂ ਇਦਾਂ ਵੀ ਲਓ ਜੀ। ਤੇ ਵੱਡੇ ਆਪਣੇ ਵਰਗੇ ਸਿਆਣੇ ਦਾਨੇ ਬੰਦੇ ਦਾੜੀਆਂ ਵਾਲੇ ਵੀ ਵਿੱਚ ਗਏ ਹੁੰਦੇ ਆ ਕਈ, ਤੇ ਉਹ ਵੀ ਇਦਾਂ ਬਟਵਾ ਆਪਣਾ ਲੈ ਕੇ ਇਦਾਂ 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 ਖੋਲ ਕੇ ਬੈਠੇ ਨੇ, ਆ ਜਾਏਗੀ ਕਿਰਪਾ ਸਿੰਧੂ ਵੀ। ਵੇਲੜਾ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ, ਤੇਰੀ ਪਰਸ ਖਾਲੀ ਹੋਈ ਰਹਿਣਗੇ, ਆਪੇ ਭਰ ਜਾਣਗੇ। ਸਾਡੇ ਗੁਰੂ ਸਾਹਿਬ ਨੇ ਸਿਖਾਇਆ, ਉਦਮ ਕਰੇਂਦੇ ਆ ਜੀਓ ਤੂੰ ਕਮਾਉਂਦੇ ਆ, ਸੁੱਖ ਪੁੰਚ ਕਮਾਈ ਕਰ, ਮਿਹਨਤ ਕਰੋ ਆਪਣੀ ਜ਼ਿੰਦਗੀ ਵਿੱਚ, ਕਮਾਈ ਕਰੋ। ਇੱਥੇ ਇੱਥੇ ਇਹਨੂੰ ਖੋਲੋ ਜਨਾ। ਭਾਗ ਥੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਸੰਗਤ ਵਿੱਚ ਆ ਕੇ ਆ ਕੁਝ ਸਿੱਖਣਾ ਸੀ ਭਾਈ, ਇਸ ਕਰਕੇ ਇੱਥੇ ਬੇੜਾ ਪਾਰ ਉਹਨਾਂ ਦਾ ਹੋਣਾ ਹੈ, ਪਰਮ ਗਤੀ ਉਹਨਾਂ ਦੀ ਹੋਣੀ ਹੈ ਜਿਹੜੇ ਸੁਣਦੇ ਆ ਸਮਝਦੇ ਆ। ਫਿਰ ਜਦੋਂ ਬੰਦਾ ਇਦਾਂ ਵੇਖਦਾ ਵੀ ਕਦੇ ਮੇਰੇ ਤੇ ਯਾਰ ਕਾਮ ਧੱਕਾ ਕਰਦਾ, ਮੇਰੇ ਨਾਲ ਕੰਟਰੋਲ ਕਰ ਲੈਂਦਾ ਮੇਰੇ ਤੇ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਹੰਕਾਰ, ਫਿਰ ਕੀ ਹੁੰਦਾ ਜੀ? ਉਹ ਫਿਰ ਅਰਦਾਸ ਕਰਦਾ, ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ, ਸਭ ਗੁਣ ਤੇਰੇ, ਮੈਂ ਔਗੁਣਾਂ ਦਾ ਭਰਿਆ ਹੋਇਆ ਤੇ ਸਾਰੇ ਗੁਣ ਤੇਰੇ ਚ, ਸਾਰੇ ਗੁਣ ਤੇਰੇ ਚ, ਇਦਾਂ ਮੇਰੇ ਤੇ ਪਾ, ਮੇਰੇ ਤੇ ਕਿਰਪਾ ਕਰ, ਮੈਨੂੰ ਅਕਲ ਆਵੇ, ਮੈਨੂੰ ਸਮਝ ਆਵੇ। ਫਿਰ ਆਪਾਂ ਪੜ੍ਹਦੇ ਹਾਂ ਵੀ ਮੈਂ ਕੱਲਾ ਤੇ ਪੰਜ ਨੇ, ਪੰਚ ਬਿਖਾਦੀ,
ਪੰਚ ਬਿਖਾਦੀ ਇੱਕ ਗਰੀਬਾ, ਰੱਖੋ ਰੱਖਣਹਾਰੇ,
ਇਹ ਪੰਜ ਨੇ ਇਹ ਪੰਜ ਨੇ ਤੇ ਮੈਂ ਕੱਲਾ, ਮੇਰੇ ਤੇ ਕਿਰਪਾ ਕਰ, ਰੱਖ ਲੈ ਰੱਖ ਲੈ, ਮੈਨੂੰ ਅਕਲ ਦੇ, ਮੈਨੂੰ ਰੱਖ ਲੈ, ਬਚਾ ਲੈ ਇਹਨਾਂ ਤੋਂ। ਇਹ ਤੰਗ ਬਹੁਤ ਕਰਦੇ ਨੇ। ਹਾਂਜੀ,
ਖੇਦ ਕਰ ਹੈ ਔਰ ਬਹੁਤ ਸੰਤਾਵੇ ਹੈ, ਆਇਓ ਸ਼ਰਨ ਤੁਹਾਰੇ।
ਇਹ ਮੈਨੂੰ ਤੰਗ ਬਹੁਤ ਕਰਦੇ ਨੇ ਜੀ, ਇਹਦੇ ਨਾਲ ਮੇਰਾ ਖੇਦ ਬਹੁਤ ਹੋ ਰਿਹਾ, ਮੈਨੂੰ ਘਾਟਾ ਬਹੁਤ ਵੱਡਾ ਪੈ ਰਿਹਾ ਹੈ, ਇਹਦੇ ਕਰਕੇ ਖੇਦ ਕਰੇ ਹੈ ਔਰ ਬਹੁਤ ਸੰਤਾਵੇ, ਬੜਾ ਤੰਗ ਕਰਦੇ ਹੈ, ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੇਰੇ ਤੇ ਮਿਹਰ ਕਰਦੇ। ਹਾਂਜੀ,
ਕਰ ਕਰ ਹਾਰਿਓ ਅਨੰਤ ਬਹੁ ਭਾਂਤੀ, ਛੋਟੇ ਕਤੂ ਨਾਹੀ।
ਸ਼ਬਦ ਦੀ ਵਿਚਾਰ ਨੂੰ ਧਿਆਨ ਨਾਲ ਸੁਣਿਓ ਜੀ, ਇੱਥੇ ਸੁਸਤ ਨਾ ਹੋਇਓ। ਆ ਸ਼ਬਦ ਦੀ ਵਿਚਾਰ ਵੇਲੇ ਨਾ ਅਸੀਂ ਹੋਰ ਗੱਲਾਂ ਵਿੱਚ ਤੇ ਕਾਇਮ ਹੋ ਜਾਂਦੇ ਹਾਂ, ਪਰ ਜਦੋਂ ਬਾਣੀ ਦੀ ਗੱਲ ਚੱਲਦੀ ਉਦੋਂ ਢਿੱਲੇ ਜੇ ਪੈ ਜਾਂਦੇ ਆ। ਕਹਿੰਦੇ ਮੈਂ ਬੜਾ ਕੁਝ ਕਰ ਕਰਕੇ ਹਾਰ ਗਿਆ ਗੁਰੂ ਜੀ, ਮੈਂ ਤੇ ਹਾਰ ਗਿਆ, ਇਹ ਮੈਨੂੰ ਛੱਡਦੇ ਨਹੀਂ, ਬੜੇ ਤਰੀਕੇ ਮੈਂ ਵਰਤੇ ਐ, ਅਨੇਕ ਤਰੀਕੇ ਮੈਂ ਵਰਤ ਕੇ ਵੇਖ ਲਏ ਐ, ਪਰ ਛੋਟਾ ਹੈ ਕਤੂ ਨਾਹੀ, ਇਹ ਮੈਨੂੰ ਛੱਡਦੇ ਹੀ ਨਹੀਂ ਮੇਰਾ ਖਹਿੜਾ, ਮੇਰੇ ਤੇ ਕਿਰਪਾ ਕਰ। ਹਾਂਜੀ,
ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ।
ਮੇਰੇ ਮਾਲਕ ਜੀ, ਮੈਨੂੰ ਤੇਰੀ ਓਟ ਮੈਂ ਇਹ ਸੁਣਿਆ ਮੈਂ ਵੀ ਸਾਧ ਸੰਗਤ ਚ ਆ ਕੇ ਮਿਟ ਜਾਂਦੇ ਆ, ਇਹ ਮੈਂ ਸੁਣਿਆ ਵੀ ਸਾਧ ਸੰਗਤ ਵਿੱਚ ਆ ਕੇ ਮਿਟ ਜਾਂਦੇ ਆ। ਜੇ ਸੱਚ ਦੀ ਵਿਚਾਰ ਸੰਗਤ ਵਿੱਚ ਬਹਿ ਕੇ ਸੁਣੀਏ ਫਿਰ ਮਿਟ ਜਾਂਦੇ ਆ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਹਿ ਮਲੰਤ ਜਮ ਤਰਾਸ
ਮਿਟਾਈ,
ਡਰ ਖਤਮ ਹੋ ਜਾਂਦਾ। ਹਾਂਜੀ,
ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ।
ਇੱਥੇ ਕੀ ਹੈ ਜੀ, ਮੈਨੂੰ ਸਤਿਗੁਰੂ ਮਿਲੇ, ਮਾਲਕ ਨੇ ਮੇਰੇ ਤੇ ਕਿਰਪਾ ਕੀਤੀ, ਸਤਿਗੁਰੂ ਮਿਲੇ, ਸੱਚਾ ਗਿਆਨ ਮਿਲਿਆ, ਗੁਰਮੁਖ ਮਿਲੇ, ਉਹਨਾਂ ਤੋਂ ਮੈਨੂੰ ਹੌਸਲਾ ਹੋਇਆ। ਹੌਸਲਾ ਪਤਾ ਕੀ ਹੋਇਆ, ਵੀ ਡਰਿਆ ਨਾ ਕਰੋ ਇਹਨਾਂ ਤੋਂ, ਕਾਮ ਕੰਟਰੋਲ ਵਿੱਚ ਕੀਤਾ ਜਾ ਸਕਦਾ, ਕ੍ਰੋਧ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ, ਲੋਭ ਕੰਟਰੋਲ ਵਿੱਚ ਕੀਤਾ ਜਾ, ਇਹਨਾਂ ਤੋਂ ਡਰਿਆ ਨਾ ਕਰੋ। ਮੈਨੂੰ ਸੰਤ ਮਿਲੇ, ਤਿੰਨ ਤੇ ਧੀਰਜ ਪਾਇਆ, ਉਹਨਾਂ ਤੋਂ ਮੈਨੂੰ ਹੌਸਲਾ ਹੋ ਗਿਆ ਵੀ ਇਹ ਬੇਕੰਟਰੋਲਾ ਨਹੀਂ, ਕੰਟਰੋਲ ਚ ਹੋ ਸਕਦਾ ਭਾਈ, ਇਹ ਬਚਿਆ ਜਾ ਸਕਦਾ। ਹਾਂਜੀ,
ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ।
ਮੈਨੂੰ ਸਤਿਗੁਰ ਤੋਂ ਮੰਤਰ ਮਿਲਿਆ, ਮੰਤਰ ਮਤਲਬ ਗਿਆਨ ਮਿਲਿਆ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਮੈਨੂੰ ਅਕਲ ਮਿਲੀ, ਸੰਤੀ ਮੰਤ ਦਿਓ ਮੋਹੇ ਨਿਰਭਉ। ਕਹਿੰਦੇ ਫਿਰ ਮੈਨੂੰ ਹੁਣ ਇਹਨਾਂ ਦਾ ਡਰ ਨਹੀਂ ਲੱਗਦਾ, ਹੁਣ ਮੈਨੂੰ ਇਹਨਾਂ ਤੋਂ ਕੋਈ ਡਰ ਨਹੀਂ ਲੱਗਦਾ, ਕਿਉਂਕਿ ਮੈਨੂੰ ਗੁਰੂ ਸਾਹਿਬ ਨੇ ਅਕਲ ਦੇ ਦਿੱਤੀ, ਨਿਰਭਉ ਬਣਾ ਦਿੱਤਾ, ਹੁਣ ਨਿਡਰ ਹੋ ਗਏ ਅਸੀਂ, ਨਿਡਰ ਹੁਣ ਨਹੀਂ ਇਹਨਾਂ ਪੰਜਾਂ ਤੋਂ ਡਰ ਲੱਗਦਾ, ਪਹਿਲਾਂ ਡਰੀ ਜਾਂਦੇ ਸੀ ਹਰ ਵੇਲੇ ਵੀ ਕਦੇ ਐਂ ਨਾ ਹੋ ਜੇ, ਐਂ ਨਾ ਹੋ ਜੇ, ਹੁਣ ਨਹੀਂ ਡਰ ਲੱਗਦਾ, ਮਾਲਕਾ ਤੂੰ ਮੇਰੇ ਨਾਲ ਹੈ, ਹੁਣ ਹੌਸਲੇ 'ਚ ਰਹੀਦਾ ਹੈ। ਹਾਂਜੀ,
ਜੀਤ ਲਏ ਓਏ ਮਹਾ ਬੇਖਾਦੀ, ਸਹਿਜ ਸੋਹੇਲੀ ਬਾਣੀ।
ਮਾਲਕ ਦੀ ਬਾਣੀ ਨਾਲ ਜ਼ਿੰਦਗੀ ਵਿੱਚ ਸਹਿਜ ਆ ਗਿਆ, ਸਹਿਜ ਲਿਆਉਣ ਵਾਲੀ ਬਾਣੀ ਸੁਣ ਕੇ ਇਹ ਪੰਜੇ ਜਿੱਤੇ ਗਏ। ਜੀਤ ਲਈਏ ਓਏ ਮਹਾ ਬਿਖਾਦੀ, ਤੰਗ ਬਹੁਤ ਕਰਦੇ ਨੇ ਪਰ ਬੰਦਾ ਬਾਣੀ ਸੁਣਦਾ ਰਹਿੰਦਾ, ਸਮਝਦਾ ਰਹਿੰਦਾ, ਇਹਨਾਂ ਤੇ ਜਿੱਤੇ ਜਾ ਸਕਦੇ। ਜੀਤ ਲਈਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਹਾਂਜੀ,
ਕਹੋ ਨਾਨਕ ਮਨ ਭਇਆ ਪਰਗਸਾ, ਪਾਇਆ ਪਦ ਨਿਰਬਾਣੀ।
ਬਸ ਅਸਲੀ ਪਦਵੀ ਪ੍ਰਾਪਤ ਹੋ ਗਈ। ਹਰ ਬੰਦਾ ਕਹਿੰਦਾ ਆਹ ਪਦ ਮੈਨੂੰ ਮਿਲ ਜਾਵੇ, ਉਹਦਾ ਮਿਲ ਜਾਵੇ, ਆਹ ਪਦਵੀ ਮਿਲ ਜੇ, ਆਹ ਪਦਵੀ ਮਿਲ ਜੇ, ਪਰ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਕਹੋ ਨਾਨਕ ਮਨ ਭਇਆ ਪਰਗਸਾ, ਕਹਿੰਦੇ ਚਾਨਣ ਹੋ ਗਿਆ, ਪਾਇਆ ਪਦ ਨਿਰਬਾਣੀ, ਨਿਰਬਾਣ ਪਦਵੀ ਪ੍ਰਾਪਤ ਹੋ ਗਈ, ਨਿਰਬਾਣ। ਹੁਣ ਕੋਈ ਡਰ ਨਹੀਂ ਰਿਹਾ ਇਹਨਾਂ ਦਾ, ਗੁਰਬਾਣੀ ਤੋਂ ਅਕਲ ਲੈਣ ਕਰਕੇ, ਸਮਝਣ ਕਰਕੇ ਕਿਤੇ ਦੀ ਕਿਤੇ ਪਹੁੰਚ ਗਏ, ਪਰਮ ਗਤੀ ਹੋ ਗਈ, ਪਰਮ ਪਦ ਪ੍ਰਾਪਤ ਹੋ ਗਿਆ। ਜਿਹਨੂੰ ਪਰਮ ਗਤੀ ਜਿਹਦੀ ਹੋ ਗਈ, ਪਰਮ ਪਦ ਮਿਲ ਗਿਆ, ਉਹੀ ਪਰਮ ਮਨੁੱਖ ਬਣ ਗਿਆ। ਪਰਮ ਮਨੁੱਖ, ਇੱਕ ਤੇ ਮਨੁੱਖ ਤੇ ਸਾਰੇ ਹੀ ਹੈ, ਪਰ ਮਨੁੱਖ ਦੇ ਵਿੱਚ ਪਾਵਰ ਹੈ ਕਿ ਪਰਮ ਮਨੁੱਖ ਬਣ ਸਕੇ। ਇਹ ਚੇਤਾ ਰੱਖਿਓ ਬੰਦੇ ਆਪਾਂ ਸਾਰੇ ਹੀ ਆ ਆਪਾਂ ਆਪਣੇ ਚ ਇਹ ਚੀਜ਼ ਹੈ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਮੈਂ ਦੁਬਾਰਾ ਕਰਦਾ ਹਾਂ ਵੀ ਇਹ ਬੰਦਾ ਹੀ ਹੈ ਜਿਹੜਾ ਕਿਸੇ ਵਾਸਤੇ ਆਪਣੀ ਨੀਂਦ ਤਿਆਗ ਸਕਦਾ ਹੈ ਸਾਰੀ ਰਾਤ ਕਿਸੇ ਮਰੀਜ਼ ਦੇ ਸਰਾਣੇ ਬਹਿ ਸਕਦਾ ਹੈ ਇਹ ਬੰਦਾ ਹੀ ਹੈ ਜਿਹੜਾ ਕਿਸੇ ਲਈ ਆਪਣੀ ਜਾਇਦਾਦ ਕੁਰਬਾਨ ਕਰ ਸਕਦਾ ਹੈ ਇਹ ਬੰਦਾ ਹੀ ਹੈ ਕਿਸੇ ਲਈ ਆਪਣੇ ਪੁੱਤ ਵੀ ਪਰਵਾਹ ਸਕਦਾ ਹੈ ਇਹ ਬੰਦੇ ਦੇ ਵਿੱਚ ਪਾਵਰ ਆ ਸਕਦੀ ਹੈ ਜੀ ਬੰਦਾ ਹੀ ਅਕਲ ਲੈ ਕੇ ਪਰਮ ਮਨੁੱਖ ਬਣ ਸਕਦਾ ਹੈ ਮਨੁੱਖ ਤੋਂ ਪਰਮ ਮਨੁੱਖ ਬਣ ਸਕਦਾ ਹੈ ਇਹ ਮਨੁੱਖ ਹੀ ਬਣ ਸਕਦਾ ਹੈ ਹੋਰ ਪਸ਼ੂ ਪੰਛੀ ਨਹੀਂ ਬਣਨੇ ਇਹ ਬੰਦਾ ਹੀ ਅੱਗੇ ਜਾ ਸਕਦਾ ਹੈ ਆਪਾਂ ਆਪਣੀ ਗਤੀ ਕਰਾਈਏ ਗੁਰੂ ਸਾਹਿਬ ਤੋਂ ਅਕਲ ਲਈਏ ਸੇਧ ਲਈਏ ਸਾਧ ਸੰਗਤ ਜੀ ਬੇਨਤੀ ਹੈ 4 ਵਜ ਗਏ 2 ਘੰਟੇ ਹੋ ਗਏ ਪੂਰੇ ਕਿਉਂਕਿ ਰਾਤ ਦਾ ਦੀਵਾਨ ਵੀ ਹੈ ਆਪਾਂ ਉੱਥੇ ਵੀ ਹਾਜ਼ਰੀ ਭਰਨੀ ਹੈ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਕੱਲ ਦਾ ਦੀਵਾਨ ਦੁਪਹਿਰ ਦਾ ਇੱਥੇ ਇਸੇ ਤਰ੍ਹਾਂ ਲੱਗਣਾ ਇੱਕੋ ਦੀਵਾਨ ਅੱਜ ਦਾ ਤੇ ਕੱਲ ਦਾ 2 ਦਿਨ ਦਾ ਹੀ ਸੀ ਤੇ ਕੱਲ ਆਪਾਂ ਅੰਮ੍ਰਿਤ ਸੰਚਾਰ ਜਿਹੜਾ ਪਿੰਡ ਮੌਜੋਵਾਲ ਮਜਾਰਾ ਹੈ ਨਾ ਆਪਣਾ ਇਹੀ ਪਿੰਡ ਹੈ ਜਿਹੜਾ ਮੌਜੋਵਾਲ ਮਜਾਰਾ ਪਿੰਡ ਵਿੱਚ ਕੱਲ ਅੰਮ੍ਰਿਤ ਸੰਚਾਰ ਹੋਣਾ ਗੁਰਦੁਆਰਾ ਬਾਬਾ ਜਵਾਹਰ ਸਿੰਘ ਜੀ ਜਿਹੜਾ ਗੁਰਦੁਆਰਾ ਬਾਬਾ ਜਵਾਹਰ ਸਿੰਘ ਜੀ ਇਹ ਪਿੰਡ ਦੇ ਵਿੱਚ ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹੜੇ ਮੇਰੇ ਵੀਰਾਂ ਨੇ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਹੜੇ ਬਜ਼ੁਰਗਾਂ ਨੇ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਸਟੈਂਡਰਡ ਸਕੂਲ ਦਾ ਏਡਾ ਵਧੀਆ ਹੋਵੇ ਸਾਨੂੰ ਦਾਖਲਾ ਲੈਣਾ ਚਾਹੀਦਾ ਹੈ ਇਹ ਪੜ੍ਹਾਈ ਸ਼ੁਰੂ ਕਰਨੀ ਚਾਹੀਦੀ ਹੈ ਜੀ ਸਾਨੂੰ ਇਹ ਪੜ੍ਹਾਈ ਸ਼ੁਰੂ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਵੀਰਾਂ ਭਰਾਵਾਂ ਭੈਣਾਂ ਬਜ਼ੁਰਗਾਂ ਮਾਤਾਵਾਂ ਨੂੰ ਬੇਨਤੀ ਕਰਦਾ ਹੈ ਵੀ ਆਓ ਆਪਾਂ ਗੁਰੂ ਵਾਲੇ ਬਣੀਏ ਦਾਖਲਾ ਲਈਏ ਜਿਹੜਾ ਦਾਖਲਾ ਲੈ ਕੇ ਪੜ੍ਹਾਈ ਸ਼ੁਰੂ ਕਰੇ ਉਹਦਾ ਭਲਾ ਹੈ ਪਾਸ ਵੀ ਹੋਏਗਾ ਇਹ ਗੱਲ ਦੀ ਗਰੰਟੀ ਹੈ ਜੇ ਪੜ੍ਹੇਗਾ ਤੇ ਪਾਸ ਹੋਏਗਾ ਇਹ ਗਰੰਟੀ ਹੈ ਇਹ ਪੜ੍ਹਾਈ ਕਰੇ ਜ਼ਰੂਰ ਪੜ੍ਹੇ ਕੱਲੀ ਐਡਮਿਸ਼ਨ ਲੈ ਕੇ ਨਹੀਂ ਸਰਨਾ ਗੁਰਮਤ ਦੀ ਪੜ੍ਹਾਈ ਵੀ ਪੜ੍ਹੇ ਤੇ ਪੜ੍ਹਦਾ ਰਹੇਗਾ ਤੇ ਜ਼ਰੂਰ ਪਾਸ ਵੀ ਹੋਏਗਾ ਤੇ ਕੱਲ ਦੇ ਦੀਵਾਨ ਵਿੱਚ ਵੱਧ ਚੜ ਕੇ ਪਹੁੰਚੋ ਗੁਰਦੁਆਰਾ ਬਾਬਾ ਜਵਾਹਰ ਸਿੰਘ ਜੀ ਵਿਖੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿੱਥੋਂ ਜਿੱਥੋਂ ਸੰਗਤ ਨੇ ਆਉਣਾ ਹੈ ਉੱਥੋਂ ਸੰਗਤ ਨੂੰ ਹੋਰ ਵੀ ਕੱਲ ਨੂੰ ਪ੍ਰੇਰ ਕੇ ਲੈ ਕੇ ਆਇਓ ਲਾਸਟ ਦੀਵਾਨ ਹੈ ਪਹਿਲਾਂ ਬੇਨਤੀ ਇਹ ਹੈ ਵੀ 5 ਕੁ ਮਿੰਟ ਵਿੱਚ ਆਨੰਦ ਸਾਹਿਬ ਪੜਿਆ ਜਾਣਾ ਅਰਦਾਸ ਹੋ ਜਾਣੀ ਹੈ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਇਕਾਗਰਤਾ ਬਣਾ ਕੇ ਰੱਖੋ 5 ਮਿੰਟ ਨਾਲ ਕੀ ਫਰਕ ਪੈਣ ਲੱਗਾ ਕਿਰਪਾ ਕਰਕੇ 5 ਮਿੰਟ ਤੇ ਬੈਠੋ ਸਤਿਗੁਰ ਜਾਂਦੇ ਨੇ ਫੇਰ ਆਪਾਂ ਚੱਲਦੇ ਹਾਂ ਅੱਗੇ ਅੱਗੇ ਗੁਰੂ ਜੀ ਜਾਣਗੇ ਮਗਰ ਮਗਰ ਆਪਾਂ ਚੱਲਾਂਗੇ 5 ਮਿੰਟ ਕਿਰਪਾ ਕਰ ਦਿਓ ਭਾਈ ਬੈਠੇ ਰਹੋ ਸਾਡੇ ਪ੍ਰੋਗਰਾਮ ਦੇ ਵਿੱਚ ਨਾ 5 ਗਰਾਈ ਪਿੰਡ ਨਗਰ ਦਾ ਇੱਕ ਸਿੰਘ ਸੀ 5 ਪਿਆਰਿਆਂ ਵਿੱਚ ਲੱਗਾ ਸੀ ਗੁਰੂ ਸਾਹਿਬ ਦੀ ਸੇਵਾ ਵਿੱਚ ਡਿਊਟੀ ਲਾਈ ਭਾਈ ਮੱਖਣ ਸਿੰਘ ਸੀ ਅੱਜ ਤੋਂ ਮੇਰਾ ਖਿਆਲ ਹੈ ਕਿ 12 ਸਾਲ ਪਹਿਲਾਂ ਦੀ ਗੱਲ ਹੈ ਫਰੀਦਕੋਟ ਦੀਵਾਨ ਚੱਲਦਾ ਸੀ ਚੱਲਦੇ ਦੀਵਾਨ ਵਿੱਚ ਅਟੈਕ ਹੋ ਗਿਆ ਸੀ ਉਹਨੂੰ ਤਰੇਲੀਆਂ ਆਉਣ ਲੱਗ ਪਈਆਂ ਖੜਾ ਪਸੀਨਾ ਆਵੇ ਨਾਲ ਦੇ ਨੇ ਕਿਹਾ ਕੀ ਹੋ ਗਿਆ ਕਹਿੰਦਾ ਮੈਨੂੰ ਲੱਗਦਾ ਵੀ ਅਟੈਕ ਆ ਗਿਆ ਹਾਰਟ ਅਟੈਕ ਹੋਇਆ ਦਿਲ ਦਾ ਦੌਰਾ ਪੈ ਗਿਆ ਜਦੋਂ ਉਹਨੇ ਇਦਾਂ ਕਿਹਾ ਵੀ ਮੇਰਾ ਯਾਰ ਪਸੀਨਾ ਆ ਰਿਹਾ ਮੈਨੂੰ ਲੱਗਦਾ ਹੈ ਉਹ ਨਾਲ ਦੇ ਨੇ ਕਿਹਾ ਫੜਾ ਸ੍ਰੀ ਸਾਹਿਬ ਵੀ ਚੱਲ ਛੇਤੀ ਕਹਿੰਦਾ ਆਨੰਦ ਸਾਹਿਬ ਪੜਿਆ ਜਾ ਰਿਹਾ ਅਰਦਾਸ ਹੋ ਰਹੀ ਹੈ ਕਹਿੰਦਾ ਮੈਂ ਅਰਦਾਸ ਤੋਂ ਹੁਣ ਪਹਿਲਾਂ ਨਹੀਂ ਜਾਣਾ ਗੁਰੂ ਜੀ ਜਾਣਗੇ ਫੇਰ ਹੀ ਚੱਲਾਂਗੇ ਨਾਲ ਆਏ ਸੀ ਪਰ ਕਮਾਲ ਦੀ ਗੱਲ ਹੈ ਦ੍ਰਿੜਤਾ ਇਦਾਂ ਦੀ ਵਿਖਾਈ ਉਸ ਬੰਦੇ ਨੇ ਕਿ ਗੁਰੂ ਜੀ ਗਏ ਨਾਲ ਹੀ ਪ੍ਰਾਣ ਪੰਖੇਰੂ ਉੱਡ ਗਏ ਸਟੇਜ ਦੇ ਉੱਤੇ ਗਿਆ ਨਹੀਂ ਸੀ ਡਾਕਟਰਾਂ ਕੋਲ ਕਹਿੰਦਾ ਜਾਣਾ ਨਹੀਂ ਇੱਥੇ ਖੜਾ ਬਸ ਇੱਥੇ ਹੀ ਰਹਿਣਾ ਇੰਨਾ ਭਰੋਸਾ ਇੱਥੇ ਖੜੇ ਨੇ ਕਈਆਂ ਦੇ ਮਨ ਜਾਨ ਤੱਕ ਦੇਤੀ ਕਹਿੰਦਾ ਗੁਰੂ ਜੀ ਜਾਣਗੇ ਫੇਰ ਚੱਲਦੇ ਤੇ ਮੈਂ ਜਦੋਂ 5 ਪਿਆ ਉਹ ਜਦੋਂ ਹਸਪੀਟਲ 'ਚ ਮੈਂ ਜਾ ਕੇ ਵੇਖਿਆ ਬਾਣਾ ਪਾਇਆ ਹੋਇਆ ਸ੍ਰੀ ਸਾਹਿਬ ਉਵੇਂ ਸਰਾਣੇ ਰੱਖੀ ਹੋਈ ਸੀ ਉਹੀ ਜਿਹੜੀ ਉਹਨੇ ਹੱਥ 'ਚ ਫੜੀ ਹੋਈ ਸੀ ਉਦਾਂ ਹੀ ਉਹਨੇ ਸ਼ਰੀਰ ਛੱਡ ਦਿੱਤਾ ਸੋ ਇਦਾਂ ਦੀ ਭਾਵਨਾ ਵਾਲੇ ਵੀ ਸਿੱਖ ਹੈ ਨੇ ਮੇਰੇ ਕਹਿਣ ਦਾ ਭਾਵ ਇੰਨਾ ਹੀ ਹੈ ਬਈ 5 ਮਿੰਟ ਨਾਲ ਕੀ ਫਰਕ ਪੈਣ ਲੱਗਾ 5 ਮਿੰਟ ਕਿਰਪਾ ਕਰਕੇ ਬੈਠੋ ਅਰਦਾਸ 'ਚ ਜੁੜਦੇ ਆ ਹੁਕਮਨਾਮੇ ਸੁਣਦੇ ਆ ਫੇਰ ਚੱਲਦੇ ਆ ਜਿਨ੍ਹਾਂ ਵੀਰਾਂ ਭਾਈਆਂ ਨੇ ਭੈਣਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਦਾਖਲੇ ਲਈਏ ਪੜ੍ਹਾਈ ਸ਼ੁਰੂ ਕਰੀਏ ਤੁਹਾਡੇ ਇਲਾਕੇ ਵਿੱਚ ਇਹ ਅਸਥਾਨ ਨੂੰ ਤਾਂ ਹੀ ਮੈਂ ਪਿਛਲੇ ਸਾਲ ਵੀ ਆਇਆ ਇਸੇ ਬਹਾਨੇ ਐਤਕੀ ਫੇਰ ਆਏ ਸੋ ਕੱਲ੍ਹ ਦਾ ਦੀਵਾਨ ਇੱਕ ਬਾਕੀ ਰਹਿੰਦਾ ਆਪਾਂ ਵੱਧ ਚੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੀਏ ਵੇਲੇ ਨਾਲ ਕਿਰਪਾ ਕਰਕੇ ਆਇਓ ਜੀ 2 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਬਹਿ ਜਿਓ ਆ ਕੇ ਤਾਂ ਜੋ ਆਪਾਂ ਫਿਰ ਵੇਲੇ ਨਾਲ ਸ਼ੁਰੂ ਕਰੀਏ ਅੱਜ ਵੀ ਥੋੜਾ ਜਿਹਾ ਲੇਟ ਆਈ ਹੈ ਸੰਗਤ ਕੱਲ੍ਹ ਲੇਟ ਨਾ ਆਇਓ 2 ਵਜੇ ਨੂੰ ਕਿਰਪਾ ਕਰਕੇ ਬਹਿ ਜਾਣਾ ਹੈ ਉਦੋਂ ਪਹਿਲਾਂ ਪਹਿਲਾਂ 1:30 ਵਜੇ ਆ ਕੇ ਸਾਰਿਆਂ ਨੂੰ ਬੇਨਤੀ ਹੈ ਵੀ 1:30 ਵਜੇ ਆ ਕੇ ਸੱਜ ਜਾਇਓ ਕੱਲ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਗੜਦੀ ਵਾਲੇ ਜਿਹੜੇ ਦੀਵਾਨ ਚੱਲਦੇ ਆ ਰਾਤ ਦੇ 20-25 ਪਿੰਡਾਂ ਵੱਲੋਂ ਰਲ ਕੇ ਸਮਾਗਮ ਕਰਾਇਆ ਜਾ ਰਿਹਾ ਉੱਥੇ ਗਰਾਊਂਡ ਵਿੱਚ ਬੜਾ ਵਧੀਆ ਉੱਥੇ ਰਾਤ ਦਾ ਵੀ ਮੈਂ ਵੇਖਿਆ ਵੀ ਪਹਿਲੇ ਦਿਨ ਹੀ ਰਾਤ ਬਹੁਤ ਸੰਗਤ ਸੀ ਅੱਜ ਦੂਜਾ ਦੀਵਾਨ ਹੈ ਉੱਥੇ ਕੱਲ ਨੂੰ ਉੱਥੇ ਲਾਸਟ ਰਾਤ ਦਾ ਅੰਮ੍ਰਿਤ ਸੰਚਾਰ ਹੋਣਾ ਹੈ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਗੁਰੂ ਵਾਲੇ ਬਣ ਕੇ ਸਿੰਘ ਸਜੀਏ ਅੰਮ੍ਰਿਤ ਦੀ ਦਾਤ ਲਈਏ ਫਿਰ ਆਉਣ ਨੂੰ ਵੀ ਜੀ ਕਰਦਾ ਜੀ ਤੁਹਾਡੇ ਇਲਾਕੇ ਵਿੱਚ ਇਹ ਅਸਥਾਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਇੱਥੇ ਕੁਝ ਦੇਵਾਂਗੇ ਇੱਕ ਪੈਸਾ ਵੀ ਜੇ ਜ਼ਿੰਦਗੀ ਵਿੱਚ ਇੱਥੋਂ ਲੈ ਕੇ ਜਾਈਏ ਅਸੀਂ ਤੁਹਾਡੇ ਜਵਾਬ ਦੇ ਆ ਸਾਰੀ ਜ਼ਿੰਦਗੀ ਇੱਕ ਪੈਸਾ ਵੀ ਕਦੇ ਪਰ ਦੇ ਕੇ ਭਾਵੇਂ ਜਾਈਏ ਕਿਉਂਕਿ ਇੱਕ ਜੇ ਇਸ ਪਰਿਵਾਰ ਨੇ ਜ਼ਮੀਨ ਦਿੱਤੀ ਹੈ ਗੁਰੂ ਗੁਰਦੁਆਰੇ ਨੂੰ ਵੀ ਅਸੀਂ ਗੁਰਦੁਆਰੇ ਨੂੰ ਜ਼ਮੀਨ ਦਿੰਦੇ ਹਾਂ ਤੇ ਇਹਨਾਂ ਨੇ ਭਾਈ ਰਣਜੀਤ ਸਿੰਘ ਹੋਣਾ ਨੇ ਜਿਹੜੀ ਜ਼ਮੀਨ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਈ ਹੈ ਆਪਣੇ ਹੁਣ ਇਹਨਾਂ ਦੀ ਪਰਸਨਲ ਨਿੱਜੀ ਨਹੀਂ ਰਹੀ ਨਿੱਜੀ ਜਾਇਦਾਦ ਨਹੀਂ ਰਹੀ ਇਹ ਘਰ ਕਿਸੇ ਦੇ ਘਰ ਦੀ ਪ੍ਰਾਪਰਟੀ ਨਹੀਂ ਰਹੀ ਭਾਈ ਇੱਥੇ ਕਦੇ ਵੀ ਘਰ ਵਾਲੇ ਕਬਜ਼ਾ ਨਹੀਂ ਕਰ ਸਕਦੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਜੇ ਉਹ ਮੁੜ ਕੇ ਵਿਕ ਨਹੀਂ ਸਕਦੀ ਆਖੋ ਸਤਨਾਮ ਉਹਨੂੰ ਕੋਈ ਵੇਚ ਨਹੀਂ ਸਕਦਾ ਇਹ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਇਹਨੂੰ ਸਾਂਭ ਰਹੇ ਨੇ ਭਾਈ ਧਰਮਵੀਰ ਸਿੰਘ ਜੀ ਉਹਨਾਂ ਦੀ ਇੱਥੇ ਡਿਊਟੀ ਲੱਗੀ ਹੈ ਤੇ ਸਾਡੇ ਨਾਲ ਇਹਨਾਂ ਦਾ ਪਿਆਰ ਹੈ ਤਾਂ ਕਰਕੇ ਮੈਂ ਇਹਨਾਂ ਦਾ ਸਾਥ ਦੇਣਾ ਪੂਰਾ ਪਿਛਲੇ ਸਾਲ ਵੀ ਇਸੇ ਕਰਕੇ ਦੀਵਾਨ ਲਾਏ ਸੀ ਐਦਕੀ ਵੀ ਇਸੇ ਕਰਕੇ ਲਾਏ ਵਿੱਚ ਦੀ ਵੀ ਮੈਂ ਇੱਕ ਵਾਰੀ ਆ ਕੇ ਗਿਆ ਸਿਰਫ ਪ੍ਰੇਮ ਹੋਣ ਕਰਕੇ ਵੀ ਚਲੋ ਇਹ ਸਥਾਨ ਇਲਾਕੇ 'ਚ ਪ੍ਰਚਾਰ ਹੋਵੇ ਭਾਈ ਰਣਜੀਤ ਸਿੰਘ ਦੀ ਇੱਛਾ ਹੈ ਕਿ ਮੈਂ ਜਗ੍ਹਾ ਤਾਂ ਦੇਣੀ ਹੈ ਵੀ ਪ੍ਰਚਾਰ ਹੋਵੇ ਤੇ ਮੇਰੇ ਮਨ ਨੂੰ ਵੀ ਇਹ ਹੈ ਵੀ ਇੱਥੇ ਪ੍ਰਚਾਰ ਹੋਣਾ ਚਾਹੀਦਾ ਤੇ ਮੈਂ ਅੱਗੇ ਵੀ ਆਇਆ ਸੀ ਉਹਦੇ ਵਿੱਚ ਵੀ ਮੈਂ ਕਹਿ ਕੇ ਗਿਆ ਸੀ ਵੀ ਜੇ ਇੱਕ ਵੀ ਰੁਪਈਆ ਆਪਣੀ ਜ਼ਿੰਦਗੀ ਸਾਨ ਅਸੀਂ ਇੱਥੋਂ ਕੁਝ ਨਹੀਂ ਲੈਣਾ ਤੇਲ ਵੀ ਅਸੀਂ ਆਪਣੀਆਂ ਗੱਡੀਆਂ ਚਾਪ ਪਾ ਕੇ ਆਉਂਦੇ ਹਾਂ ਜਦੋਂ ਅਸੀਂ ਇੱਥੇ ਹਾਜ਼ਰੀ ਭਰਦੇ ਹਾਂ ਇੱਕ ਰੁਪਈਆ ਨਹੀਂ ਇੱਥੋਂ ਤੱਕ ਕਿ ਇਸ਼ਤਿਹਾਰ ਵਗੈਰਾ ਛਪਣੇ ਸੀ ਬੋਰਡ ਲੱਗਣੇ ਸੀ ਅਸੀਂ ਉੱਥੋਂ ਛਪਾ ਕੇ ਭੇਜੇ ਤੁਸੀਂ ਲਵਾਓ ਇਲਾਕੇ ਵਾਲਿਆਂ ਨੂੰ ਖਰਚਾ ਨਾ ਕਰਨਾ ਪਵੇ ਆਪਣੇ ਕੋਲੋਂ 60-70,000 ਰੁਪਈਆ ਲਾ ਕੇ ਅਸੀਂ ਖਰਚਾ ਆਪ ਕਰਕੇ ਆਏ ਅਸੀਂ ਇੱਥੋਂ ਕੁਝ ਨਹੀਂ ਲੈਣਾ ਸਾਰੀ ਜ਼ਿੰਦਗੀ ਮੇਰਾ ਬਚਨ ਯਾਦ ਰੱਖਿਓ ਰਿਕਾਰਡ ਕਰਕੇ ਰੱਖ ਲਓ ਇੱਕ ਰੁਪਈਆ ਲਵਾਂਗੇ ਨਹੀਂ ਦੇ ਕੇ ਭਾਵੇਂ ਜਾਈਏ ਇਸ ਕਰਕੇ ਇੱਥੇ ਜਿਹੜਾ ਸਥਾਨ ਬਣਾ ਰਹੇ ਨੇ ਭਾਈ ਧਰਮਵੀਰ ਸਿੰਘ ਜੀ ਉਹਨਾਂ ਦਾ ਸਹਿਯੋਗ ਇਸ ਕਰਕੇ ਕਿਉਂਕਿ ਗੁਰਮਤੀਏ ਨੇ ਪਖੰਡੀ ਸਾਧਾਂ ਦੇ ਮੈਂ ਨਹੀਂ ਜਾਂਦਾ ਮੇਰੇ ਸਿੱਧੇ ਹੱਥ ਖੜੇ ਆ ਜੋ ਕਿ ਮੈਨੂੰ ਸੱਦੇ ਕਰੋੜ ਰੁਪਈਆ ਵੀ ਦੇ ਦੇ ਤਾਂ ਵੀ ਨਹੀਂ ਜਾਂਦੇ ਅਸੀਂ ਕਿਤੇ ਵੀ ਨਹੀਂ ਜਿਹੜਾ ਬੰਦਾ ਪਖੰਡ ਕਰਦਾ ਗਲਤ ਗੱਲਾਂ ਕਰਦਾ ਹੈ ਗੁਰਬਾਣੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ ਜਿਹੜਾ ਬਾਣੀ ਨਾਲੋਂ ਤੋੜਦਾ ਹੈ ਗੁੰਮਰਾਹ ਕਰਦਾ ਲੋਕਾਂ ਨੂੰ ਗਲਤ ਪ੍ਰਚਾਰ ਕਰਦਾ ਹੈ ਸਰੀਰ ਨਾਲ ਜੋੜਦਾ ਦੇਹ ਨਾਲ ਜੋੜਦਾ ਸਾਡਾ ਕੁਝ ਨਹੀਂ ਲੱਗਦਾ ਕੋਈ ਅਸੀਂ ਉੱਥੇ ਮੇਰਾ ਜਾਣ ਨੂੰ ਜੀ ਕਰਦਾ ਜਿੱਥੇ ਸੱਚ ਹੋਵੇ ਤੇ ਅੱਜ ਸੱਚ ਲੱਭਦਾ ਬਹੁਤ ਘੱਟ ਹੈ ਤੇ ਵਧੀਆ ਪ੍ਰਚਾਰ ਭਾਈ ਧਰਮਵੀਰ ਸਿੰਘ ਜੀ ਕਰਦੇ ਆ ਤਾਂ ਇਹਨਾਂ ਨਾਲ ਮੇਰਾ ਪਿਆਰ ਹੈ ਪ੍ਰਚਾਰ ਕਰਕੇ ਆ ਜਿਹੜੀਆਂ ਗੱਲਾਂ ਸਟੇਜ ਤੇ ਗੁਰਮਤ ਦੀਆਂ ਅਸੀਂ ਕਰਦੇ ਆ ਇਸੇ ਹਿਸਾਬ ਦਾ ਪ੍ਰਚਾਰ ਇਹ ਕਰਦੇ ਆ ਭਾਈ ਗੁਰਬਾਣੀ ਦੇ ਸਟੈਂਡਰਡ ਤੇ ਦੀਵਾਨ ਖਰਾ ਉਤਰੇ ਗੁਰਬਾਣੀ ਦੇ ਸਟੈਂਡਰਡ ਤੇ ਗੱਲ ਖਰੀ ਉਤਰੇ ਫਿਰ ਸਹੀ ਹੁੰਦੀ ਹੈ ਤਾਂ ਕਰਕੇ ਇਹਨਾਂ ਨਾਲ ਪ੍ਰੇਮ ਤੇ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਇਲਾਕੇ ਵਾਲਿਆਂ ਨੂੰ ਮੈਂ ਬੇਨਤੀ ਜ਼ਰੂਰ ਕਰਾਂਗਾ ਭਾਈ ਹੱਥ ਜੋੜ ਕੇ ਕਿ ਸਾਡੀ ਇੰਨੀ ਕੁ ਮੇਰੀ ਭਾਵਨਾ ਜ਼ਰੂਰ ਹੈ ਵੀ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਨਾ ਗੁਰੂ ਵਾਲੇ ਜ਼ਰੂਰ ਬਣੋ ਇਲਾਕੇ ਦੇ ਵਿੱਚ ਕੇਂਦਰ ਬਣੇ ਪ੍ਰਚਾਰ ਦਾ ਇੱਥੇ ਵੱਧ ਤੋਂ ਵੱਧ ਇਲਾਕੇ 'ਚ ਪ੍ਰਚਾਰ ਹੋਵੇ ਵੱਧ ਤੋਂ ਵੱਧ ਸੰਗਤ ਹਰ ਮਹੀਨੇ ਅੰਮ੍ਰਿਤ ਸੰਚਾਰ ਹੋਇਆ ਕਰੇ ਸੰਥਿਆ ਹੋਵੇ ਗੁਰਬਾਣੀ ਦੀ ਸਿਖਾਈ ਜਾਵੇ ਅੱਗੇ ਤੋਂ ਅੱਗੇ ਅੱਗੇ ਗੱਲ ਤੁਰੇ ਇਸ ਕਰਕੇ ਥੋੜੀ ਥੋੜੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਪਿਛਲੇ ਪਾਸੇ 5-7 ਕਮਰੇ ਇਹਨਾਂ ਨੇ ਸ਼ੁਰੂ ਕੀਤੇ ਹੈ ਸੰਗਤ ਉਹਦਾ ਸਹਿਯੋਗ ਵੀ ਦੇਵੇ ਜਿਹੜੇ ਕਮਰੇ ਵਗੈਰਾ ਬਣਾ ਰਹੇ ਨੇ ਇਹਨਾਂ ਦਾ ਨਾਲ ਡਟ ਕੇ ਸਹਿਯੋਗ ਦਿਓ ਜਗ੍ਹਾ ਉਹਨਾਂ ਨੇ ਦਿੱਤੀ ਹੈ ਆਪਾਂ ਸਾਰੇ ਰਲ ਮਿਲ ਕੇ ਮੈਂ ਵੀ ਸਹਿਯੋਗ ਦਿਆਂ ਤੁਸੀਂ ਵੀ ਸਾਰੇ ਰਲ ਮਿਲ ਕੇ ਆਪਾਂ ਇਸ ਸਹਿਯੋਗ ਕਰਕੇ ਇੱਥੇ ਅਸਥਾਨ ਬਣਾ ਲਈਏ ਆਪਣੇ ਬਹਿਣ ਜੋਗੀ ਬਣਾ ਜਗ੍ਹਾ ਬਣਾ ਲਈਏ ਆਪਾਂ ਹੀ ਬਹਿਣਾ ਹੁੰਦਾ ਹੈ ਆਪਾਂ ਹੀ ਲੰਗਰ ਛਕਣਾ ਹੈ ਪ੍ਰਸ਼ਾਦਾ ਵੀ ਆਪਾਂ ਹੀ ਛਕਣਾ ਹੈ ਹਾਜ਼ਰੀ ਵੀ ਆਪਾਂ ਹੀ ਭਰਨੀ ਹੈ ਦਰਬਾਰ ਬਣਾ ਲਈਏ ਤਾਂ ਜੋ ਵਧੀਆ ਸੌਖਾ ਰਵੇ ਬਰਸਾਤ ਦਾ ਖਤਰਾ ਨਾ ਰਵੇ ਮੀਂਹ ਪਵੇ ਕੋਈ ਪ੍ਰੋਬਲਮ ਨਾ ਹੋਵੇ ਦੀਵਾਨ ਲੱਗ ਸਕੇ ਸੌਖਾ ਆਪਾਂ 2 ਘੰਟੇ ਜਿਹੜੀ ਗੱਲਬਾਤ ਕਰਨੀ ਹੈ ਗੁਰੂ ਜੀ ਦੇ ਬਚਨ ਵਿਚਾਰਨੇ ਨੇ ਬੜਾ ਸੌਖਾ ਜਿਹਾ ਹੋਵੇ ਸਾਰਾ ਕੁਝ ਸੋ ਇਹ ਬੇਨਤੀ ਚਲੋ ਬਾਕੀ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਤੇ ਵੱਧ ਚੜ ਕੇ ਆਪ ਜੀ ਨੇ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਨੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ 11 ਵਜੇ ਤੋਂ ਪਹਿਲਾਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਜੋ ਮੌਜੋਵਾਲ ਮਜਾਰੇ ਦੇ ਗੁਰਦੁਆਰਾ ਸਾਹਿਬ 'ਚ ਪਹੁੰਚੋ ਵੱਧ ਤੋਂ ਵੱਧ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਇਲਾਕੇ ਵਾਲਿਆਂ ਨੂੰ ਬੇਨਤੀ ਹੈ ਆ ਕੇ ਲੰਗਰ 'ਚ ਸੇਵਾ ਕਰੋ ਪਕਾਉਣ ਦੀ ਸੇਵਾ ਕਰੋ ਵਰਤਾਉਣ ਦੀ ਸੇਵਾ ਕਰੋ ਸਾਰੇ ਇਲਾਕੇ ਵਾਲੇ ਵੇਲੇ ਨਾਲ ਆ ਕੇ ਸੇਵਾ ਕਰਿਆ ਕਰੋ ਜਿਨ੍ਹਾਂ ਕੋਲ ਟਰੈਕਟਰ ਟਰਾਲੀਆਂ ਨੇ ਉਹ ਸੰਗਤ ਨੂੰ ਲਿਆਉਣ ਦੀ ਸੇਵਾ ਕਰਿਆ ਕਰੋ ਭਾਈ ਜੇ ਚੱਲੇ ਹੀ ਆ ਟਰੈਕਟਰ ਲੈ ਕੇ ਚੱਲੀਓ ਟਰਾਲੀ ਲੈ ਚੱਲੀਏ ਸੰਗਤ ਨੂੰ ਆਵਾਜ਼ ਦਿਓ ਗੁਰਦੁਆਰੇ ਵਿੱਚ ਜਾਣਾ ਹੀ ਆ ਮੋਟਰਸਾਈਕਲ ਤੇ ਜਾਣ ਨਾਲੋਂ ਟਰੈਕਟਰ ਟਰਾਲੀ ਟਰਾਲੀ ਘਰ ਖੜਾ ਹੈ ਤੇ ਸੰਗਤ ਨੂੰ ਲੈ ਕੇ ਆਓ ਹੋਰ ਵੀ ਲਾਭ ਇਹਦਾ ਪ੍ਰਾਪਤ ਕਰ ਸਕਦੇ ਬਾਕੀ ਦੀਆਂ ਵਿਚਾਰਾਂ ਆਪਾਂ ਕੱਲ ਦੇ ਦੀਵਾਨ ਚ ਕਰਾਂਗੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਕਿਉਂਕਿ ਸਮਾਪਤੀ ਵੀ ਜਲਦੀ ਕਰਨੀ ਹੁੰਦੀ ਹੈ ਫਿਰ ਅੱਗੇ ਜਾ ਕੇ ਵੀ ਜਲਦੀ 8 ਵਜੇ ਰਾਤ ਦਾ ਦੀਵਾਨ ਸ਼ੁਰੂ ਹੋ ਜਾਂਦਾ ਹੈ ਦਿਨ ਦਾ ਦੀਵਾਨ ਦੁਪਹਿਰੇ 2 ਵਜੇ ਸ਼ੁਰੂ ਹੁੰਦਾ ਹੈ 8 ਵਜੇ ਰਾਤ ਦਾ ਦੀਵਾਨ ਸ਼ੁਰੂ ਹੋ ਜਾਂਦਾ ਹੈ ਜਿਹੜੇ ਇੰਟਰਨੈਟ ਤੇ ਦੇਖਦੇ ਆ ਫੇਸਬੁੱਕ ਤੇ ਜਾਂ ਸਾਹਿਬ ਟੀਵੀ ਤੇ ਲਾਈਵ ਚੱਲਦਾ ਹੈ ਉਹ ਘਰਾਂ ਦੇ ਵਿੱਚ ਬਹਿ ਕੇ ਵੀ ਭਾਈ ਤੁਸੀਂ sahib.tv ਨੈਟ ਤੇ ਭਰੋਗੇ ਸਾਹਿਬ ਟੀਵੀ ਚੱਲਦਾ ਹੈ ਤਾਂ ਸਾਰੇ ਦੀਵਾਨ ਜਿਹੜੇ ਵਰਲਡ ਵਿੱਚ ਹੁੰਦੇ ਆ ਉੱਥੇ ਲਾਈਵ ਆਉਂਦੇ ਆ ਰਦਿਨ ਦਾ ਦੀਵਾਨ ਵੀ ਘਰ 'ਚ ਬਹਿ ਕੇ ਸੁਣੋ ਰਾਤ ਦਾ ਵੀ ਘਰ 'ਚ ਬਹਿ ਕੇ ਸੁਣ ਸਕਦੇ ਜਿੱਥੇ ਮਰਜ਼ੀ ਹੋਈਏ ਉਹ ਪ੍ਰੋਗਰਾਮ ਅਟੈਂਡ ਕਰਿਆ ਕਰੋ ਵੱਧ ਤੋਂ ਵੱਧ ਆਪਾਂ ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਜੀ ਦੇ ਦਰ ਘਰ ਨਾਲ ਜੁੜ ਸਕੀਏ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਕੱਲ ਦੇ ਦੀਵਾਨ 'ਚ ਆਪਾਂ ਦਰਸ਼ਨ ਕਰਦੇ ਹਾਂ ਕੱਲ ਮਿਲਾਂਗੇ ਦੁਬਾਰਾ ਗੁਰੂ ਜੀ ਕਿਰਪਾ ਰੱਖਣ ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਜੀ ਨਮਸਕਾਰ ਕਰ ਲਓ ਸਾਰੇ ਜਿਹੜੇ ਰਹਿ ਗਏ ਸੀ ਪਿੱਛੇ ਬਹਿ ਗਏ ਆ ਕੇ ਵਾਰੀ ਵਾਰੀ ਆਓ ਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਲਓ ਕੱਲ ਫਿਰ ਦਰਸ਼ਨ ਦੇਣੇ ਵੇਲੇ ਨਾਲ ਆਉਣਾ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸਿੱਧੀ ਮਨ ਮਜੀਆਂ ਵਾਸਾ
ਸਤ ਪਰਵਾਰ ਕਰੀਆ ਸ਼ਬਦ ਰਾਵਣ ਆਈਆ
ਜੋ ਪਾਇਆ ਜੋ ਹਰੀ ਤੇਰਾ ਮਨ ਨਹੀਂ ਵਸਾਇਆ
ਹੈ ਨਾਲ ਅਨੰਤ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰੇ ਆਪ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਾ
ਸਭ ਦਾ ਕਲਾ ਸਮਰੱਥ ਸੁਆਮੀ ਤੋਂ ਕਿਉਂ ਮਨੋ ਸਾਰੇ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ
ਕਰਨਾ ਤੇਰਾ ਕਰਜ ਹੈ ਜਿਸਦੇ ਹੀ ਸੁਪਾਵ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਆਪ ਜਿਨ ਕੈ ਮਨ ਵਸਿਆ ਬਾਟੇ ਜੰਗ ਬਨੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ
ਮੇਰਾ ਧਾਰੋ ਸਾਚ ਨਾਮ ਦਾ ਧਾਰ ਮੇਰਾ ਜਿਨ ਕੁਮਾਰ ਸਭ ਦਾ
ਹਰ ਜਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸੁਝਾਈਆ
ਸਦਾ ਕੁਰਬਾਨ ਪਿਤਾ ਗੁਰੂ ਵੀ ਕੋ ਜਿਸ ਦੀ ਆਏ ਵਡਿਆ
ਹੈ ਨਾਨਕ ਸੁਣ ਲੋ ਸੰਤੋ ਸ਼ਬਦ ਕਰ ਹੋ ਪਿਆਰੋ ਸਾਚਾ
ਆਪ ਨਾਨਕ
ਸ਼ਬਦ ਵਾਜੇ ਕਰਾ ਜਿੰਨਾ ਧਾਰਿਆ
ਸੰਤ ਤੂੰ ਦੁਰਵਾਸ ਕੀਤੇ ਪਾਰ ਸੰਤ ਕੁਮਾਰਿਆ
ਕਰਮ ਪਾਇਆ ਤੁਧ ਦੇਖ ਕੌਸੇ ਨਾਮ ਹਰ ਕਹਿ ਲਾਗੇ
ਕਹਿ ਲਾਗੇ
ਅਨੰਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ
ਪੂਰੇ
ਲੋਕ ਸੰਤਾ ਪਿੱਤਰ ਸੁਣੀ ਸੱਚੀ ਬਾਣੀ
ਸਾਜਨ ਭਰੇ
ਪੁਨੀਤ ਕਹਿੰਦੇ ਸਤਪੁਰ ਰਹੇ ਅਮਰ
ਪੂਰੇ
ਅਮਨ ਗੁਰੂ ਪਾਣੀ ਪਿਤਾ ਮਾਤ ਧਰਤ ਮਹੱਤ
ਮੁੱਲ
ਕੇ ਆਈਆਂ ਪੁਰਿਆਈਆਂ ਵਾਚੇ ਧਰਮ
ਹਦੂਰ
ਜਿਨੀ ਮਾਤ ਤੇ ਆਇਆ ਦੇ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹੋ ਟਲ ਗੁਰ ਸੇਵੀਏ ਐਹਨਿਸ ਸਹਿਜ ਸੁਭਾਏ
दर्शन परसे गुरु के जन्म मरण दुख जाए वाहे गुरु जी सुही महला पंजवा गुर अपने ऊपर बल जाइए आठ पहर हर हर जस गाइए गुर अपने ऊपर बल जाइए आठ पहर हर हर जस गाइए सिमरो सो प्रभु अपना स्वामी सगल कटा का अंतर जमी रहाओ चरण कमल स्यो लागी प्रीत साची पूरन निर्मल रीत संत प्रसाद बसे मनु माही जन्म जन्म के केल विख जाही कर कृपा प्रभु दीनो दयाला नानक मांगे संत रवाला कर कृपा प्रभु दीन दयाला नानक मांगे संत रवाला
वाहे गुरु जी का खालसा वाहे गुरु जी की